ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ। ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਸਤਿ ਸ਼੍ਰੀ ਅਕਾਲ। ਆਸਟ੍ਰੇਲੀਆ ਦੇ ਪਿੰਡ ਬੁਲਗੁਲਗਾ ਯਾਨੀ ਕਿ ਕੋਫ ਸਾਰਬਰ ਡਿਸਟ੍ਰਿਕਟ ਦੇ ਵਿੱਚੋਂ ਅਮਨਦੀਪ ਸਿੱਧੂ ਨੂੰ ਪ੍ਰਵਾਨ ਕਰੋ ਜੀ। ਅਗਲੇ 2 ਘੰਟੇ ਵਾਸਤੇ ਅਸੀਂ ਤੁਹਾਡੇ ਨਾਲ ਜੁੜਾਂਗੇ, ਗੱਲਾਂ ਬਾਤਾਂ ਕਰਾਂਗੇ ਔਰ ਦਿਲ ਵਾਲੀਆਂ ਗੱਲਾਂ ਸਾਂਝੀਆਂ ਕਰਦੇ ਰਹਾਂਗੇ। ਤੁਸੀਂ ਵੀ ਆਪਣੇ ਜਿਹੜੇ ਵਿਚਾਰ ਨੇ ਸਾਡੇ ਨਾਲ ਸਾਂਝੇ ਕਰੋ। ਪਿਆਰਿਓ, ਠੀਕ ਠਾਕ ਹੋ? ਚੜ੍ਹਦੀ ਕਲਾ 'ਚੋਂ ਤੇ ਆਓ ਫਿਰ ਅਰਦਾਸ ਕਰੀਏ ਸੱਚੇ ਪਾਤਸ਼ਾਹ ਅੱਗੇ ਕਿ ਸਾਨੂੰ ਇਹੋ ਜਿਹੇ ਸੱਜਣ ਮਿੱਤਰ, ਇਹੋ ਜਿਹੇ ਸੰਗੀ ਸਾਥੀ ਦੇ ਜਿਨ੍ਹਾਂ ਨੂੰ ਦੇਖ ਕੇ ਤੇਰਾ ਨਾਮ ਚੇਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਤਰੀਕ 2 ਮਈ ਹੋ ਚੁੱਕੀ ਹੈ, 2021 ਸਨ ਚੱਲ ਰਿਹਾ, ਦਿਨ ਐਤਵਾਰ ਚੜ੍ਹ ਚੁੱਕਾ ਹੈ ਆਸਟ੍ਰੇਲੀਆ ਦੇ ਵਿੱਚ। ਘੜੀ ਇਸ ਵੇਲੇ 8:02 ਦਿਖਾ ਰਹੀ ਹੈ, ਸਿਡਨੀ ਸਮਾਂ ਜਾਣੀ ਕਿ ਈਸਟ ਕੋਸਟ ਦੇ ਉੱਤੇ। ਐਡਲੇਡ ਦੇ ਵਿੱਚ 7:32 ਨੇ, ਪਰਥ ਦੇ ਵਿੱਚ 6:02 ਸੁਬਾਹ ਦੇ, ਔਰ ਵੱਡਾ ਤੜਕਾ ਹੈ ਨਵੀਂ ਦਿੱਲੀ ਦੇ ਵਿੱਚ 3:32 ਤੜਕੇ ਦੇ, ਅਤੇ ਲੰਡਨ ਦੇ ਵਿੱਚ 11:02 ਹੋ ਗਏ ਨੇ ਅੱਧੀ ਰਾਤ ਦੇ ਸ਼ਨਿਚਰਵਾਰ 1 ਮਈ। ਔਰ ਵਰਿੰਦਰ ਲਾਡੀ ਹੁਣਾਂ ਨੇ ਤਸਵੀਰਾਂ ਭੇਜ ਦਿੱਤੀਆਂ ਇੰਗਲੈਂਡ ਤੋਂ ਅਤੇ ਸੁਣ ਵੀ ਰਹੇ ਨੇ ਪ੍ਰੋਗਰਾਮ, ਦੇਖ ਸਕਦੇ ਹੋ ਤੁਸੀਂ ਸਾਰੇ। ਨਿਊਯਾਰਕ ਦੇ ਵਿੱਚ ਇਹੀ ਤਰੀਕ ਹੈ, 6:03 ਸ਼ਾਮ ਦੇ ਹੋਏ ਨੇ। ਟੋਰੋਂਟੋ ਦੇ ਵਿੱਚ ਵੀ ਇਸੇ ਤਰ੍ਹਾਂ, ਅਤੇ ਵੈਨਕੂਵਰ ਦੇ ਵਿੱਚ 3:03 ਦੁਪਹਿਰ ਦੇ ਹੋਏ ਨੇ। ਸੋ ਪਿਆਰਿਓ, ਅੱਜ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਆ ਰਹੇ ਨੇ, ਇਸ ਤੋਂ ਇਲਾਵਾ ਜਸਵਿੰਦਰ ਬਿੱਟਾ ਜੀ ਮੁਕਤਸਰ ਸਾਹਿਬ ਤੋਂ ਸਾਡੇ ਨਾਲ ਜੁੜਨਗੇ ਔਰ ਅਸੀਂ ਬੜੇ ਟਿਕ ਕੇ ਚਿੰਤਨ ਕਰਾਂਗੇ ਪੰਜਾਬ ਭਾਰਤ ਦੇ ਹਾਲਾਤਾਂ ਦੇ ਬਾਰੇ। ਇਸ ਤੋਂ ਇਲਾਵਾ ਤੁਹਾਡੇ ਵਿਚਾਰ, ਤੁਹਾਡੇ ਸੁਨੇਹੇ, ਗੱਲਾਂ ਬਾਤਾਂ ਸਾਡੇ ਨਾਲ ਹੁੰਦੀਆਂ ਰਹਿਣਗੀਆਂ ਟੈਲੀਗ੍ਰਾਮ ਔਰ ਈਮੇਲ ਦੇ ਜ਼ਰੀਏ। ਗੀਤ ਵੀ 2 ਮੈਂ ਬਹੁਤ ਸੋਹਣੇ ਕੱਢੇ ਹੋਏ ਨੇ ਜਿਹੜੇ ਤੁਹਾਡੇ ਨਾਲ ਸਾਂਝੇ ਕਰਨੇ ਨੇ। ਅੱਜ ਦੋਨੋਂ ਗੀਤ ਤੁਹਾਨੂੰ ਕਲਾਸੀਕਲ ਸੁਣਾਉਣੇ ਨੇ, ਵਧੀਆ ਪੁਰਾਣੇ ਗੀਤਾਂ ਦੇ ਵਿੱਚੋਂ। ਨਵੇਂ ਗੀਤ ਆ ਰਹੇ ਨੇ ਪਰ ਇੰਨੇ ਵਧੀਆ ਨਹੀਂ ਆ ਰਹੇ ਕਿ ਦਿਲ ਟੁੰਬਵੇ ਨਹੀਂ ਆ ਰਹੇ। ਕੁਛ ਗਾਇਕ ਨੇ ਜਿਹੜੇ ਕੱਢਦੇ ਨੇ ਗੀਤ ਅਤੇ ਆਪਾਂ ਉਹਨਾਂ ਦੇ ਵਿੱਚੋਂ ਵਧੀਆ ਵਧੀਆ ਗੀਤ ਤੁਹਾਡੇ ਨਾਲ ਸਾਂਝੇ ਕਰ ਲਈਦੇ ਆ। ਖੈਰ, ਅੱਗੇ ਨਾਲੋਂ ਵੈਸੇ ਮੋੜਾ ਪਿਆ ਹੋਇਆ, ਚੱਕ ਲਓ ਰੱਖ ਲਓ ਥੋੜ੍ਹੀ ਘੱਟ ਹੋ ਰਹੀ ਆ, ਪਰ ਇਹ ਫਿਰ ਸ਼ੁਰੂ ਹੋ ਜਾਂਦੀ ਆ। ਤੁਸੀਂ ਨੋਟ ਕੀਤਾ ਹੋਣਾ ਕਿ ਮੇਲਿਆਂ ਦੀ ਫਿਰ ਭਰਮਾਰ ਸ਼ੁਰੂ ਹੋਣ ਲੱਗੀ ਆ, ਸਿੰਗਰ ਬੰਦ ਹੋਏ ਪਏ ਨੇ 3-4 ਸਾਲ ਤੋਂ ਔਰ ਮੇਲੇ ਫਿਰ ਸ਼ੁਰੂ ਹੋਣ ਨੂੰ ਫਿਰਦੇ ਨੇ। ਸਵੇਰੇ ਹੀ ਰਿਪੋਰਟ ਦੇਖ ਰਿਹਾ ਸੀਗਾ ਇੰਗਲੈਂਡ ਦੀ ਕਿ ਉੱਥੇ 3,000 ਬੰਦਿਆਂ ਦਾ, ਮੋਸਟਲੀ ਨੌਜਵਾਨ ਮੁਟਿਆਰਾਂ ਦਾ, ਇੱਕ ਫੈਸਟੀਵਲ ਹੋ ਕੇ ਹਟਿਆ ਆ ਬਹੁਤ ਵੱਡੀ ਸ਼ੈਡ ਦੇ ਵਿੱਚ ਜਾਂ ਬਹੁਤ ਵੱਡੇ ਵੈਨਿਊ ਦੇ ਵਿੱਚ, ਨਾਈਟ ਕਲੱਬ ਟਾਈਪ। ਅਤੇ ਹੁਣ ਇਹ ਕਿਸੇ ਨੇ ਔਰਗਨਾਈਜ਼ ਨਹੀਂ ਕੀਤਾ, ਪ੍ਰਾਈਵੇਟ ਔਰਗਨਾਈਜ਼ ਨਹੀਂ ਕੀਤਾ, ਇਹ ਸਰਕਾਰ ਆਪ ਕਰਾ ਰਹੀ ਹੈ। ਉਹਨਾਂ ਦਾ ਜਿਹੜਾ ਹੈਲਥ ਡਿਪਾਰਟਮੈਂਟ ਹੈ, ਹੈਲਥ ਆਫ ਪਾਪੂਲੇਸ਼ਨ ਕੁਛ ਇੱਦਾਂ ਦਾ ਡਿਪਾਰਟਮੈਂਟ ਸੀ, ਉੱਥੋਂ ਦੇ ਬੋਲ ਵੀ ਰਹੇ ਸੀ ਉਹਨਾਂ ਦੇ ਅਧਿਕਾਰੀ ਕਿ ਅਸੀਂ ਕਰਾ ਰਹੇ ਹਾਂ। ਉਹ ਕਹਿੰਦੇ ਕਿਉਂ ਕਰਾ ਰਹੇ ਹਾਂ? ਕਹਿੰਦੇ ਵੀ ਅਸੀਂ ਟੈਸਟ ਕਰ ਰਹੇ ਹਾਂ ਕਿ ਇਹ ਜਿਹੜਾ ਇੱਥੇ ਫੈਸਟੀਵਲ ਹੋਊਗਾ, ਨੱਚੂਗੇ, ਡੀਜੇ ਆ, ਚਲੋ ਸ਼ਰਾਬ ਵੀ, ਲਿਕੁਅਰ ਵੀ ਵੇਖਦਾ, ਕਿਉਂਕਿ ਪੈਸੇ ਤਾਂ ਬਣਦੇ ਆ ਨਾ ਫਿਰ ਲਿਕੁਅਰ ਦੇ ਵਿੱਚ, ਜੋਬਾਂ ਵੀ ਕ੍ਰੀਏਟ ਹੁੰਦੀਆਂ, ਜੋਬਾਂ ਕ੍ਰੀਏਟ ਕਰਨ ਵਾਸਤੇ ਫਿਰ ਇੱਕ ਪ੍ਰੋਬਲਮ, ਫਿਰ ਉਹ ਪ੍ਰੋਬਲਮ ਸੋਲਵ ਹੋ ਗਿਆ, ਹੈਲਥ ਪ੍ਰੋਬਲਮ ਸੋਲਵ ਕਰ ਲਈ ਫਿਰ ਡਾਕਟਰ ਹੈਗੇ ਆ। ਅਤੇ ਕਹਿੰਦੇ ਅਸੀਂ ਇਹ ਮਿਲਣਾ ਚਾਹੁੰਦੇ ਹਾਂ ਵੀ ਜਦੋਂ ਨਾਈਟ ਕਲੱਬ ਦੇ ਵਿੱਚ ਸਾਰੇ ਨੱਚਦੇ ਨੇ ਤਾਂ ਉੱਥੇ ਆਕਸੀਜਨ ਲੈਵਲ ਕਿੰਨਾ ਹੁੰਦਾ ਆ, ਅਤੇ ਪੋਲਿਊਸ਼ਨ ਲੈਵਲ ਕਿੰਨਾ ਹੁੰਦਾ ਆ, ਅਤੇ ਮੋਸਚਰ ਕਿੰਨਾ ਹੁੰਦਾ ਆ, ਔਰ ਕਿੰਨੇ ਕੁ ਲੋਕਾਂ ਦਾ ਸੇਫ ਗਿਣਿਆ ਜਾ ਸਕਦਾ ਆ। ਸੋ ਸਾਰੇ ਕਹਿੰਦੇ ਅਸੀਂ ਸੈਂਸਰ ਵਗੈਰਾ ਲਾਏ ਹੋਏ ਨੇ ਅਤੇ ਅਸੀਂ ਦੇਖ ਰਹੇ ਹਾਂ ਕਿ ਅਗਰ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਕੋਈ ਫੰਕਸ਼ਨ ਹੁੰਦੇ ਨੇ ਤਾਂ ਅਸੀਂ ਕਿਹੜੀ ਕਿਹੜੀ ਰੈਗੂਲੇਸ਼ਨਸ, ਕਿਹੜੇ ਕਿਹੜੇ ਰਿਕੁਆਇਰਮੈਂਟ ਜਿਹੜੀਆਂ ਪੂਰੀਆਂ ਕਰਵਾਉਣੀਆਂ ਆ ਉਹਨਾਂ ਦੇ ਪ੍ਰਬੰਧਕਾਂ ਕੋਲੋਂ। ਸੋ ਸਰਕਾਰ ਆਪ ਹੀ ਹੋਮਵਰਕ ਕਰ ਰਹੀ ਆ ਕਿ ਜਦੋਂ ਇਹ ਫੰਕਸ਼ਨ ਮੇਲੇ ਖੁੱਲਣਗੇ ਤਾਂ ਉਹਨਾਂ ਨੇ ਕਿਹੋ ਜਿਹੇ ਕਾਨੂੰਨ ਬਣਾਉਣੇ ਆ। ਅਤੇ ਸਾਡੇ ਕਾਨੂੰਨ ਤੁਹਾਨੂੰ ਪਤਾ ਹੀ ਹੁੰਦਾ ਕਿ ਮੇਲਿਆਂ ਦੇ ਵਿੱਚ ਜੋ ਚੱਲਦਾ ਆ ਉਹ ਸਭ ਨੂੰ ਪਤਾ ਆ, ਅਤੇ ਥੋੜ੍ਹਾ ਜਿਹਾ ਅਸੀਂ ਵਾਈਲਡ ਵੀ ਹੋ ਜਾਂਦੇ ਕਈ ਵਾਰੀ, ਵੈਸੇ ਵਾਈਲਡ ਤਾਂ ਗੋਰੇ ਵੀ ਬਹੁਤ ਹੁੰਦੇ ਨੇ, ਅਤੇ ਅਸੀਂ ਥੋੜ੍ਹਾ ਜ਼ਿਆਦਾ ਬਦਨਾਮ ਹੋ ਜਾਈਦਾ ਆ, ਕਿਉਂਕਿ ਇਹ ਜਿਹੜਾ ਉੱਛਲ ਖਰੂਦ ਜਿਹੜਾ ਆ ਇਹ ਇਹ ਜ਼ਿਆਦਾਤਰ ਆਪਣੇ ਸੱਭਿਆਚਾਰ 'ਚ ਨਹੀਂ ਹੈਗਾ, ਇਸ ਕਰਕੇ ਸਾਨੂੰ ਇਹ ਔਡ ਲੱਗਦਾ ਆ। ਖੈਰ ਸਰਕਾਰਾਂ ਵੀ ਤਤਪਰ ਹੋਈਆਂ ਕਿ ਮੁੜ ਕੇ ਫਿਰ ਉੱਦਾਂ ਹੀ ਚੱਲੇ ਕੰਮ, ਅਤੇ ਸ਼ਰਾਬ ਵਿਕੇ ਤਾਂ ਟਿਕਟਾਂ ਵਿਕਣ, GST ਆਵੇ ਅਤੇ ਬੜਾ ਕੁਛ ਹੋਵੇ, ਫਿਰ ਪੈਸੇ ਆਉਣ ਅਤੇ ਉਹ ਖਰਚਣ ਆਪਣੀ ਮਨਮਰਜ਼ੀ ਦੇ ਨਾਲ। ਉੱਧਰ GST ਦੀ ਗੱਲ ਕਰੀਏ ਅਤੇ ਅਪ੍ਰੈਲ ਮਹੀਨੇ ਦੇ ਵਿੱਚ ਭਾਰਤ ਦੇ ਵਿੱਚ 1.41 ਲੱਖ ਕਰੋੜ ਰੁਪਈਆ GST ਦੀ ਕਲੈਕਸ਼ਨ ਹੋਈ ਆ, ਵਿਚ ਇਜ਼ ਆਈ ਡੋਂਟ ਨੋ ਕਿੰਨਾ ਕੁ ਪੈਸਾ, ਮੈਂ ਤਾਂ ਜੀਰੋਆਂ ਦਾ ਵੀ ਨਹੀਂ ਪਤਾ ਇੰਨੀ GST ਦਾ, ਇਹ ਰਿਕਾਰਡ ਤੋੜ ਹੈ। ਇਸ ਤੋਂ ਕਹਿੰਦੇ ਪਤਾ ਲੱਗਦਾ ਕਿ ਟ੍ਰਾਂਜੈਕਸ਼ਨਸ ਚੱਲ ਰਹੀਆਂ ਨੇ। ਅਤੇ ਵੈਸੇ ਮੈਂ ਅਕਸਰ ਗੱਲ ਕਰਦਾ ਰਹਿੰਦਾ ਆਪਣੇ ਮਿੱਤਰਾਂ ਦੋਸਤਾਂ ਨਾਲ ਜਿਹੜੇ ਬਿਜ਼ਨਸ ਵੀ ਕਰਦੇ ਨੇ ਕਿ ਬਹੁਤ ਔਖਾ ਹੋ ਗਿਆ ਆ ਹੁਣ GST ਤੋਂ ਬਿਨਾਂ ਕੰਮ ਹੋਣਾ, ਰਸੀਦਾਂ ਜਿਹੜੀਆਂ ਇੱਧਰ ਉੱਧਰ ਹੋਣੀਆਂ ਅੱਗੇ ਕਰ ਲੈਂਦੇ ਹੁੰਦੇ ਸੀ, ਹੁਣ ਬਹੁਤ ਔਖਾ ਹੋ ਗਿਆ, ਬੜਾ ਸਟ੍ਰਿਕਟ ਹੋਇਆ ਆ। ਫਿਰ ਚੰਗੀ ਗੱਲ ਆ ਇਹ ਕਿ ਟੈਕਸ ਜਿਹੜਾ ਆ ਉਹ ਉਤਾਰਨਾ ਚਾਹੀਦਾ ਆ। ਟੈਕਸ ਅੱਗੇ ਵੀ ਲੈਂਦੇ ਸੀ ਪਰ ਅੱਗੇ ਗਾਹ ਨਹੀਂ ਸੀ ਦਿੰਦੇ ਟੈਕਸ, ਲੋਕਾਂ ਜਿਹੜੇ ਸਰਮਾਏਦਾਰ ਸੀ ਜਾਂ ਬਿਜ਼ਨਸਮੈਨ ਸੀ ਉਹ ਗਾਹ ਫੋਰਵਰਡ ਨਹੀਂ ਸੀ ਕਰਦੇ, ਇਸ ਕਰਕੇ ਉਹ ਉਹਨਾਂ ਦੀ ਤਰੱਕੀ ਤਾਂ ਹੋਈ ਜਾਂਦੀ ਸੀ, ਦੇਸ਼ ਦੀ ਤਰੱਕੀ ਨਹੀਂ ਸੀ ਹੁੰਦੀ। ਅਤੇ ਹੁਣ ਤਰੱਕੀ ਦੇ ਤੇ ਜਿਹੜੇ ਮੀਟਰ ਨੇ ਉਹ ਤਾਂ ਇਹ ਆ ਵੀ ਇੰਡੀਆ ਕੋਲ ਵਾਧੂ ਚੀਜ਼ਾਂ ਪਈਆਂ ਨੇ, ਪਰ ਜਿਹੜੇ ਲੋਕ ਨੇ ਉੱਤੇ ਪ੍ਰਸ਼ਾਸਨ ਨੇ ਉਹਨਾਂ ਨੂੰ ਕੰਮ ਉਹ ਕੰਮ ਨਹੀਂ ਕਰਦੇ, ਉਹਨਾਂ ਕੋਲ ਪਲਾਨ ਹੈ ਨਹੀਂ ਕੋਈ। ਅਤੇ ਇਸ ਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ ਬਿੱਟਾ ਸਾਹਿਬ ਨਾਲ ਵੀ। ਪੈਸਾ ਹੁੰਦਾ ਆ, ਬਹੁਤ ਹੁੰਦਾ ਆ, ਪਰ ਲੋਕਾਂ ਦੇ ਵਿੱਚ ਜਿਹੜੀ ਭਾਵਨਾ ਆ ਉਹ ਕਿਸ ਤਰ੍ਹਾਂ ਲੈ ਕੇ ਆਉਣੀ, ਕੰਮ ਕਰਨ ਦੀ ਰਿਸਪੋਂਸੀਬਿਲਿਟੀ ਕਿੱਦਾਂ ਲੈ ਕੇ ਆਉਣੀ ਆ। ਮੈਨੂੰ ਕੀ ਹੋਊ ਪਰ ਆਪਾਂ ਤਾਂ ਜੋਬ 'ਤੇ ਜਾਣਾ, ਆਰਾਮ ਨਾਲ 8 ਘੰਟੇ ਲਾ ਕੇ ਘਰ ਬਹਿ ਜਾਣਾ, ਸਾਨੂੰ ਕੋਈ ਨਹੀਂ। ਪਰ ਕਈ ਲੋਕ ਇਹੋ ਜਿਹੇ ਨੇ ਜਿਹੜੇ ਫਰੰਟ ਲਾਈਨ 'ਤੇ ਕੰਮ ਕਰਦੇ ਨੇ, ਫੌਜੀ ਆ ਜਾਂਦੇ ਨੇ, ਮੈਡੀਕਲ ਸਿਸਟਮ ਦੇ ਵਿੱਚ ਵੀ ਬਹੁਤਾਤ ਜਿਹੜੇ ਨੇ ਉਹ ਵਧੀਆ ਬੰਦੇ ਨੇ, ਉਹ ਵੀ ਜੀ ਤੋੜ ਕੇ ਕੰਮ ਕਰਦੇ ਨੇ। ਕਿਸਾਨ ਤਾਂ ਕਰਦੇ ਹੀ ਕਰਦੇ ਨੇ, ਉਹਨਾਂ ਨੂੰ ਸਵੇਰੇ ਸ਼ਾਮ ਅੱਧੀ ਰਾਤ ਮੀਂਹ ਹਨੇਰੀ ਦਾ ਕੋਈ ਨਹੀਂ ਹੁੰਦਾ, ਕੰਮ ਉਹਨਾਂ ਨੇ ਕਰਨਾ ਹੀ ਹੁੰਦਾ। ਪਰ ਜਿਹੜੇ ਕੁਛ ਲੋਕ ਪਿਛਾਂਹ ਖਿੱਚੂ ਵੈਸੇ ਹੀ ਵਿੱਚ ਫਿੱਟ ਹੋਏ ਹੁੰਦੇ ਨੇ, ਤਨਖਾਹਾਂ ਖਾਣ ਨੂੰ, ਪੈਸੇ ਖਾਣ ਨੂੰ, ਕਰਨਾ ਉਹਨੇ ਕੱਖ ਨਹੀਂ ਹੁੰਦਾ, ਉਹਨਾਂ ਦੀ ਕੋਈ ਆਊਟਪੁੱਟ ਨਹੀਂ ਹੁੰਦੀ। ਅਤੇ ਉਹ ਬੰਦੇ ਫਿਰ ਚਾਹੁੰਦੇ ਨੇ ਕਿ ਜਿਹੜੇ ਕੰਮ ਕਰਦੇ ਨੇ ਉਹ ਤੁਸੀਂ ਇਕੱਲੇ ਕਰੀ ਜਾਂਦੇ ਆ, ਸਾਨੂੰ ਵੀ ਕਰਨਾ ਪੈਂਦਾ ਤੁਹਾਡੇ ਮਗਰ ਲੱਗ ਕੇ, ਰਹਿਣ ਦਿਓ, ਛੱਡੋ ਪਰੇ। ਉਹ ਇਹੋ ਜਿਹੇ ਲੋਕ ਜਿਹੜੇ ਨੇ ਫਿਰ ਉਹ ਚੰਗਿਆਂ ਨੂੰ ਵੀ ਖਰਾਬ ਕਰਦੇ ਨੇ ਅਤੇ ਉਹਨਾਂ ਨੂੰ ਅਕਾ ਦਿੰਦੇ ਨੇ, ਫਿਰ ਉਹ ਛੱਡ ਦਿੰਦੇ ਨੇ ਕੰਮ। ਸੋ ਨੈਗੇਟਿਵਿਟੀ ਜਿਹੜੀ ਆ ਕੰਮ 'ਚ, ਵਰਕ ਪਲੇਸ ਦੇ ਵਿੱਚ ਜਾਂ ਕੰਮ ਦੇ ਪ੍ਰਤੀ ਜਿਹੜੀ ਨਕਾਰਾਤਮਕ ਸੋਚ ਹੈ ਉਹ ਬਹੁਤ ਵੱਡੇ ਵੱਡੇ ਡਿਪਾਰਟਮੈਂਟ ਫੇਲ ਕਰ ਦਿੰਦੀ ਆ, ਵੱਡੇ ਵੱਡੇ ਕੰਪਨੀਆਂ ਨੂੰ ਫੇਲ ਕਰ ਦਿੰਦੀ ਆ, ਸਰਕਾਰਾਂ ਨੂੰ ਡੇਗ ਦਿੰਦੀ ਆ। ਚਲੋ ਸਰਕਾਰਾਂ ਦੀ ਗੱਲ ਕਰਦੇ ਹਾਂ ਤਾਂ ਕੱਲ੍ਹ ਤਸਮੈਨੀਆ ਦੇ ਵਿੱਚ ਵੋਟਾਂ ਪੈ ਕੇ ਹਟੀਆਂ ਨੇ ਅਤੇ ਰਿਜ਼ਲਟ ਰਾਤੀ ਆ ਗਿਆ, ਅਤੇ ਉੱਥੋਂ ਜਿਹੜੀ ਮੌਜੂਦਾ ਲਿਬਰਲ ਸਰਕਾਰ ਹੈ ਉਹ ਜਿੱਤ ਗਈ ਆ। ਤੇ ਜਿੱਤੀ ਵੀ ਮੈਜੋਰਟੀ ਦੇ ਨਾਲ, ਪਹਿਲਾਂ ਉਹਨਾਂ ਦੀ ਮੈਜੋਰਟੀ ਨਹੀਂ ਸੀ ਤੇ ਇੱਕ ਸੀਟ ਘੱਟਦੀ ਸੀ, ਪਰ ਹੁਣ ਮੈਜੋਰਟੀ ਨਾਲ ਜਿੱਤ ਗਈ ਹੈ। ਔਰ ਇਹ ਦੇਖਣ ਦੇ ਵਿੱਚ ਆਇਆ ਹੈ ਕਿ ਕਰੋਨਾ ਦੇ ਵਿੱਚ ਟਰੰਪ ਤੋਂ ਇਲਾਵਾ ਬਾਕੀ ਸਾਰੀਆਂ ਸਰਕਾਰਾਂ ਜਿਹੜੀ ਹੈਗੀਆਂ ਨੇ ਉਹ ਜਿੱਤ ਗਈਆਂ ਨੇ, ਨਿਊਜ਼ੀਲੈਂਡ ਦੀ, ਕੁਈਨਜ਼ਲੈਂਡ ਦੀ, ਵੈਸਟਰਨ ਆਸਟ੍ਰੇਲੀਆ ਅਤੇ ਹੁਣ ਟਸਮੈਨੀਆ। ਵੋਟਾਂ ਦੀ ਗੱਲ ਕਰੀਏ ਤੇ ਗਿਣਤੀ ਅੱਜ ਇੰਡੀਆ 'ਚ ਵੀ ਸ਼ੁਰੂ ਹੋਣੀ ਆ ਤਕਰੀਬਨ ਸਵੇਰ ਦੇ 8 ਵਜੇ ਉੱਥੋਂ ਦੇ, ਇੱਥੋਂ ਦੇ ਦੇਖ ਲਓ ਵੀ 1-2 ਵਜੇ ਹੋਣੇ ਨੇ। ਅਤੇ 4 ਸੂਬਿਆਂ 'ਚ, ਪੱਛਮ ਬੰਗਾਲ, ਅਸਾਮ, 5 'ਚ ਕੇਰਲ, ਤਾਮਿਲਨਾਡੂ, ਪੁੰਡੂਚੇਰੀ, ਔਰ ਸਾਰਿਆਂ ਦੀ ਨਿਗਾਹ ਪੱਛਮ ਬੰਗਾਲ ਅਤੇ ਕੇਰਲ ਦੇ ਉੱਤੇ ਆ, ਕਿਉਂਕਿ ਇੱਥੋਂ ਫਿਰ ਸਾਡੇ ਹੁਣ 2-3 ਮਹੀਨੇ ਹੋ ਗਏ ਕਿਸਾਨ ਵੀ ਹੁਣ ਉੱਥੇ ਮਦਦ ਹੀ ਕਰ ਰਹੇ ਨੇ ਜਾ ਕੇ, ਜਿਹੜੇ ਕਿਸਾਨ ਲੀਡਰ ਨੇ। ਅਤੇ ਦੇਖਦੇ ਹਾਂ ਕਿ ਉਹ ਬੀਜੇਪੀ ਦੇ ਰਾਹ ਦੇ ਵਿੱਚ ਬਹੁਤ ਵੱਡੀ ਕੋਈ ਰੋਕ ਪਾ ਸਕਣਗੇ ਜਾਂ ਨਹੀਂ ਪਾ ਸਕਣਗੇ। ਪੱਛਮ ਬੰਗਾਲ ਦਾ ਸਾਰੇ ਇਹ ਕਿਆਸ ਰਾਈਆਂ ਲਾ ਰਹੇ ਨੇ ਕਿ ਮਮਤਾ ਬੈਨਰਜੀ ਦੀ ਬਹੁਮਤ ਜਿਹੜੀ ਹੈ ਥੋੜ੍ਹੀ ਘਟੇਗੀ, ਬੀਜੇਪੀ ਦੀਆਂ ਸੀਟਾਂ ਵਧਣਗੀਆਂ, ਪਰ ਹੋ ਸਕਦਾ ਹੈ ਬੀਜੇਪੀ ਜਿੱਤ ਵੀ ਜਾਵੇ। ਪਰ ਇਸ ਤਰ੍ਹਾਂ ਮੈਜੋਰਟੀ ਨਹੀਂ ਕਹਿ ਰਹੀ, ਮੈਜੋਰਟੀ ਇਸ ਤਰ੍ਹਾਂ ਕਹਿ ਰਹੀ ਕਿ ਬੀਜੇਪੀ ਦੀਆਂ ਸੀਟਾਂ ਵਧਣਗੀਆਂ, ਹੁਣ ਉਹ ਤਾਂ ਵੈਸੇ ਵੀ ਵੱਧ ਜਾਣੀਆਂ ਸੀ। ਅਤੇ ਕਿਸਾਨ ਆਗੂ ਨੂੰ ਉੱਥੇ 2-3 ਮਹੀਨੇ ਟਾਈਮ ਲਾ ਕੇ ਉਹਦੇ 'ਚ ਕੋਈ ਲਾਹਾ ਮਿਲੇ ਜਾਂ ਨਾ ਮਿਲੇ, ਇਹ ਹੁਣ ਅੱਜ ਜਾਂ ਕੱਲ੍ਹ ਤੱਕ ਸਵੇਰ ਤੱਕ ਪਤਾ ਲੱਗ ਜਾਵੇਗਾ ਕਿ ਕੀ ਖੱਟਿਆ ਅਤੇ ਕੀ ਪਾਇਆ। ਖੱਟਿਆ ਪਾਇਆ ਤਾਂ ਕੁਛ ਵੀ ਨਹੀਂ, ਦੋਨਾਂ 'ਚ ਕੋਈ ਵੀ ਜਿੱਤ ਜਾਵੇ ਕੋਈ ਵੀ ਹਾਰ ਜਾਵੇ, ਆਈ ਡੋਂਟ ਨੋ ਕਿ ਉਹਦੇ 'ਚ ਕੋਈ ਫਾਇਦਾ ਨਿਕਲੂਗਾ ਕਿ ਬੀਜੇਪੀ ਦੁਆਰਾ ਜੇ ਉਹਨਾਂ ਦੀ ਸੀਟਾਂ ਵੱਧ ਵੀ ਗਈਆਂ ਪਿੱਛੇ ਨਾਲੋਂ, ਫਿਰ ਕਿਹੜੇ ਉਹ ਨੈਗੋਸ਼ੀਏਟ ਕਰ ਲੈਣਗੇ, ਉਹਨਾਂ ਦੀ ਤਾਂ ਬੜੋਤਰੀ ਹੋਈ ਹੈ ਜਿੱਥੇ ਉਹ ਹੈ ਹੀ ਨਹੀਂ ਸੀਗੇ। ਜੇ ਹਾਂ ਅੱਗੇ ਨਾਲੋਂ ਘੱਟਦੀਆਂ ਨੇ ਫਿਰ ਉਹ ਜ਼ਰੂਰ ਸੋਚਣ 'ਤੇ ਮਜਬੂਰ ਹੁੰਦੇ ਨੇ, ਜੇ ਉਹਨਾਂ ਦੀ ਸਰਕਾਰ ਇਹ ਬਣ ਜਾਂਦੀ ਬੀਜੇਪੀ ਦੀ ਫਿਰ ਤਾਂ ਜਮਾਂ ਹੀ ਨਹੀਂ ਉਹਨਾਂ ਨੇ ਗੱਲ ਸੁਣਨੀ। ਸੋ ਆਡਸ ਜਿਹੜੇ ਨੇ ਬਹੁਤ ਜ਼ਿਆਦਾ ਅਗੇਂਸਟ ਨੇ ਕਿ ਬਹੁਤਾ ਫਾਇਦਾ ਸ਼ਾਇਦ ਨਾ ਹੋਵੇ ਕਿਸਾਨ ਆਗੂਆਂ ਨੂੰ ਪੱਛਮ ਬੰਗਾਲ ਦੇ ਵਿੱਚ ਮੁਹਿੰਮ ਚਲਾ ਕੇ। ਔਰ ਇੱਧਰ ਤਾਂ ਜਮਾਂ ਹੀ ਤੁਹਾਨੂੰ ਪਤਾ ਹੈ ਕਿ ਜਿਹੜੀ ਕਿਸਾਨ ਮੋਰਚਾ ਤਾਂ ਹੁਣ ਉਸ ਦੀ ਬਹੁਤੀ ਕੋਈ ਗੱਲ ਨਹੀਂ, ਕੋਈ ਕਵਰੇਜ ਨਹੀਂ ਹੋ ਰਹੀ, ਕੋਈ ਨੌਜਵਾਨ ਨਹੀਂ ਜਾ ਰਿਹਾ, ਜਿਸ ਤਰ੍ਹਾਂ ਪਹਿਲਾਂ ਮੋਮੈਂਟਮ ਬਣਿਆ ਸੀ ਜਮਾਂ ਹੀ ਉਹ ਖੜਿਆ ਪਿਆ। ਮੇਰੀ ਗੱਲ ਚੱਲਦੀ ਰਹਿੰਦੀ ਅਕਸਰ ਇੰਡੀਆ ਬਿੱਟਾ ਸਾਹਿਬ ਨਾਲ ਵੀ ਚੱਲਦੀ ਆ। ਚਲੋ ਇਹ ਸਨ ਕੁਛ ਚਲੰਤ ਮਾਮਲੇ ਅਤੇ ਅੱਜ ਛੋਟੇ ਛੋਟੇ ਵਿਚਾਰ, ਹਲਕੇ ਹਲਕੇ ਵੋਟਾਂ ਵਾਲੇ, ਅਤੇ ਡੂੰਘੇ ਵਿਚਾਰ ਅੱਜ ਨਹੀਂ ਕੀਤੇ। ਬਹੁਤ ਸਾਰੇ ਸੱਜਣ ਮਿੱਤਰ ਸਵੇਰ ਦੇ ਜੁੜੇ ਹੋਏ ਨੇ ਸਾਡੇ ਨਾਲ ਪ੍ਰੋਗਰਾਮਾਂ ਦੇ ਵਿੱਚ, ਗੁਰਬਾਣੀ ਵਿਚਾਰ ਪ੍ਰੋਗਰਾਮ 'ਚ ਵੀ, ਸਾਰਿਆਂ ਦਾ ਸਵਾਗਤ ਹੈ ਜੀ। ਆਓ ਸਾਂਝਾਂ ਪਾਓ ਸਾਡੇ ਨਾਲ, ਤਸਵੀਰਾਂ ਭੇਜੋ। ਕੁਲਵਿੰਦਰ ਧਾਲੀਵਾਲ ਉਹਨਾਂ ਨੇ ਵੀ ਭੇਜਤੀਆਂ ਗੋਲਡ ਕੋਸਟ ਤੋਂ। ਅਤੇ ਇਸ ਤਰ੍ਹਾਂ ਕਰਦੇ ਹਾਂ ਵੀ ਜਿਹੜੇ ਗੱਭਰੂ ਪ੍ਰੋਗਰਾਮ ਸੁਣ ਰਹੇ ਨੇ ਨਾ, ਉਹਨਾਂ ਲਈ ਇੱਕ ਫਿਰ ਗੀਤ ਲਾਉਂਦੇ ਹਾਂ। ਗੀਤ ਬਹੁਤ ਫੇਮਸ ਸੀ ਇਹ, ਵੈਸੇ ਭੰਗੜੇ ਦੀਆਂ ਬੋਲੀਆਂ ਹੁੰਦੀਆਂ ਸੀਗੀਆਂ, ਅਤੇ ਸੁਰਜੀਤ ਬਿੰਦ ਰੱਖੀਆਂ ਨੇ ਇਹਨਾਂ ਨੂੰ ਜਦੋਂ ਰਿਕਾਰਡ ਕਰਾਇਆ ਤਾਂ ਇਹ ਫਿਰ ਕਈਆਂ ਨੂੰ ਨਹੀਂ ਵੀ ਪਤਾ, ਸਾਨੂੰ ਨਹੀਂ ਸੀ ਪਤਾ, ਇਹ ਬੜੀਆਂ ਚੱਲੀਆਂ, ਬੜੇ ਚੰਗੀਆਂ ਲੱਗਦੀਆਂ ਹੁੰਦੀਆਂ ਸੀਗੀਆਂ। ਇਸ 'ਤੇ ਬੜੇ ਗਰੁੱਪਾਂ ਨੇ ਭੰਗੜੇ ਪਾਏ। ਅਤੇ ਆਓ ਫਿਰ ਚੀਰੇ ਵਾਲਿਆ ਗੱਭਰੂਆ, ਕੀ ਲੱਗਦਾ ਤੂੰ ਮੇਰਾ ਕੀ ਵੇ, ਚੀਰੇ ਵਾਲਿਆ ਗੱਭਰੂਆ, ਸੁਰਜੀਤ ਬਿੰਦ ਰੱਖੀਆ। ਕਮਾਲ, ਬਹੁਤ ਹੀ ਖੂਬਸੂਰਤ ਦੋਸਤੋ, ਸਾਡਾ ਤੁਹਾਡਾ ਸਾਥ ਬਣਿਆ ਹੋਇਆ। ਬਹੁਤ ਸਾਰੇ ਸੱਜਣ ਮਿੱਤਰ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ। ਵਰਿੰਦਰ ਲਾਡੀ ਹੁਣੀ ਇੰਗਲੈਂਡ ਵਾਲੇ ਸਾਡੇ ਨਾਲ ਜੁੜੇ ਸੀ ਅਤੇ ਪੋਡਕਾਸਟ ਵਿੱਚ ਕਹਿੰਦੇ ਪ੍ਰੋਗਰਾਮ ਸੁਣਨਗੇ ਕਿਉਂਕਿ ਅੱਧੀ ਰਾਤ ਹੋ ਗਈ ਹੈ, ਅਤੇ ਕੁਛ ਤਸਵੀਰਾਂ ਸਾਂਝੀਆਂ ਉਹਨਾਂ ਨੇ ਕੀਤੀਆਂ ਇੰਗਲੈਂਡ ਦੀਆਂ, ਦੇਖਿਓ ਜ਼ਰਾ, ਮੈਂ ਸ਼ੇਅਰ ਕਰਤੀਆਂ ਜੀ। ਬਹੁਤ ਬਹੁਤ ਧੰਨਵਾਦ ਵਰਿੰਦਰ ਜੀ। ਰਵਿੰਦਰ ਸਿੰਘ ਮੈਲਬਨ ਵਾਲੇ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਜੀ। ਜਸਪ੍ਰੀਤ ਸਿੰਘ ਨਿਊਜ਼ੀਲੈਂਡ ਤੋਂ ਵੀ ਆ ਗਏ ਨੇ, ਪਿਆਰਿਓ ਕੀ ਹਾਲ ਚਾਲ ਹੈ। ਅਤੇ ਕੁਲਵਿੰਦਰ ਧਾਲੀਵਾਲ ਸਾਡੇ ਨਾਲ ਕੁਛ ਤਸਵੀਰਾਂ ਸਾਂਝੀਆਂ ਕਰ ਰਹੇ ਨੇ, ਉਹ ਵੀ ਹੁਣ ਸੈਰ ਸਪਾਟਾ ਕਰਦੇ ਨੇ ਕਾਫੀ, ਫਤਿਹ ਬੁਲਾ ਰਹੇ ਨੇ, ਅਤੇ ਕਹਿੰਦੇ ਇਹ ਹੰਗ ਡੈਮ ਗੋਲਡ ਕੋਸਟ ਦੀਆਂ ਤਸਵੀਰਾਂ ਨੇ। ਮੈਂ ਕਰਦਾ ਜੀ ਸ਼ੇਅਰ ਆਪਣੇ ਸਰੋਤਿਆਂ ਦੇ ਨਾਲ ਇਸ ਗੀਤ ਦੇ ਦੌਰਾਨ, ਤਾਂ ਕਿ ਉਹ ਵੀ ਦੇਖ ਸਕਣ ਗੋਲਡ ਕੋਸਟ ਦਾ ਡੈਮ। ਔਰ ਫਿਲਮ ਨਹੀਂ ਕਰ ਸਕਾਂਗਾ, ਪਰ ਮੈਂ ਵੀਡੀਓ ਤੋਂ ਇਲਾਵਾ ਤਸਵੀਰਾਂ ਕਰਾਂਗਾ। ਕੁਲਵੀਰ ਸਿੰਘ ਸੰਧੂ ਜੀ, ਕਿੱਦਾਂ, ਠੀਕ ਠਾਕ ਹੋ? ਕੈਨੇਡਾ ਸਾਰੇ ਠੀਕ ਨੇ? ਔਰ ਸੁਖਪ੍ਰੀਤ ਸਿੰਘ ਸਾਡੇ ਨਾਲ ਜੁੜੇ ਨੇ ਨਿਊਜ਼ੀਲੈਂਡ ਵਿਲਿੰਗਟਨ ਤੋਂ ਹੀ, ਔਰ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ, ਕਹਿੰਦੇ ਅਕਸਰ ਤੁਹਾਡੇ ਪ੍ਰੋਗਰਾਮ 'ਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੀ। ਸੁਖਪ੍ਰੀਤ ਸਿੰਘ ਸਿੱਧੂ, ਬਹੁਤ ਧੰਨਵਾਦ ਜੀ ਤੁਹਾਡਾ, ਪਿਆਰਿਓ। ਸੁਖਵਿੰਦਰ ਸੋਨ ਭਾਅ ਜੀ, ਕੀ ਹਾਲ ਚਾਲ ਹੈ? ਠੀਕ ਠਾਕ, ਸਤਿ ਸ਼੍ਰੀ ਅਕਾਲ। ਅਤੇ ਇਸ ਤੋਂ ਬਾਅਦ ਮੌਸਮ ਦੀ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰ ਲਈ। ਆਸਟ੍ਰੇਲੀਆ ਦੀ ਕੌਫ ਸਾਰਬਰ ਦੇ ਵਿੱਚ ਅੱਜ ਥੋੜ੍ਹਾ ਜਿਹਾ ਗਿੱਲਾ ਜਿਹਾ ਦਿਨ ਚੜਿਆ, ਸਵੇਰੇ ਸ਼ਾਵਰ ਹੋ ਗਿਆ, ਮੀਂਹ ਪੈ ਰਿਹਾ ਸੀ, ਹੁਣ ਕਿਤੇ ਧੁੱਪ ਨਿਕਲ ਆਉਂਦੀ ਹੈ, ਕਿਤੇ ਸੰਘਣੇ ਬੱਦਲ ਵੀ ਨੇ। ਅੱਜ ਕੌਫ ਸਾਰਬਰ ਦੇ ਵਿੱਚ ਇਸੇ ਤਰ੍ਹਾਂ ਮੌਸਮ ਰਹੇਗਾ, 22 ਡਿਗਰੀ ਤਾਪਮਾਨ ਜਾਏਗਾ। ਪਰ ਕੇਨਸ ਹਲਕੇ ਸ਼ਾਵਰ 28 ਡਿਗਰੀ, ਬ੍ਰਿਸਬਨ ਦੇ ਵਿੱਚ 25 ਡਿਗਰੀ ਹਲਕੇ ਸ਼ਾਵਰ, ਅਤੇ ਸਿਡਨੀ 24 ਡਿਗਰੀ ਸਾਫ ਦਿਨ, ਅਤੇ 21 ਡਿਗਰੀ ਕੈਨਬਰਾ। ਮੈਲਬਨ ਦੇ ਵਿੱਚ ਗਰਜ ਨਾਲ ਛੱਟਾਂ ਪੈਣ ਦੀ ਸੰਭਾਵਨਾ 25 ਡਿਗਰੀ, 21 ਡਿਗਰੀ ਤੱਕ ਜਾਏਗਾ ਐਡਲੇਡ, ਪਰਥ 23 ਡਿਗਰੀ ਤੱਕ ਜਾਏਗਾ ਮੌਸਮ ਸਾਫ, ਡਾਰਵਿਨ ਦੇ ਵਿੱਚ 34 ਡਿਗਰੀ ਦਿਨ ਸਾਫ, ਔਰ ਬਿਲਕੁਲ ਸਾਫ ਦਿਨ ਐਲਿਸ ਸਪ੍ਰਿੰਗ ਦੇ ਵਿੱਚ 13 ਤੋਂ ਲੈ ਕੇ 30 ਡਿਗਰੀ ਤਾਪਮਾਨ, ਗਰਮ ਹੁੰਦਾ ਜਾ ਰਿਹਾ ਐਲਿਸ ਸਪ੍ਰਿੰਗ। 25 ਡਿਗਰੀ ਤਾਪਮਾਨ ਇਸ ਵੇਲੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਨੇ, ਹਲਕਾ ਜਿਹੜਾ ਆ ਹਲਕੇ ਬੱਦਲ ਛਾਏ ਹੋਏ ਨੇ, ਦਿਨਾਂ ਨੂੰ 39 ਡਿਗਰੀ ਗਰਮ ਹੋਏਗਾ ਜੀ, ਬਹੁਤ ਗਰਮ। ਵਿਜੇ ਵਿਰਦੀ ਜੀ ਵੀ ਆ ਗਏ ਨੇ, ਫੁੱਲਾਂ ਦੀ ਸੋਹਣੀ ਤਸਵੀਰ ਭੇਜ ਰਹੇ ਨੇ, ਫੁੱਲਾਂ ਨਹੀਂ ਪੱਤਝੜ ਵਾਲੇ ਪੱਤੇ ਆ ਮੇਪਲਸ ਦੇ। ਅੱਛਾ, ਮੈਨੂੰ ਲੱਗਦਾ ਐਨਕਾਂ ਲਾਣੀਆਂ ਪੈਣੀਆਂ, ਮੈਂ ਕਿੱਧਰ ਫੁੱਲ ਦੇਖ ਲਏ। ਖੈਰ, ਵੈਰੀ ਗੁੱਡ ਮੋਰਨਿੰਗ ਜੀ। ਜੀ ਗੱਲ ਅੱਗੇ ਤੋਰਦੇ ਹਾਂ। ਹਾਂਜੀ, ਮਨਿੰਦਰ ਜੀ ਸਿੱਧੂ ਵੀ ਆ ਗਏ ਨੇ, ਟਾਰਨੈਟ ਵਾਲੇ, ਸਤਿ ਸ਼੍ਰੀ ਅਕਾਲ। ਜਿਹੜੀ ਇੱਕ ਤਸਵੀਰ ਤੁਸੀਂ ਦੇਖੀ ਹੋਣੀ ਆ, ਵੀ ਇੱਕ ਬਜ਼ੁਰਗ ਆਪਣੀ ਪਤਨੀ ਦੀ ਲਾਸ਼ ਸਾਈਕਲ ਦੇ ਵਿਚਾਲੇ ਕੈਂਚੀ ਦੇ ਵਿੱਚ ਪਾ ਕੇ ਲੈ ਕੇ ਜਾ ਰਿਹਾ ਹੈ, ਔਰ ਉਹ ਡਿੱਗ ਪਈ ਹੈ। ਉਹ ਬੜੀ ਵਾਇਰਲ ਹੋਈ, ਲੋਕਾਂ ਨੇ ਬੜੀਆਂ ਗਾਲਾਂ ਕੱਢੀਆਂ ਸਰਕਾਰਾਂ ਨੂੰ, ਬਹੁਤ ਜ਼ਿਆਦਾ ਗਾਲਾਂ ਕੱਢੀਆਂ। ਤੇ ਆਪ ਨੂੰ ਵੀ ਲੱਗਾ ਵੀ ਇਹ ਕੀ ਹੋ ਰਿਹਾ ਹੈ, ਤੇ ਕਿਸੇ ਨੇ ਕੋਈ ਸਟੋਰੀ ਬਣਾਈ, ਕਿਸੇ ਨੇ ਕੋਈ ਸਟੋਰੀ ਬਣਾਈ, ਉਸਦਾ ਜਿਹੜਾ ਅਸਲੀ ਸੱਚ ਹੈ ਉਹ ਹੁਣ ਸਾਹਮਣੇ ਆਇਆ। ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਕਿ ਇਹ ਜਿਹੜੀ ਤਸਵੀਰ ਸੀ ਨਾ, ਇਹ ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਦੇ ਮੰਡਿਆਉਂ ਥਾਣੇ ਦੇ ਅੰਬਰਪੁਰ ਪਿੰਡ ਦੀ ਆ, ਔਰ ਬਹੁਤ ਦੁੱਖ ਭਰੀਆਂ ਟਿੱਪਣੀਆਂ ਲੋਕਾਂ ਨੇ ਕੀਤੀਆਂ, ਕਮੈਂਟ ਕੀਤੇ ਇਹਦੇ ਪਰ। ਪਹਿਲਾਂ ਦੱਸਿਆ ਵੀ ਗਾਲਾਂ ਵੀ ਕੱਢੀਆਂ ਸਰਕਾਰਾਂ ਨੂੰ। ਅਸਲ ਦੇ ਵਿੱਚ ਇਹ ਜਿਹੜਾ ਬਜ਼ੁਰਗ ਹੈ, ਇਹਦੀ ਪਤਨੀ ਜਿਹੜੀ ਆ, ਇਹਦੀ ਘਰ ਵਾਲੀ, ਉਹ ਪੂਰੀ ਹੋ ਗਈ ਹਸਪਤਾਲ ਦੇ ਵਿੱਚ, ਜੌਨਪੁਰ ਦੇ ਜਿਹੜਾ ਹਸਪਤਾਲ ਸੀਗਾ। ਅਤੇ ਇਹ ਜੇ 55 ਸਾਲਾ ਤਿਲਕਧਾਰੀ ਸਿੰਘ ਇਹਦਾ ਨਾਮ ਹੈ, ਅਤੇ ਇਹਨੇ ਦਾਖਲ ਕਰਵਾਈ ਸੀ ਪਤਨੀ ਦੀ ਮੌਤ ਹੋਣ ਤੋਂ ਬਾਅਦ, ਉਹ ਕਰੋਨਾ ਨਾਲ ਮੌਤ ਹੋਈ ਹੈ। ਤਾਂ ਮੌਤ ਹੋਣ ਤੋਂ ਬਾਅਦ ਸਰਕਾਰੀ ਐਂਬੂਲੈਂਸ ਨੇ ਰਾਜਕੁਮਾਰੀ ਜੇ ਪਤਨੀ ਦਾ ਨਾਮ ਸੀ, ਉਸ ਦੀ ਲਾਸ਼ ਉਹਨਾਂ ਦੇ ਪਿੰਡ ਪਹੁੰਚਾ ਦਿੱਤੀ ਅੰਬਰਪੁਰ। ਪਰ ਹੋਇਆ ਕੀ ਕਿ ਉੱਥੋਂ ਪਿੰਡ ਵਾਲਿਆਂ ਨੇ ਸੰਸਕਾਰ ਕਰਨ ਤੋਂ ਨਾ ਕਰਤੀ, ਕੋਈ ਆਇਆ ਹੀ ਨਹੀਂ ਸੰਸਕਾਰ ਕਰਨ। ਤੇ ਹੋਣ ਨਹੀਂ ਦਿੱਤਾ, ਰੌਲਾ ਪੈ ਗਿਆ। ਬਾਅਦ ਦੇ ਵਿੱਚੋਂ ਜੌਨਪੁਰ ਦੀ ਪੁਲਿਸ ਨੇ ਇਸ ਔਰਤ ਦਾ ਸੰਸਕਾਰ ਕਰਵਾਇਆ। ਔਰ ਜਿਹੜਾ ਸੋਸ਼ਲ ਮੀਡੀਆ 'ਤੇ ਗਾਲ ਵਰ ਰਹੀ ਆ, ਉਹ ਸਰਕਾਰ ਨੂੰ, ਪ੍ਰਸ਼ਾਸਨ ਨੂੰ, ਸਾਰਿਆਂ ਨੂੰ ਵਰ ਰਹੀ ਆ। ਕਸੂਰ ਕਿਹਦਾ ਆ? ਪਿੰਡ ਵਾਲਿਆਂ ਦਾ। ਸੋ ਮੋਰੈਲਿਟੀ ਸਾਰੇ ਹੀ ਲੂਜ਼ ਕਰੀ ਬੈਠੇ ਆ। ਇਕੱਲਾ ਇਹ ਨਹੀਂ ਵੀ ਸਰਕਾਰ ਨੂੰ ਲਾਣਤਾਂ ਨੇ, ਉਹ ਵੱਖਰੇ ਤੌਰ 'ਤੇ ਲਾਣਤਾਂ ਹੋਰ ਤਰ੍ਹਾਂ ਦੀਆਂ ਨੇ, ਪ੍ਰਸ਼ਾਸਨ ਨੂੰ ਵੀ ਲਾਣਤਾਂ ਨੇ, ਉਹ ਹੋਰ ਤਰ੍ਹਾਂ ਦੀਆਂ ਨੇ। ਪਰ ਅਸੀਂ ਲੋਕ ਵੀ ਤਾਂ ਗਾਲਾਂ ਖਾਣ ਦੇ ਕਾਬਲ ਹੀ ਹਾਂ। ਆਪਣੇ ਪਿੰਡ ਦੀ ਔਰਤ ਹੈ ਅਤੇ ਉਹਦਾ ਹੀ ਸੰਸਕਾਰ ਨਹੀਂ ਹੋਣ ਦੇ ਰਹੇ, ਬੋਹੇ ਭੇੜੀ ਜਾ ਰਹੇ ਹਾਂ। ਦੇਖੋ ਬਹੁਤ ਮਾੜੀਆਂ ਖਬਰਾਂ ਆਈਆਂ, NRI ਨੂੰ ਫੜਾਈ ਜਾਂਦੇ ਨੇ, ਉਹਨਾਂ ਤੋਂ ਪੈਸੇ ਖਾਈ ਜਾਂਦੇ ਨੇ, ਉਹਨਾਂ ਨੂੰ ਮੁਖਬਰੀਆਂ ਕਰੀ ਜਾਂਦੇ ਨੇ ਪਿੰਡਾਂ ਦੇ ਵਿੱਚ। ਕਿੱਧਰ ਨੂੰ ਤੁਰ ਪਿਆ ਕੰਮ? ਘੋਰ ਕਲਯੁਗ ਵਰਤ ਰਿਹਾ। ਖੈਰ ਇਹ ਮੈਂ ਤਾਂ ਸ਼ੇਅਰ ਕੀਤਾ ਕਿਉਂਕਿ ਮੈਨੂੰ ਵੀ ਬੜਾ ਦੁੱਖ ਲੱਗਿਆ ਸੀ ਇਹ ਤਸਵੀਰ ਦੇਖ ਕੇ। ਮੈਂ ਤਸਵੀਰ ਦੇਖਣਾ ਨਹੀਂ ਸੀ ਚਾਹੁੰਦਾ ਕਿਉਂਕਿ ਮੈਨੂੰ ਦਰਦ ਹੁੰਦਾ ਸੀ ਵੀ ਆਹ ਕੀ ਇਹੋ ਜਿਹੇ ਹਾਲਾਤ ਹੋ ਜਾਣਗੇ। ਪਰ ਹੁਣ ਜਦੋਂ ਮੈਂ ਖਬਰ ਪੜ੍ਹੀ ਹੈ BBC 'ਤੇ ਹੀ ਆ, ਮੈਨੂੰ ਹੋਰ ਵੀ ਦਰਦ ਹੋਇਆ ਕਿ ਜਿਸ ਪਿੰਡ ਦੇ ਵਿੱਚ ਤੁਸੀਂ ਰਹਿੰਦੇ ਹੋ, ਪਲਦੇ ਹੋ, ਜੀਵਨ ਬਤੀਤ ਕਰਦੇ ਹੋ, ਤੁਹਾਡੇ ਆਪਣੇ ਸਕੇ ਸੰਬੰਧੀ ਹੁੰਦੇ ਨੇ, ਤੁਹਾਡੇ ਆਪਣੇ ਸਕੇ ਹੁੰਦੇ, ਤੁਹਾਡਾ ਆਪਣਾ ਖੂਨ ਹੁੰਦਾ ਹੈ, ਸਾਂਝਾਂ ਹੁੰਦੀਆਂ ਸੈਂਕੜਿਆਂ ਹਜ਼ਾਰਾਂ ਸਾਲਾਂ ਦੀਆਂ, ਉਹ ਤੁਹਾਡਾ ਸੰਸਕਾਰ ਵੀ ਨਹੀਂ ਕਰ ਦਿੰਦੇ। ਵੈਰੀ ਸੈਡ, ਵੈਰੀ ਸੈਡ। ਖੈਰ ਪਿਆਰੇ, ਉਹ ਅੱਜ ਗਿਆਨੀ ਸੰਦੋਖ ਸਿੰਘ ਜੀ ਆਉਣਗੇ ਅਤੇ ਅਸੀਂ ਗੱਲਾਂ ਬਾਤਾਂ ਕਰਾਂਗੇ। ਇੱਕ ਅਸੀਂ ਕੜੀ ਸ਼ੁਰੂ ਕੀਤੀ ਹੋਈ ਹੈ ਸਿੱਖ ਔਰਤਾਂ ਬਾਰੇ, ਸਿੱਖ ਇਤਿਹਾਸ ਦੇ ਵਿੱਚ ਜਿਹੜੀਆਂ ਔਰਤਾਂ ਨੇ, ਜਿਹਨਾਂ ਦੇ ਨਾਮ ਆਉਂਦੇ ਨੇ, ਸਾਨੂੰ ਬਹੁਤਾ ਪਤਾ ਨਹੀਂ ਹੈਗਾ ਉਹਨਾਂ ਦੀ ਜੀਵਨੀ ਦੇ ਬਾਰੇ। ਅੱਜ ਵੀ ਆਪਾਂ ਉਹਨਾਂ ਦੇ ਨਾਲ ਗੱਲ ਕਰਾਂਗੇ। ਤੁਸੀਂ ਆਪਣੇ ਸੁਨੇਹੇ ਸਾਡੇ ਤੱਕ ਅੱਪੜਦੇ ਕਰ ਸਕਦੇ ਹੋ ਟੈਲੀਗ੍ਰਾਮ ਰਾਹੀਂ ਜਾਂ ਈਮੇਲ ਰਾਹੀਂ, ਅਤੇ ਬੜਾ ਚੰਗਾ ਲੱਗੇਗਾ। ਇੱਕ ਗੀਤ ਤੁਹਾਨੂੰ ਹੋਰ ਸੁਣਾਉਣਾ ਹੈ। ਇਹ ਗੀਤ ਬੜਾ ਹਿੱਟ ਰਿਹਾ ਅੱਜ, ਥੋੜ੍ਹੀਆਂ ਨਵੀਆਂ ਫਿਲਮਾਂ ਸੁਣਾਉਂਦੇ। ਨਵੀਂ ਫਿਲਮ ਕੀ ਮਤਲਬ 2002, ਅਸੀਂ 1990 ਤੋਂ ਪਹਿਲਾਂ ਦੀਆਂ ਪੁਰਾਣੀਆਂ ਫਿਲਮਾਂ ਗਿਣਦੇ ਹਾਂ ਅਤੇ 2002 ਨੂੰ ਨਵੀਆਂ ਗਿਣਦੇ ਹਾਂ। ਸੋ ਇਹ ਗੀਤ ਸੀ ਮੇਰੇ ਯਾਰ ਕੀ ਸ਼ਾਦੀ ਹੈ, ਬਹੁਤ ਹਿੱਟ ਗੀਤ ਹੋਇਆ ਸੀ ਇਹ ਆਸ਼ਾ ਭੋਸਲੇ ਦੀ ਆਵਾਜ਼ ਦੇ ਵਿੱਚ, ਬੜਾ ਚੱਲਿਆ ਸੀ ਇਹ ਗੀਤ। ਸੋ ਮੈਂ ਕਿਹਾ ਚਲੋ ਅੱਜ ਥੋੜ੍ਹਾ ਜਿਹਾ ਮੂਡ ਡਿਫਰੈਂਟ ਕਰਦੇ ਹਾਂ ਅਤੇ ਗੀਤਾਂ ਦੇ ਵਿੱਚ ਥੋੜ੍ਹਾ ਜਿਹਾ ਮੈਲੋਡੀ ਲੈ ਕੇ ਆਉਂਦੇ ਹਾਂ ਹੋਰ ਤਰ੍ਹਾਂ ਦੀ। ਸੋ ਆਓ ਗੀਤ ਸੁਣਦੇ ਹਾਂ, ਸ਼ਰਾਰਾ ਸ਼ਰਾਰਾ।
दिल ना दिल मिले ताइयों गल बनती है, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तों अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दीआं खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया किते धरना, कीदी बन गई सरकार, विच मिठे मिठे गीत होणगे ते सजणां दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
जी दिल वालियां गल्लां चल रहियां ने ते साडा तुहाडा साथ बणिआ होइआ। परविंदर सनशाइन तों फोटो भेज रहे ने, सत श्री अकाल भी बुला रहे ने, कहिंदे रेडियो इंजॉय कर रहे हैं ते नाल दी नाल अचार बना रहे हैं। क्या बात है, अचार अदरक मिर्चा, अच्छा क्या बात है। मैं करदा जी तस्वीर सांझी, ते तस्वीरां इधर मैं सांझियां कर दित्तियां ने कुलविंदर धालीवाल उन्हां दीआं वी, ते साडे नाल जगजीत ढिल्लों जुड़े ने, सत श्री अकाल बुला रहे ने, कहिंदे गुड मॉर्निंग जी, ते अज पहली वारी मैसेज किया, बहुत टाइम तो सुनते हैं प्रोग्राम, बहुत सोहना लगता जी, अज लाइव सुनते हैं, बहुत बहुत धन्यवाद जगजीत, थोड़ा प्रोग्राम दे विच स्वागत है जी, आया नू मैसेज पाया करो, थोड़ा लिख के भी भेजो कितों किहड़े शहर तो किहड़े इलाके तो तुसी साडे नाल जुड़ते हो, चंगा लगता किते आए गए तुहानू आवाज़ मार लाँगे उधर। सो अज दिन एतवार है, बिट्टा साहब भी रेडी हुंदे होणे आ, गरारे गुरूरे करदे होणे आ, ते ताया जी भी अज साडे नाल जुड़दे ने, दिन एतवार वाले दिन असीं सीरीज शुरू कीती हुई है सिख बीबियां दे बारे, सो उस दे संबंध विच आपां गल करांगे, ते मैं प्रोग्राम दे विच ताया जी नूं जी आया कहिंदा। ताया जी सत श्री अकाल, गुड मॉर्निंग जी आया नूं।
ਸੱਜਣਾ ਦਾ ਇਤਰਾਜ ਆਪਾਂ ਦੂਰ ਨੀ ਕਰਦੇ,
ਤੇ
ਤੁਸੀਂ ਹਰ ਵਾਰੀ ਸਤਿ ਸ੍ਰੀ ਅਕਾਲ ਕਹਿੰਦੇ ਹੋ, ਮੈਂ ਤੁਹਾਡੇ ਬੁਲਾਉਣਾ ਤੁਹਾਡੇ ਰਾਹੀਂ ਸਾਰੇ ਸੂਝਵਾਨ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ। ਤੇ ਸੁਣਾਓ ਕੀ ਹਾਲ ਚਾਲ, ਇੱਥੇ ਸਾਡੇ ਤੇ ਧੁੰਦ ਪਈ ਹੋਈ ਆ।
ਹਾਂਜੀ ਅੱਜ ਇੱਦਾਂ ਆ ਵੀ ਹੁਣ ਸਰਦੀਆਂ ਸ਼ੁਰੂ ਹੋਣ ਵਾਲੀਆਂ ਤੇ ਹਵਾ ਦੇ ਵਿੱਚ ਨਮੀ ਬੜੀ ਆ, ਤੇ ਇਸ ਕਰਕੇ ਮੋਇਸਚਰ ਹੋਣ ਕਰਕੇ ਧੁੰਦ ਸਾਡੇ ਵੀ ਸੁਬਹਾ ਹਲਕੀ ਜਿਹੀ ਪਈ ਸੀ, ਤੇ ਇਸ ਵਾਰੀ ਹਾਂਜੀ ਸਿਆਲ ਥੋੜਾ ਜਿਹਾ ਮੇਰਾ ਖਿਆਲ ਡਾਵਾਂ ਡੋਲ ਜਿਹਾ ਰਹੇਗਾ।
ਡਾਵਾਂ ਡੋਲ ਤੁਹਾਡੇ ਵੀ ਧੋਂਦੇ
ਆ। ਹਾਂਜੀ ਹਾਂਜੀ, ਤੇ ਹੁਣ ਤਾਂ ਫਿਰ ਖੈਰ ਮੀਂਹ ਵੀ ਪੈ ਰਿਹਾ ਆ, ਸ਼ੁਰੂ ਹੋਣ ਵਾਲਾ ਆ, ਸੰਘਣੇ ਬੱਦਲ ਹੋ ਗਏ ਨੇ, ਤੇ
ਅੱਛਾ
ਤਾਇਆ ਜੀ ਤੁਹਾਡੇ ਸ਼ਹਿਰ ਦਾ ਕੀ ਹਾਲ ਆ, ਠੀਕ ਠਾਕ ਹੈ?
ਸ਼ਹਿਰ ਉੱਥੇ ਹੀ ਆ ਜਿੱਥੇ ਪਹਿਲਾਂ ਸੀ। ਮੈਨੂੰ ਇਹੀ ਫਿਕਰ ਰਹਿੰਦਾ ਵੀ ਪਤਾ ਨੀ ਜਿਹੜਾ ਸ਼ਹਿਰ ਮੈਂ ਛੱਡ ਆਉਣਾ ਉਹ ਮੇਰੇ ਤੋਂ ਬਾਅਦ ਚੱਲਦਾ ਹੋਊ ਠੀਕ ਕਿ ਨਹੀਂ।
ਲੱਗਦਾ ਤਾਂ ਇੱਦਾਂ ਹੀ ਹੈ।
ਉਹਨਾਂ ਜਦੋਂ 1900 ਬੈਂਕ ਵੈਸਟ ਪੈਕ ਚ ਮੈਂ ਕਰਦਾ ਹੁੰਦਾ ਸੀ ਨਾ ਨੌਕਰੀ, ਤੇ ਮੈਂ ਉਹ ਸਲਾਨਾ ਛੁੱਟੀ ਆਈ 83 ਦੇ ਵਿੱਚ, ਤੇ ਮੈਂ ਇੰਡੀਆ ਚੱਕਰ ਲਾਉਣ ਚਲਾ ਗਿਆ, ਤੇ ਆਣ ਕੇ ਮੈਂ ਹਾਸੇ ਨਾਲ ਕਿਹਾ, ਮੈਂ ਕਿਹਾ ਵੀ ਹਾਊ ਡਿਡ ਯੂ ਮੈਨੇਜ ਦਾ ਬਿਜ਼ਨਸ ਇਨ ਮਾਈ ਐਬਸੈਂਸ, ਤੇ ਜਿਹੜਾ ਯੂਨੀਅਨ ਰੈਪ ਸੀ ਉਹ ਕਹਿੰਦਾ ਬੈਟਰ।
ਉਹ ਅਸਲ ਚ ਤਾਇਆ ਜੀ ਜਦੋਂ ਅਸੀਂ ਪਿੰਡੋ ਵੀ ਆਨੇ ਹੁੰਦੇ ਨਾ, ਜਿੱਦਾਂ ਕੋਈ ਬਾਹਰ ਜਾਣਾ ਹੁੰਦਾ ਕਿਸੇ ਨੇ, ਉਹ ਬੜਾ ਰੋਂਦਾ ਆ, ਜਿੱਦਾਂ ਕਿਉਂਕਿ ਨੌਜਵਾਨੀ ਚ ਹੀ ਹੁੰਦੇ ਆ ਸਾਰੇ ਜਿਹੜੇ ਮੁੰਡੇ ਜਾਂਦੇ ਆ ਬਾਹਰ, ਹੈ ਨਾ, ਤੇ ਅਸੀਂ ਵੀ ਇੱਦਾਂ ਹੀ ਸੀਗੇ ਵੀ ਰੋਂਦੇ ਸੀਗੇ, ਅਸੀਂ ਰੋਂਦੇ ਇਸ ਕਰਕੇ ਨਾ ਵੀ ਜ਼ਿਆਦਾ ਵੀ ਰੋਂਦੇ ਇਸ ਕਰਕੇ ਸੀਗੇ ਵੀ ਸਾਡੇ ਜਾਣ ਨਾਲ ਪਿੰਡ ਨੂੰ ਘਾਟਾ ਬਹੁਤ ਪੈਣਾ ਆ, ਹੈ ਨਾ ਵੀ।
ਪਰ ਇੱਕ ਲੋਕ ਉਕਤੀ ਵੀ ਆ ਕਹਿੰਦੇ, ਰੋਂਦੀ ਯਾਰਾਂ ਨੂੰ ਨਾਂ ਲੈ ਲੈ ਭਰਾਵਾਂ ਦੇ, ਇਹ ਵੀ ਹੋ ਜਾਂਦਾ ਰੋਣਾ ਕਿਸੇ ਅੰਦਰੋਂ ਕਿਸੇ ਧੂਏ ਦੇ ਭੱਜ ਰੋਵਾਂ ਮੈਂ ਜੀ। ਤੇ ਚਲੋ ਆਪਾਂ ਵੈਸੇ ਹੋਰ ਵੀ ਸੱਜਣਾ ਦੇ ਟੈਲੀਫੋਨ ਆਏ ਨੇ, ਤੇ ਇੱਕ ਮੇਰੀ ਪੀੜੀ ਦੇ ਸੱਜਣ ਵੱਲੋਂ ਆਸਟ੍ਰੇਲੀਆ ਚੋਂ ਕੋਈ ਆਈ ਸੀ ਥੋੜੀ ਜੀ ਸ਼ੰਕਾ ਜੀ ਨਿਵੇਰਤੀ ਲਈ, ਤੇ ਉਹ ਹੁਣ ਮੈਨੂੰ ਯਾਦ ਨੀ ਰਹੀ, ਤੇ ਜੇ ਉਹ ਕਦੇ ਸੁਣਦੇ ਹੋਣ ਸੱਜਣ ਤੇ ਉਹ ਫੇਰ ਮੈਨੂੰ ਦੱਸ ਦੇਣ, ਅਗਲੇ ਪ੍ਰੋਗਰਾਮ ਵਿੱਚ ਆਪਾਂ ਉਹਦਾ ਜ਼ਿਕਰ ਕਰ ਦਿਆਂਗੇ। ਤੇ ਉਹਨਾਂ ਨੇ ਕੁਝ ਕਿਹਾ ਸੀ ਵੀ ਜੇ ਆਹ ਤੇ ਆਹ ਕਿਵੇਂ, ਤੇ ਉਹ ਹੁਣ ਮੈਨੂੰ ਭੁੱਲ ਹੀ ਗਿਆ।
ਚਲੋ ਕੋਈ ਗੱਲ ਨੀ,
ਹੁਣ ਖੋਪੜੀ ਦੇ ਵਿੱਚ ਹੁਣ ਇੰਨਾ ਕੁਝ ਪਿਆ ਹੋਇਆ ਤੇ ਹੁਣ ਜਗ੍ਹਾ ਹੀ ਨੀ ਬਚੀ ਕੰਮ ਦੀ ਚੀਜ਼ ਟਿਕਣ ਲਈ, ਤੇ ਨਿੱਕੀਆਂ ਨਿੱਕੀਆਂ ਕਈ ਵਾਰੀ ਆ ਬਹੁਤੀ ਵਾਰੀ ਹੁੰਦਾ ਵੀ ਬੇਚਾਰ ਧਿਆਨ ਕਰਨਾ ਪੈਂਦਾ ਵੀ ਅੱਜ ਚਾਹ ਪੀਤੀ ਸੀ, ਤੇ ਕਈ ਵਾਰੀ ਚਾਹ ਦਾ ਕੱਪ ਬਣਾ ਕੇ ਕੰਪਿਊਟਰ ਨੂੰ ਕੁਦ ਘਤਾਰੀਆਂ ਸ਼ੁਰੂ ਕਰਦੀ, ਉਹ ਚਾਹ ਪਈ ਠੰਡੀ ਹੋ ਜਾਂਦੀ। ਚਲੋ
ਪੈਨਸ਼ਨ
ਇੰਨੀ ਕੁ ਮਿਲਦੀ ਓਹਦੇ ਚ ਹੁਣ, ਜੇ ਉਹ ਪੈਨਸ਼ਨ ਨਾਲ ਵੀ ਅਗਲੇ ਦੀ ਤਨਖਾਹ ਨੀ ਪੂਰੀ ਹੋਣੀ ਸੈਕਟਰੀ ਦੀ, ਪਰ ਜੇ ਦੇਸ਼ ਵਿਚ ਰਹੀਏ ਤੇ ਫੇਰ ਉੱਥੇ ਸੈਕਟਰੀ ਪਾਰਟ ਟਾਈਮ ਹਾਇਰ ਕੀਤਾ ਜਾ ਸਕਦਾ।
ਖੈਰ ਮੈਂ ਤਾਜੀ ਇੱਕ ਨਾ ਸੀਰੀਜ਼ ਦੇਖ ਰਿਹਾ ਸੀਗਾ, ਮੈਂ ਦੇਖਿਆ ਸੀ ਲਾਇਰਸ ਵਗੈਰਾ, ਕਿਉਂਕਿ ਉਹਨਾਂ ਨੂੰ ਬੜੇ ਸੈਕਟਰੀ ਚਾਹੀਦੇ ਹੁੰਦੇ ਨਾ, ਜਿਹੜੇ ਵਕੀਲ ਆ, ਕਿਉਂਕਿ ਕੇਸ ਹੀ ਇੰਨੇ ਹੁੰਦੇ ਹੁਣ, ਕਿਹਦੇ ਕਿਹਦੇ ਆਪਾਂ ਮਤਲਬ ਉਹ ਯਾਦ ਰੱਖਣਗੇ, ਤੇ ਉਹ ਉਹ ਜਿਹੜਾ ਨਾ ਬੜਾ ਵਧੀਆ ਮੈਨੂੰ ਲੱਗਿਆ ਵੀ ਉਹ ਜਿਹੜੇ ਵਧੀਆ ਵਕੀਲ ਹੁੰਦੇ ਨਾ, ਉਹ ਸੈਕਟਰੀ ਜਿਹੜੇ ਨੇ ਸੈਕਰੇਟਰੀ ਉੱਦਾਂ ਹੁੰਦੇ, ਅਸੀਂ ਸੈਕਟਰੀ ਕਹਿ ਦਈਦਾ, ਤੇ ਸੈਕਰੇਟਰੀ ਮਤਲਬ ਉਹ ਤੁਹਾਡੇ, ਹਾਂ ਉਹ ਤੁਹਾਡੇ ਨਾਲ ਹੀ ਰਹਿੰਦੇ ਨੇ, ਤੇ ਉਹ ਤੁਹਾਡੀ ਗੱਲ ਪਿਕਅਪ ਕਰਦੇ ਰਹਿੰਦੇ ਨੇ ਵੀ ਤੁਸੀਂ ਕੀ ਗੱਲ ਕੀਤੀ, ਕਿੱਦਾਂ ਕੀਤੀ, ਉਹ ਨੋਟ ਬਣਾਉਂਦੇ ਰਹਿੰਦੇ ਨੇ, ਤੇ ਕਈ ਵਾਰੀ ਉਹਨੂੰ ਚੇਤਾ ਭੁੱਲ ਜਾਂਦਾ ਤੇ ਉਹ ਤੁਹਾਨੂੰ ਯਾਦ ਕਰਾਉਂਦੇ ਨੇ, ਤੇ ਕਈ ਵਾਰੀ ਨਾ ਸੈਕਟਰੀਜ਼ ਨਾਲ ਅੜਫਸ ਵੀ ਹੋ ਜਾਂਦੀ ਬੰਦਿਆਂ ਮਤਲਬ ਉਹਨਾਂ ਦੀ ਆਪਸ 'ਚ, ਤੇ ਉਹ ਵਕੀਲਾਂ ਦੀ ਉਹ ਕਹਿੰਦੇ ਵੀ ਨਹੀਂ ਤੂੰ ਆਹ ਗੱਲ ਕਹੀ ਸੀ, ਕਹਿੰਦੇ ਮੈਂ ਕਿੱਥੇ ਕਹੀ, ਉਹ ਨੋਟ ਕੱਢ ਕੇ ਫਿਰ ਕਹਿੰਦਾ ਆਹ ਤੂੰ ਇਸ ਵੇਲੇ ਆਹ ਗੱਲ ਕਹੀ ਸੀਗੀ ਇਸ ਕਰਕੇ, ਉਹ ਫਿਰ ਉਹਨਾਂ ਤੋਂ ਮਾਫੀਆਂ ਮੰਗਦੇ ਸੈਕਟਰੀਆਂ ਤੋਂ ਵੀ ਅੱਛਾ 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 ਤੂੰ ਤੈਨੂੰ ਰੱਖਿਆ ਹੀ ਇਸ ਕੰਮ ਨੂੰ ਸੀਗਾ ਮੈਂ
ਨਾ, ਜਦੋਂ ਮੈਂ ਪੀਏ ਦੀ ਸੇਵਾ ਕਰਦਾ ਸੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੰਤ ਚਾਨਣ ਸਿੰਘ ਜੀ ਨਾਲ, ਤੇ ਉਹਨਾਂ ਨੇ ਮੈਨੂੰ ਕੋਈ ਕੰਮ ਲਿਖਵਾਉਣਾ ਤੇ ਮੈਨੂੰ ਯਾਦ ਹੀ ਨਾ ਰਹਿਣਾ ਵੀ ਕੰਮ ਲਿਖਵਾਇਆ, ਤੇ ਉਹਨਾਂ ਨੇ ਮੈਨੂੰ ਦੱਸਣਾ ਵੀ ਆਪਾਂ ਉਹ ਕੰਮ ਲਿਖਿਆ ਸੀਗਾ ਉਹ ਕਰਨਾ।
ਤਾਂ ਜੀ ਫਿਰ ਪੀਏ ਤਾਂ ਉਹ ਸੀਗੇ ਤੁਹਾਡੇ, ਫਿਰ ਪੀਏ ਤਾਂ ਸੰਤ ਫਤਿਹ ਸਿੰਘ ਸੀਗੇ ਤੁਹਾਡੇ,
ਉਹ ਡਾਇਲ ਟੈਲੀਫੋਨ ਮੈਂ ਲੇਖ ਚ ਵੀ ਕਿਤੇ ਲਿਖਿਆ ਵੀ ਸ਼ਹਿਰ ਵਿਚ ਰਹਿਣ ਵਾਲੇ ਆਪਣੇ ਆਪ ਨੂੰ ਪੜ੍ਹਿਆ ਲਿਖਿਆ ਸਮਝਣ ਵਾਲੇ ਜਵਾਨ ਬੰਦੇ ਨੂੰ ਬਜ਼ੁਰਗ ਪੇਂਡੂ ਜਿਹੜਾ ਆ ਉਹ ਟੈਲੀਫੋਨ ਕਰਨ ਲਈ ਜਾਂਚ ਦੱਸਦਾ, ਉਹਨੇ ਡਾਇਲ ਘੁਮਾ ਕੇ ਹੁੰਦੇ ਸੀ ਨਾ ਟੈਲੀਫੋਨ, ਤੇ ਪਹਿਲਾਂ ਤੇ ਉਹ ਇਹ ਵੀ ਹੁੰਦਾ ਸੀ ਆਪਾਂ ਟੈਲੀਫੋਨ ਚੁੱਕਣਾ ਤੇ ਵਿਚੋਂ ਬੀਬੀ ਜਾਂ ਬੀਬੇ ਨੇ ਬੋਲਣਾ ਵੀ ਹਾਂ ਵੀ ਕਿਹੜਾ ਨੰਬਰ ਮਿਲਾਈਏ, ਤੇ ਫੇਰ ਉਹ ਆਪਣਾ ਡਾਇਲ ਅੰਮ੍ਰਿਤਸਰ ਆਏ ਤੇ ਡਾਇਲ ਘੁਮਾਉਣ ਵਾਲਾ ਸੀਗਾ, ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਐਂ ਟੈਲੀਫੋਨ ਕਰੀਦਾ, ਤੇ ਹੈਰਾਨੀ ਵਾਲੀ ਗੱਲ ਹੋ ਜਾਂਦੀ ਹੈ। ਸੋ ਇਹ 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 ਤਰ੍ਹਾਂ ਹੀ ਚੱਲਦੀਆਂ ਨੇ ਦੁਨੀਆਂ ਦੇ ਵਿੱਚ ਸਿਲਸਿਲਾ,
ਤੇ ਤਾਜੀ ਇਸ ਤਰ੍ਹਾਂ ਆਪਣੇ ਨਾਲ ਬੜੇ ਸਰੋਤੇ ਜੁੜਦੇ ਨੇ, ਜੁੜੇ ਹੋਏ ਨੇ ਤੇ ਬੜੇ ਟਿਕ ਕੇ ਪ੍ਰੋਗਰਾਮ ਸੁਣਦੇ ਨੇ, ਕਿਉਂਕਿ ਅਸੀਂ ਚਲੋ ਹਾਸਾ ਮਜ਼ਾਕ ਵੀ ਕਰੀਦਾ ਆ ਤੇ ਸਾਰਿਆਂ ਦੀ ਇੱਕ ਸਾਂਝੀ ਫਤਿਹ ਪ੍ਰਵਾਨ ਕਰ ਲਿਓ, ਕਿਉਂਕਿ ਹੁਣ ਅਸੀਂ ਸ਼ੁਰੂ ਕਰਨਾ ਜਿਹੜਾ ਸੀਰੀਜ਼ ਸ਼ੁਰੂ ਕੀਤੀ ਹੋਈ ਆ ਸਿੱਖ ਇਤਿਹਾਸ ਦੇ ਵਿੱਚ ਬੀਬੀਆਂ ਦੇ ਜਿਹੜੇ ਨਾਮ ਆਉਂਦੇ ਨੇ ਉਹਨਾਂ ਦੀ ਜੀਵਨੀਆਂ ਬਾਰੇ, ਉਹਨਾਂ ਦੀ ਅਹਿਮੀਅਤ ਬਾਰੇ, ਉਹਨਾਂ ਦੇ ਜੋ ਕੰਟਰੀਬਿਊਸ਼ਨ ਰਿਹਾ ਆ ਉਸ ਦੇ ਬਾਰੇ। ਸੋ ਆਪਾਂ ਸ਼ੁਰੂ ਕਰਦੇ ਹਾਂ, ਅਤੇ ਅੱਜ ਆਪਾਂ ਕਿਸ ਬੀਬੀ ਦੇ ਬਾਰੇ ਸੰਗਤਾਂ ਦੇ ਨਾਲ ਸਾਂਝ ਪਾਉਣੀ ਆ।
ਆਪਾਂ ਪਹਿਲੇ ਸਤਿਕਾਰਯੋਗ ਧੰਨ ਜਨਨੀ ਜਨ ਜਾਇਆ ਮਾਤਾ ਤ੍ਰਿਪਤਾ ਜੀ ਬਾਰੇ ਸੰਖੇਪ ਸਹਿਤ ਜੋ ਸਾਨੂੰ ਜਨਮ ਸਾਖੀਆਂ ਚੋਂ ਮਿਲਦਾ ਤੇ ਉਹਨਾਂ ਬਾਰੇ ਗੱਲ ਕੀਤੀ ਸੀ। ਫਿਰ ਪਿਛਲੇ ਐਤਵਾਰ ਆਪਾਂ ਦਾਈ ਦੌਲਤਾਂ ਬਾਰੇ ਜਿਹਨਾਂ ਕੁ ਜਨਮ ਸਾਖੀ ਵਿੱਚੋਂ ਉਹਨਾਂ ਬਾਰੇ ਸਾਨੂੰ ਪ੍ਰਾਪਤ ਹੁੰਦੀ ਜਾਣਕਾਰੀ ਉਹ ਸਾਂਝੀ ਕੀਤੀ ਸੀ ਸਰੋਤਿਆਂ ਦੇ ਨਾਲ। ਅੱਜ ਆਪਾਂ ਘਰ ਦੀ ਦਾਸੀ ਜਿਹਨੂੰ ਜਨਮ ਸਾਖੀ ਵਿੱਚ ਦਾਸੀ ਲਿਖਿਆ, ਨੌਕਰਾਣੀ ਕਹਿ ਲਓ ਅੱਜ ਦੀ ਬੋਲੀ ਵਿੱਚ, ਉਹ ਬੀਬੀ ਉਹਦਾ ਨਾਂ ਸੀ ਤੁਲਸਾਂ।
ਅੱਛਾ ਜੀ।
ਤੇ ਉਹਦੇ ਬਾਰੇ ਆਪਾਂ ਪੁਰਾਤਨ ਜਨਮ ਸਾਖੀ ਦੇ ਵਿੱਚ ਜੋ ਕੁਝ ਆਉਂਦਾ ਆ ਇੱਕ ਛੋਟਾ ਜਿਹਾ ਨੋਟ ਹੀ ਆ ਜਨਮ ਸਾਖੀ ਦੇ ਵਿੱਚ, ਤੇ ਉਹ ਆਪਾਂ ਸਰੋਤਿਆਂ ਦੇ ਨਾਲ ਸਾਂਝਾ ਕਰ ਲੈਨੇ ਆ,
ਤੇ
ਗਾਂਹ ਤੋਂ ਅੱਗੇ ਤੋਂ ਫਿਰ ਜਿਵੇਂ ਚੱਲਦਾ ਆ। ਮੈਂ ਇੱਕ ਲੇਖ ਲਿਖਿਆ ਸੀਗਾ
ਜੀ,
ਉਹਦਾ ਸਿਰਲੇਖ ਤੇ ਹੋਰ ਸੀ ਵੀ ਵੈਸੇ ਤਾਂ ਕਵੀ ਦੇ ਕਹਿਣ ਵਾਂਗ ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣੇ ਜਾਤ ਹੈ, ਵੀ ਸ਼ਾਇਦ ਹੋ ਸਕਦਾ ਹੈ ਅਸਮਾਨ ਦੇ ਤਾਰੇ ਗਿਣੇ ਜਾ ਸਕਣ, ਪਰ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿੰਨੇ ਮਨੁੱਖਾਂ ਨੂੰ ਉਤਾਰਿਆ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਉਹ ਕਵੀ ਦਾ ਉਡਾਰੀ ਹੈ ਕਵੀ ਦਾ, ਇਹਨੂੰ ਇਹਨੂੰ ਲੋਕੋਕਤੀ ਨਾ ਇਹਨੂੰ ਕਹਿੰਦੇ ਨੇ ਮੁਬਾਲਗਾ ਤੇ ਉਰਦੂ ਵਿੱਚ ਕਹਿੰਦੇ ਨੇ ਤੇ ਅਤਿਸ਼ਯੋਕਤੀ ਅਲੰਕਾਰ, ਕਿਉਂਕਿ
ਜੀ
ਅਲੰਕਾਰ ਇੱਕ ਗਹਿਣੇ ਹੁੰਦੇ ਆ ਜਿਹੜੇ ਕਿ ਤੁਹਾਡੀ ਬੋਲ ਚਾਲ ਨੂੰ ਤੇ ਖਾਸ ਕਰਕੇ ਕਵਿਤਾ ਦੇ ਵਿੱਚ ਵਰਤੇ ਜਾਂਦੇ
ਵਰਤੇ
ਨੇ।
ਜਾਂਦੇ ਨੇ
ਸੋ ਕਵੀਆਂ ਦਾ ਕੰਮ ਹੁੰਦਾ ਹੈ ਵੀ ਉਹ ਆਪਣਾ ਉਹ ਤਖ ਉਹਨਾਂ ਦੇ ਜੋ ਤਖਈਅਲ ਹੁੰਦਾ ਹੈ, ਜੋ ਵਿਜਨ ਹੁੰਦਾ ਆ, ਉਹ ਆਪਣੇ ਹੀਰੋ ਨੂੰ ਜਿਸ ਬਾਰੇ ਗੱਲ ਕਰਨੀ ਬਹੁਤ ਵਧਾ ਚੜਾ ਕੇ ਵੀ ਗੱਲ ਕਰਦੇ ਨੇ। ਜਿਵੇਂ ਦੇਖੋ ਚੰਡੀ ਦੀ ਵਾਰ ਦੇ ਵਿੱਚ ਇੱਕ ਪੌੜੀ ਆਉਂਦੀ ਹੈ ਤੇ ਮੈਖਾਸਰ ਦੈਂਤ ਦਾ ਤੇ ਚੰਡੀ ਦੇਵੀ ਦਾ ਯੁੱਧ ਉਹਦੇ ਵਿੱਚ ਵਰਣਨ ਕੀਤਾ ਹੈ। ਉਹ ਕਹਿੰਦੇ ਤੂੰ ਲਈ ਕਿਰਪਾਣੀ ਦੁਰਗਾ ਮਿਆਨ ਤੇ, ਵਾਹੀ ਰਾਖਸ਼ ਖਾਣੀ ਮਹਿਖੇ ਦੈਂਤ ਨੂੰ, ਕੋਪਰ ਚੂਰ ਚਵਾਣੀ ਰਿੜਕੀ ਧਰਤ ਜਾਏ ਤਾਂ ਪੱਖ ਰਿੜਤੀ ਪੱਖ ਕੋਪਰ ਚੂਰ ਚਵਾਣੀ ਵਜੇ ਮਹਿਖੇ ਦੇ, ਹਾਂਜੀ ਕੋਪਰ ਚੂਰ ਚਵਾਣੀ ਰੜਕੀ ਧਰਤ ਜਾਏ, ਉਹਦਾ ਖੋਪਰ ਤੇ ਉਹਦੀ ਕਾਠੀ ਤੇ ਤਾਰੂ ਤੇ ਉਹਦਾ ਘੋੜੇ ਨੂੰ ਵੱਢ ਕੇ ਧਰਤੀ ਤੇ ਜਾ ਵਜੀ, ਲੈਂਦੀ ਹੈਗਾ ਸਨਾਣੀ ਸਿੰਘਾਂ ਧੌਲਦਿਆਂ। ਉਹ ਉੱਥੇ ਵੀ ਨੀ ਰੁਕੀ, ਉੱਥੋਂ ਵੀ ਅੱਗੇ ਜਾ ਕੇ ਜਿਹੜਾ ਕਲਪਿਆ ਜਾਂਦਾ ਕਿ ਧੌਲੇ ਬਲ ਦੇ ਸਿੰਘਾਂ ਤੇ ਧਰਤੀ ਖੜੀ ਹੈ, ਉੱਥੇ ਜਾ ਲਹਿਰਾਈ ਕੋਪਰ ਰੜਕੀ ਧਰਤ ਜਾਏ, ਕਲੈਦੀ ਅਗਾ ਸੰਧਾਣੀ ਸਿੰਘਾਂ ਧੌਲਦਿਆਂ। ਫਿਰ ਉੱਥੇ ਵੀ ਨੀ ਰੁਕੀ, ਪੂਰਮ ਸਿਰ ਲਹਿਰਾਣੀ ਦੁਸ਼ਮਣ ਮਾਰ ਕੇ। ਸੋ ਉਹ ਕਵੀ ਬਿਆਨ ਕਰਦਾ ਹੈ ਅਤ ਕਥਨੀ ਅਲੰਕਾਰ, ਸੋਰੀ ਆ ਗਿਆ ਹਿੰਦੀ ਪੰਜਾਬੀ ਵਿੱਚ ਇਹਨੂੰ ਅਤ ਕਥਨੀ ਅਲੰਕਾਰ ਕਹਿੰਦੇ ਨੇ। ਤੇ ਉਹ ਕਵੀ ਨੇ ਆਪਣਾ ਨਾ ਤਖਲਸ ਜਿਵੇਂ ਉਹਦੀ ਸ਼ਕਤੀ ਉਹਦੀ ਬਹਾਦਰੀ ਦੇਵੀ ਦੀ ਨੂੰ ਵਰਣਨ ਕਰਨਾ ਸੀ। ਸੋ ਇਸ ਤਰ੍ਹਾਂ ਲਿਖਾਰੀ ਵਧਾ ਕੇ ਵੀ ਗੱਲ ਕਰ ਰਹੇ ਨੇ, ਜਿਵੇਂ ਉਹਦੀ ਗਜ ਗਜ ਲੰਮੀਆਂ ਮੀਡੀਆਂ, ਹਾਂਜੀ ਗਜ ਲੰਮੀਆਂ ਮੀਡੀਆਂ ਮਤਲਬ ਵੀ ਨਹੀਂ ਹੁੰਦੀਆਂ ਆਮ ਤੌਰ ਤੇ। ਤੇ ਫੇਰ ਉਹ ਮੇਰੀ ਮੇਰੀ ਬੱਕੀ ਤੋਂ ਡਰਨ ਫਰੇਸ਼ ਤੇ, ਮੈਥੋਂ ਡਰੇ ਖੁਦਾ, ਜਦੋਂ ਪੀਲੂ ਕਵੀ ਉਹਦਾ ਲਿਖਦਾ ਆ ਮਿਰਜੇ ਦਾ ਕੀ ਉਹਨੂੰ ਕਹਿੰਦੇ ਨੇ ਕਿੱਸਾ, ਤੇ ਉਹ ਮਤਲਬ ਆਪਣੇ ਹੀਰੋ ਨੂੰ ਬਹੁਤ ਵਡਿਆਉਂਦਾ ਆ ਕਵੀ, ਵੱਧ ਜਾ ਵਧਾ ਚੜਾ ਕੇ ਵੀ ਗੱਲਾਂ ਕਰਦਾ। ਸੋ ਆਪਾਂ ਇਹ ਬੜੀ ਸੰਖੇਪ ਦੇ ਵਿੱਚ ਤੇ ਛੋਟੀ ਜਿਹੀ ਪੁਰਾਤਨ ਜਨਮ ਸਾਖੀ ਦੇ ਵਿੱਚ ਸਾਖੀ ਨੰਬਰ 53 ਤੇ ਉਹਦਾ ਨਾਮ ਹੀ ਸਾਖੀ ਦਾ ਹੈ, ਤੁਲਸਾਂ ਦਾਸੀ ਦੇ ਸਿਰਲੇਖ ਹੇਠ ਸਾਖੀ ਵਾਲਾ ਇਉਂ ਲਿਖਦਾ। ਮੈਂ ਆਪਣੇ ਕੋਲੋਂ ਕੁਝ ਨਹੀਂ ਲਾ ਰਿਹਾ ਜੋ ਉਹਦੇ ਵਿੱਚ ਲਿਖਿਆ ਹੋਇਆ ਆ। ਪੁਰਾਤਨ ਕਹੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਇਤਿਹਾਸ ਦੀਆਂ ਸਾਖੀ, ਕਹਿੰਦੇ ਅੱਜ ਦੀ ਬੋਲੀ ਵਿੱਚ ਇਹਨੂੰ ਕਹਾਣੀ ਕਹਿ ਸਕਦੇ ਹਾਂ। ਸੋ ਕਹਾਣੀ ਤੇ ਸਾਖੀ ਦਾ ਕੁਝ ਫਰਕ ਆ
ਜੀ।
ਕਹਾਣੀ ਕਾਲਪਨਿਕ ਵੀ ਹੋ ਸਕਦੀ ਹੈ
ਤੇ
ਅਮੂਮਨ ਹੁੰਦੀ ਆ ਅੱਜ ਦੀ ਨਿੱਕੀ ਕਹਾਣੀ ਹੈ ਜੀ। ਜਿਵੇਂ ਬਰਿਆਮ ਸਿੰਘ ਸੰਧੂ ਬਹੁਤ ਆਕਾਸ਼ ਦਾ ਧਰੂ ਤਾਰਾ ਸਮਝਿਆ ਜਾਂਦਾ ਪੰਜਾਬੀ ਕਹਾਣੀ ਦੇ ਵਿੱਚ, ਕਰਤਾਰ ਸਿੰਘ ਦੁੱਗਲ, ਨਸਾਰ ਨਾਨਕ ਸਿੰਘ, ਆਪਣਾ ਕੀ ਉਹਦਾ ਨਾਂ ਪੇਮੀ ਦੇ ਨਿਆਣੇ ਬੜੀ ਮਸ਼ਹੂਰ ਹੋਈ ਸੀ। ਸੰਤ ਸਿੰਘ ਸੇਖੋਂ ਦੀ ਕਹਾਣੀ ਸਾਨੂੰ ਗਿਆਨੀ ਚ ਲੱਗੀ ਸੀ। ਤੇ ਇਸ ਤੋਂ ਪਹਿਲਾਂ ਲਾਲ ਸਿੰਘ ਇੱਕ ਇੰਗਲੈਂਡ ਤੋਂ ਪੜ੍ਹ ਕੇ ਆਇਆ ਹੋਇਆ ਅਕਾਲੀ MLA ਵੀ ਰਿਹਾ, ਅਕਾਲੀਆਂ ਦੀ ਅੰਗਰੇਜ਼ੀ ਅਖਬਾਰ ਦਾ ਅੰਗਰੇਜ਼ਾਂ ਦੇ ਰਾਜ ਵਾਲੇ ਐਡੀਟਰ ਹੁੰਦਾ ਸੀ। ਤੇ ਉਹਨੇ ਇੱਕ ਕਹਾਣੀ ਲਿਖੀ ਸੀ, ਉਹਦਾ ਨਾਂ ਸੀ ਕਮਲਾ ਅਕਾਲੀ।
ਹਾਂਜੀ ਹਾਂਜੀ, ਪਿਛਲੀ ਵਾਰੀ ਵੀ
ਕਹਾਣੀ ਇੰਨੀ ਪ੍ਰਸਿੱਧ ਹੋਈ, ਇੰਨੀ ਪ੍ਰਸਿੱਧ ਹੋਈ ਜਿਵੇਂ ਅੱਜ ਗਿਆਨੀ ਗੁਰਦਿੱਤ ਸਿੰਘ, ਕਿਹੜਾ ਗਿਆਨੀ ਗੁਰਦਿੱਤ ਸਿੰਘ ਮੇਰਾ ਪਿੰਡ ਵਾਲਾ ਹੋਵੇ, ਮੇਰਾ ਪਿੰਡ ਨਾਮੀ ਉਹਨੇ ਕਿਤਾਬ ਲਿਖੀ ਆ ਤੇ ਉਹਦੇ ਨਾਂ ਨਾਲ ਲੱਗ ਗਈ। ਜਿਵੇਂ ਬਲਦੇਵ ਸਿੰਘ ਸੜਕ ਨਾਮੇ ਵਾਲਾ, ਹਾਂਜੀ, ਤੇ ਉਹਦਾ ਨਾਂ ਆਲੀ ਪੈ ਗਈ, ਲਾਲ ਸਿੰਘ ਕਮਲਾ ਕਾਲੀ। ਬੜਾ ਪੜ੍ਹਿਆ ਲਿਖਿਆ ਵਿਦਵਾਨ ਬੰਦਾ ਸੀ, ਉਹ ਸਰਕਾਰ ਦੇ ਖਿਲਾਫ ਲਿਖਣਾ, ਸਰਕਾਰ ਨੇ ਉਹਨੂੰ ਫੜ ਲਿਆ, ਫੜ ਕੇ ਤੇ ਜੱਜ ਦੇ ਪੇਸ਼ ਹੋਇਆ ਤੇ ਆਵਾਜ਼ ਪਈ ਵੀ ਲਾਲ ਸਿੰਘ ਕਮਲਾ ਕਾਲੀ ਹਾਜ਼ਰ ਹੋ। ਤੇ ਅੱਗੋਂ ਜੱਜ ਦੀ ਕੁਰਸੀ ਤੇ ਵੀ ਸਰਦਾਰ ਬੈਠਾ ਸੀ, ਜਸਟਿਸ ਤੇਜਾ ਸਿੰਘ, ਤੇ ਉਹ ਮੁਸਕਰਾ ਕੇ ਕਹਿੰਦਾ ਦੋਹਰ ਪਾਉਣ ਦੀ ਕੀ ਲੋੜ ਸੀ, ਜਾਂ ਅਕਾਲੀ ਕਹਿ ਦਿੰਦੇ ਜਾਂ ਕਮਲਾ ਕਹਿ ਦਿੰਦੇ। ਸੋ ਇਹ ਆ ਵੀ ਇਸ ਤਰ੍ਹਾਂ ਬੰਦੇ, ਮੈਨੂੰ ਯਾਦ ਨੀ ਲਾਈਫ ਭੁੱਲ ਗਿਆ ਵੀ ਆਪਾਂ ਕਿੱਥੋਂ ਇਹ ਗੱਲ ਸ਼ੁਰੂ ਕੀਤੀ।
ਹਾਂਜੀ, ਆਪਾਂ ਉਹ
ਆਪਾਂ ਇਹ ਨਾ
ਬੀਬੀ ਤੁਲਸਾਂ ਬਾਰੇ ਆਪਾਂ ਤੁਸੀਂ ਜਿਹੜਾ ਪੜ੍ਹ ਕੇ ਸੁਣਾਉਣਾ ਸੀ ਸਾਨੂੰ,
ਤੇ ਬੀਬੀ ਹਾਂਜੀ ਬੀਬੀ ਤੁਲਸਾਂ ਬਾਰੇ ਜੋ ਨਾ ਪੁਰਾਤਨ ਜਨਮ ਸਾਖੀ ਦੇ 53ਵੇਂ ਜਨਮ ਸਾਖੀ ਦੇ ਵਿੱਚ ਜਿਹਦਾ ਸਿਰਲੇਖ ਹੈ ਤੁਲਸਾਂ ਦਾਸੀ, ਤੇ ਉਹਦੇ ਵਿੱਚ ਜਨਮ ਸਾਖੀ ਵਾਲਾ ਲਿਖਦਾ ਬੇਅੰਤ ਜਨਮ ਸਾਖੀਆਂ ਗੁਰੂ ਨਾਨਕ ਸਾਹਿਬ ਜੀ ਦੇ ਨਾ ਜਨਮ ਦੇ ਸਾਖੀਆਂ ਨੂੰ ਬਿਆਨ ਕਰਨ ਵਾਲੇ ਵੱਖ ਵੱਖ ਲੋਕਾਂ ਲਿਖਿਆ, ਵਿਲਾਇਤ ਵਾਲੀ ਜਨਮ ਸਾਖੀ, ਹਾਫਜ਼ਾ ਬਾਦ ਵਾਲੀ ਜਨਮ ਸਾਖੀ, ਭਾਈ ਬਾਲੇ ਵਾਲੀ ਜਨਮ ਸਾਖੀ, ਪੁਰਾਤਨ ਜਨਮ ਸਾਖੀ, ਹੋਰ ਵੀ ਬਹੁਤ ਲੋਕਾਂ ਨੇ ਸਿੰਧੀ ਭਾਸ਼ਾ ਦੇ ਵਿੱਚ, ਸੰਸਕ੍ਰਿਤ ਦੇ ਵਿੱਚ, ਪੰਜਾਬੀ ਦੇ ਵਿੱਚ, ਰਲੀ ਮਿਲੀ ਬ੍ਰਿਜ ਭਾਸ਼ਾ ਪੰਜਾਬੀ ਦੇ ਵਿੱਚ ਬਹੁਤ ਹੀ ਕੁਝ ਲੋਕ, ਜਿਵੇਂ ਨਾਨਕ ਪ੍ਰਕਾਸ਼ ਬਚਪਨ ਤੋਂ ਲੈ ਕੇ ਜੋਤੀ ਜੋਤ ਸਮਾਉਣ ਤੱਕ ਭਾਈ ਸੰਤੋਖ ਸਿੰਘ ਜੀ ਨੇ ਬ੍ਰਿਜ ਭਾਸ਼ਾ ਦੇ ਕਵਿਤਾ ਸਵਈਏ, ਕਵਿਤਾ, ਚੌਪਈ ਆਦਿ ਛੰਦਾਂ ਦੇ ਵਿੱਚ ਵਰਣਨ ਕੀਤਾ ਹੈ। ਤੋ ਇਹ ਗੁਰੂ ਸਾਹਿਬ ਦੇ ਘਰ ਦੀ ਜਿਹੜੀ ਸੇਵਕਾ ਦਾਸੀ ਸੀ, ਨੌਕਰਾਣੀ ਬੱਚੀ, ਉਹਦੇ ਬਾਰੇ ਆਪਣਾ ਪੁਰਾਤਨ ਜਨਮ ਸਾਖ ਲਈ ਐਵੇਂ ਲਿਖਦਾ, ਤਬ ਬਾਬਾ ਜੀ ਜਾਏ ਸੁੱਤਾ। ਇਹ ਪੁਰਾਤਨ ਬੋਲੀ ਹੈ ਨਾ ਪੰਜਾਬੀ ਦੀ, ਅੱਜ ਤੋਂ 5 ਸਦੀਆਂ ਪਹਿਲਾਂ ਦੀ। ਤਬ ਬਾਬਾ ਜੀ ਜਾਏ ਸੁੱਤਾ, ਰਸੋਈ ਦਾ ਵਕਤ ਹੋਇਆ, ਫਿਰ ਖਾਣ ਪੀਣ ਦਾ ਵੇਲਾ ਆ ਗਿਆ। ਤਬ ਬਾਂਦੀ ਲੱਗੀ ਜਗਾਉਣ, ਬਾਂਦੀ ਨੌਕਰਾਣੀ ਬਾਂਦੀ ਜਗਾਉਣ ਵਾਸਤੇ ਗਈ। ਤਬ ਬਾਬੇ ਦੇ ਚਰਨ ਨੂੰ ਚੱਟਿਆ ਸੁ, ਜਗਾਉਣ ਵਾਸਤੇ ਬਾਬਾ ਦੇ ਸੋਹਣਾ ਚਰਨ ਸੀਗੇ, ਕੋਮਲ ਕੋਮਲ, ਤੇ ਨੌਕਰਾਣੀ ਸੀ ਵੀ ਮੈਂ ਆਪਣਾ ਨਿਮਰਤਾ ਦੇ ਨਾਲ ਵੀ ਮੈਂ ਚਰਨਾਂ ਨੂੰ ਚੁੰਮਾ ਤੇ ਬਾਬਾ ਜੀ ਨਾਨਕ ਜੀ ਜਾਗ ਪੈਣਗੇ। ਤੇ ਤਾਂ ਉਹਦੇ ਜਿਹੜਾ ਸੀ ਅੰਦਰੋਂ ਕਪਾਟ ਖੁੱਲ ਗਏ, ਜਾਣਕਾਰੀ ਉਹਨੂੰ ਨਾ ਦੂਰ ਦੁਰਾਡੇ ਦੀ ਹੋ ਗਈ। ਚਟਣੇ ਨਾਲ ਜਦ ਬਾਬਾ ਦੇਖੇ ਤਾਂ ਬਾਬਾ ਜੀ ਸਮੁੰਦਰ ਵਿੱਚ ਖੜਾ। ਉਸ ਨੂੰ ਇਉਂ ਮਾਲੂਮ ਹੋਇਆ ਵੀ ਬਾਬਾ ਇੱਥੇ ਨਹੀਂ, ਸਰੀਰ ਤਾਂ ਇੱਥੇ ਹੈ ਤੇ ਉਹਦੇ ਸਮੁੰਦਰ ਦੇ ਵਿੱਚ ਖੜਾ ਹੋਇਆ। ਕਿਤੇ ਸਿੱਖ ਦਾ ਬੋਹਿਤ ਨਾਲ ਧੱਕਾ ਦਿੰਦਾ ਹੈ, ਕੱਢਦਾ ਹੈ ਸਿੱਖ ਦਾ ਬੋਹਿਤ, ਬੋਹਿਤ ਨੇ ਸਮੁੰਦਰੀ ਜਹਾਜ਼, ਸਮੁੰਦਰੀ ਜਹਾਜ਼ ਨੂੰ ਧੱਕਾ ਦੇ ਕੇ ਫਸੇ ਹੋਏ ਕਿਸੇ ਆਪਣੇ ਸਿੱਖ ਸ਼ਰਧਾਲੂ ਦਾ ਜਹਾਜ਼ ਬੰਨੇ ਲਾ ਰਿਹਾ ਹੈ। ਤਬ ਮਾਤਾ ਵੀ ਆ ਗਈ, ਮਾਤਾ ਵੀ ਨਾਨਕ ਨੂੰ ਜਗਾਇਆ ਕਿਉਂ ਨੀ, ਚੌਂਕੇ ਦੇ ਵਿੱਚੋਂ ਰੋਟੀਆਂ ਪਕਾਉਂਦੀ ਮਾਤਾ ਤ੍ਰਿਪਤਾ ਜੀ ਵੀ ਅੰਦਰ ਆ ਗਈ ਪਈ, ਮੈਂ ਵੇਖਾਂ ਤਾਂ ਸਹੀ ਕੀ ਹੋ ਰਿਹਾ। ਤਾਂ ਮਾਤਾ ਆਖਿਆ ਸੀ ਨਾਨਕ ਜਾਗਿਆ, ਵੀ ਨਾਨਕ ਉੱਠਿਆ, ਨਾਨਕ ਨੂੰ ਜਾਗ ਆਈ ਹੈ। ਤਬ ਬਾਂਦੀ ਨੌਕਰਾਣੀ ਨੇ ਆਖਿਆ ਉਸ ਨਾਨਕ ਇੱਥੇ ਨਾਹੀਂ ਮਾਤਾ ਜੀ, ਨਾਨਕ ਸਮੁੰਦਰ ਵਿੱਚ ਖੜਾ ਹੈ। ਤਾਂ ਮਾਤਾ ਬਾਂਦੀ ਜੋਗ ਲੱਗੀ ਮਾਰਨ, ਗੁੱਸੇ ਚ ਆ ਕੇ ਵੀ ਹੈ ਨੌਕਰਾਣੀ ਮੈਨੂੰ ਟੀਚਰਾਂ ਕਰਦੀ ਹੈ। ਮਾਤਾ ਨੂੰ ਅਜੇ ਮਾਇਆ ਮੋਹ ਦਾ ਜਾਲ ਪਿਆ ਹੋਇਆ ਸੀ ਨਾ ਗੁਰੂ ਨਾਨਕ ਸਾਹਿਬ ਦੀ ਅਜ਼ਮਤ ਦਾ, ਜੇ ਮਾਤਾ ਨੂੰ ਅਖੀਰ ਤੱਕ ਮਾਤਾ ਪਿਤਾ ਜਿਹੜੇ ਸੀ, ਪਤਨੀ ਵੀ, ਮਾਤਾ ਪਿਤਾ ਵੀ, ਪੁੱਤਰ ਵੀ ਅਣਜਾਣ ਰਹੇ ਗੁਰੂ ਨਾਨਕ ਸਾਹਿਬ ਦੀ। ਇਹ ਹੋ ਜਾਂਦਾ ਆ, ਦੇਖੋ ਕਮਲ ਦਾ ਫੁੱਲ ਆ ਚਿੱਕੜ ਚੋਂ ਪੈਦਾ ਹੁੰਦਾ ਹੈ ਤੇ ਉੱਤੇ ਕਿੰਨੀ ਉਹ ਖੂਬਸੂਰਤੀ ਖਿਲਾਰਦਾ ਆ, ਭੌਰਾ ਬਾਹਰੋਂ ਆਉਂਦਾ ਹੈ ਸੁਗੰਧੀ ਲੈ ਕੇ ਤੁਰ ਜਾਂਦਾ ਹੈ, ਤੇ ਜਿਹੜਾ ਡੱਡੂ ਹੁੰਦਾ ਹੈ ਉਹਦੀਆਂ ਜੜਾਂ ਚ ਬੈਠਾ ਉਹ ਜਾਲਾ ਹੀ ਖਾਈ ਜਾਂਦਾ ਹੈ। ਹਾਂਜੀ, ਗਾਂ ਮੱਝ ਦੇ ਹਵਾਨੇ ਵਿੱਚੋਂ ਵੱਛਾ ਵੱਛੀ ਕੱਟਾ ਕੱਟੀ ਦੁੱਧ ਚੁੰਘ ਲੈਂਦੇ ਨੇ, ਤੇ ਗਵਾਲਾ ਉਹਨਾਂ ਨੂੰ ਪਾਲਣ ਵਾਲਾ ਦੁੱਧ ਚੋ ਕੇ ਲੈ ਜਾਂਦਾ। ਗੁਰੂ ਨਾਨਕ ਸਾਹਿਬ ਜੀ ਨੇ ਦੁੱਧ ਨੂੰ ਅੰਮ੍ਰਿਤ ਵੀ ਕਿਹਾ
ਜੀ,
ਨਾ ਪਸ਼ੂ ਮਿਲੇ ਚੰਗਿਆਈਆਂ, ਕੀ ਚੰਗਿਆਈ ਹੈ ਪਸ਼ੂਆਂ ਦੇ ਵਿੱਚ, ਖੜ ਖਾਵੇ, ਖੜ ਕਹਿੰਦੇ ਨੇ ਘਾਹ ਨੂੰ, ਪੱਠੇ, ਖੜ ਖਾਵੇ ਅੰਮ੍ਰਿਤ ਦੇ, ਘਾਹ ਖਾ ਕੇ ਪੱਠੇ ਖਾ ਕੇ ਉਹ ਅੰਮ੍ਰਿਤ ਦਿੰਦੇ ਨੇ, ਕੀ ਦਿੰਦੇ ਨੇ, ਦੁੱਧ ਦਿੰਦੇ ਨੇ, ਦੁੱਧ ਨੂੰ ਮਹਾਰਾਜ ਨੇ ਅੰਮ੍ਰਿਤ ਕਹਿ ਕੇ ਵਡਿਆਇਆ ਹੈ। ਤੋ ਇਹ ਇਸ ਲਈ ਜਿਹੜਾ ਚਿੱਚੜ ਜਿਹੜਾ ਹੁੰਦਾ ਆ ਉਹ ਹਵਾਨੇ ਦੇ ਨਾਲ ਲੱਗਾ ਹੋਇਆ ਵੀ ਸਮਝ ਲਓ ਵੀ ਆਪਣਾ ਖੂਨ ਹੀ ਚੂਸਦਾ, ਉਹਨੂੰ ਦੁੱਧ ਜੋ ਅੰਮ੍ਰਿਤ ਹੈ ਉਸਦੀ ਸਾਰ ਹੀ ਨਹੀਂ, ਉਹ ਉਹਦੀ ਖੁਰਾਕ ਆ। ਹਾਂਜੀ, ਨਾਨਕ ਇੱਥੇ ਨਾ ਹੀ ਮਾਤਾ ਜੀ ਸਮੁੰਦਰ ਵਿੱਚ ਖੜਾ ਹੈ। ਤਾਂ ਮਾਤਾ ਬਾਂਦੀ ਜੋਗ ਲੱਗੀ ਮਾਰਨ, ਆਖਿਆ ਇਹ ਵੀ ਲੱਗੀ ਸਾਨੂੰ ਮਸ਼ਕਰੀਆਂ ਕਰਨ। ਤਬ ਬਾਬਾ ਜਾਗਿਆ, ਤਾਂ ਮਾਤਾ ਆਖਿਆ ਬੇਟਾ ਇਹ ਵੀ ਗੋਲੀ ਲੱਗੀ ਆ ਮਸ਼ਕਰੀਆਂ ਕਰਨ, ਆਖੇ ਜੋ ਨਾਨਕ ਸਮੁੰਦਰ ਵਿੱਚ ਖੜਾ ਹੈ। ਤਾਂ ਬਾਬੇ ਆਖਿਆ ਮਾਤਾ ਜੀ ਕਮਲੀ ਗੋਲੀ ਦੇ ਆਖੇ ਲੱਗਣਾ ਨਹੀਂ, ਗੁਰੂ ਨਾਨਕ ਦੇਵ ਜੀ ਆਪਣੀ ਮਾਤਾ ਜੀ ਨੂੰ ਗੋਲੀ ਦੀ ਉਹ ਗੱਲ ਚੁੱਕਣਾ ਵੱਲੋਂ ਪਿਆਰ ਨਾਲ ਵਰਜਦੇ ਹਨ, ਚਾਹੁੰਦੇ ਨੇ ਕਿ ਗੱਲ ਦਾ ਗਲੈਂਡ ਨਾ ਬਣੇ। ਤੋ ਇਤਿਹਾਸ ਦੱਸਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨ ਸਪਰਸ਼ ਕਰਨ ਦੇ ਨਾਲ ਹੀ ਜੋ ਘਰ ਦੀ ਨੌਕਰਾਣੀ ਸੀ ਉਹਦੇ ਕਪਾਟ ਖੁੱਲ ਗਏ, ਉਹਨੂੰ ਆਗਮ ਆਗਮ ਨਿਗਮ ਦੀ ਪਿੱਛੇ ਦੀ ਅੱਗੇ ਦੀ ਸੋਝੀ ਆ ਗਈ ਤੇ ਉਹ ਵੀ ਸਤਿਗੁਰੂ ਜੀ ਦੀ ਸਾਰੀ ਉਮਰ ਸ਼ਰਧਾਲੂ ਬਣ ਕੇ ਰਹੀ, ਗੁਰੂ ਨਾਨਕ ਨੂੰ ਨਿਰੰਕਾਰ ਦੀ ਜੋਤ ਸਮਝਦੀ ਰਹੀ, ਜਿਹੜੀ ਕਿ ਅਜੇ ਮਾਤਾ ਨੇ ਨਹੀਂ ਸਮਝੀ, ਪਿਤਾ ਕਲਿਆਣ ਚੰਦ ਜੀ ਨੇ ਵੀ ਨਹੀਂ ਸਮਝਿਆ, ਕਿਉਂਕਿ ਮਾਤਾ ਹੋਰ ਦੂਸਰੀ ਜਨਮ ਸਾਖੀ ਵਿੱਚ ਲਿਖਿਆ, ਮਾਤਾ ਜੀ ਨੇ ਨਾ ਵੈਰਾਗ ਦੇ ਵਿੱਚ ਪੁੱਤਰ ਨੂੰ ਕਿਹਾ, ਨਾਨਕ ਪੁੱਤਰ ਜੇ ਤੂੰ ਭਲਾ ਹੋਵੇਂ, ਜੇ ਤੂੰ ਬਾਕੀ ਬੱਚਿਆਂ ਵਾਂਗ ਹੱਸੇ ਖੇਡੇ ਕੰਮ ਕਾਰ ਕਰੇ, ਇਉਂ ਚਾਦਰ ਲੈ ਕੇ ਕੱਪੜਾ ਲੈ ਕੇ ਸੁੱਤਾ ਨਾ ਰਵੇਂ, ਤਾਂ ਲੋਕੀ ਸਾਨੂੰ ਮਸ਼ਕਰੀਆਂ ਤੇ ਨਾ ਕਰਨ। ਹੁਣ ਵੇਖੋ ਘਰ ਦੀ ਨੌਕਰਾਣੀ ਨੇ ਵੀ ਸਾਨੂੰ ਮਸ਼ਕਰੀ ਕੀਤੀ ਆ, ਕਿਉਂਕਿ ਤੂੰ ਸਾਰੀ ਦਿਹਾੜੀ ਸੁੱਤਾ ਪਿਆ ਰਹਿਣਾ ਆ। ਤੋ ਗੁਰੂ ਨਾਨਕ ਦੀਆਂ ਬਾਤਾਂ ਬੇਅੰਤ ਨੇ, ਆਪਾਂ ਉਹਨਾਂ ਦਾ ਸਾਰੀਆਂ ਦਾ ਵਰਣਨ ਨਹੀਂ ਕਰ ਸਕਦੇ, ਬਸ ਧੰਨ ਧੰਨ ਆ ਕੇ ਸਿਰ ਹੀ ਝੁਕਾ ਸਕਦੇ ਹਾਂ ਤੇ ਉਹਨਾਂ ਦੇ ਕਹੇ ਦੇ ਉੱਪਰ ਅਮਲ ਕਰਨ ਦਾ ਹੀ ਯਤਨ ਕਰ ਸਕਦੇ ਹਾਂ। ਗੁਰਬਾਣੀ ਸਾਨੂੰ ਇਹ ਉਪਦੇਸ਼ ਦਿੰਦੀ ਆ, ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਵੋ। ਗੁਰੂ ਨੇ ਜੋ ਸਾਨੂੰ ਕਿਹਾ ਵਾ ਕਰਨ ਲਈ, ਸਾਨੂੰ ਉਹ ਕਰਨਾ ਚਾਹੀਦਾ। ਗੁਰੂ ਕੀ ਕਰਦਾ ਆ, ਗੁਰੂ ਕਿਵੇਂ, ਜੇ ਗੁਰ ਪਰਮਾਏ ਸਾਂਗ ਕਰ ਕਿਆ ਸਿੱਖ ਵਿਚਾਰਾ। ਹੁਣ ਗੁਰੂ ਨਾਨਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਮੇਂ ਦੇ ਅਨੁਸਾਰ ਡਾਕੂਆਂ ਨੂੰ ਚੋਰਾਂ ਨੂੰ ਰਾਹ ਮਾਰਾਂ ਨੂੰ ਵੀ ਸਿੱਧੇ ਰਾਹ ਪਾ ਕੇ ਸੂਰਮੇ ਬਣਾਇਆ, ਜਿਹੜੇ ਸਮੇਂ ਦੀ ਜ਼ਾਲਮ ਹਕੂਮਤ ਨਾਲ ਟਕਰਾ ਗਏ ਤੇ ਉਹਨਾਂ ਨੇ ਪਾਸ ਪੈਂਦੇ ਖਾਂ ਵਰਗੇ ਅਨਮਤੀਆਂ ਨੂੰ ਵੀ ਯਤੀਮਾਂ ਨੂੰ ਵੀ ਪਾਲਿਆ, 52 ਤਿਆਰ ਬਰ ਤਿਆਰ ਹਥਿਆਰ ਬੰਦ ਆਪਣਾ ਉਹਨਾਂ ਦੇ ਨਿੱਜੀ ਸਾਥ ਦੇ ਵਿੱਚ ਦਸਤਾ ਰੱਖਿਆ, ਕੁੱਤੇ ਰੱਖੇ ਘੋੜੇ ਚੰਗੇ, ਉਹਨਾਂ ਨੇ ਕਿਹਾ ਅਕਾਲ ਤਖ਼ਤ ਦੀ ਸਿਰਜਣਾ ਕਰਕੇ ਵੀ ਅੱਜ ਤੋਂ ਬਾਅਦ ਸਾਡੀ ਭੇਟਾ ਚੰਗਾ ਸ਼ਸਤਰ ਤੇ ਵਧੀਆ ਨਸਲ ਦਾ ਘੋੜਾ ਜਿਹੜਾ ਹੋਏਗਾ, ਸਾਨੂੰ ਜਵਾਨੀਆਂ ਦੀ ਲੋੜ ਆ। ਤੇ ਇਸ ਲੋਕਾਂ ਦੇ ਵਿੱਚ ਬੜੀ ਇਹ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਕਿਹੜੇ ਰਾਹ ਤੁਰ ਪਿਆ। ਭਾਈ ਗੁਰਦਾਸ ਜੀ ਨੇ ਲੋਕਾਂ ਦੇ ਸ਼ੰਕਿਆਂ ਨੂੰ ਬੜੇ ਵਿਸਥਾਰ ਸਹਿਤ ਵਰਣਨ ਕਰਦਿਆਂ ਹੋਇਆਂ, ਇੱਥੋਂ ਤੱਕ ਕਿ ਬਾਬਾ ਬੁੱਢਾ ਜੀ ਵਰਗੇ ਸੇਵਕ ਦੇ ਮਨ ਦੇ ਵਿੱਚ ਵੀ ਸ਼ੰਕੇ ਪੈਦਾ ਹੋਏ, ਉਹਨਾਂ ਨੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਇਹ ਆਪਣੀ ਸ਼ੰਕਾ ਜ਼ਾਹਰ ਕੀਤੀ ਤੇ ਪਰ ਭਾਈ ਗੁਰਦਾਸ ਜੀ ਨੇ ਫਿਰ ਅਖੀਰ ਦੇ ਵਿੱਚ ਸਾਰਾ ਕੁਝ ਲੋਕੀ ਕੀ ਕਹਿੰਦੇ ਆ, ਪਰ ਉਹਨਾਂ ਦਾ ਇਹ ਸੀ ਵੀ ਖੇਤੀਵਾੜ ਜਿਉਂ ਢਿੰਗਰੀ ਇਹ ਜਿਵੇਂ ਅਸੀਂ ਖੇਤੀ ਨੂੰ ਬਚਾਉਣ ਲਈ ਆਲੇ ਦੁਆਲੇ ਕੰਢਿਆਂ ਦੀ ਵਾੜ ਕਰਦੇ ਆ, ਰਾਖੀ ਕਰਦੇ ਆ ਬਾਗਾਂ ਦੀ ਚੋਰਾਂ ਤੋਂ ਜਾਨਵਰਾਂ ਤੋਂ ਬਚਾਉਣ ਲਈ, ਇਹ ਗੁਰੂ ਸਾਹਿਬ ਨੇ ਸਿੱਖੀ ਦਾ ਬੂਟਾ ਜੋ ਗੁਰੂ ਨਾਨਕ ਜੀ ਨੇ ਲਾਇਆ ਹੈ ਇਹ ਉਹਦੇ ਵਾਸਤੇ ਵਾੜ ਕੀਤੀ ਗਈ ਹੈ। ਸੋ ਅੱਜ ਹੁਣ ਹਰ ਸਿੱਖ ਕਵੇ ਗੁਰੂ ਹਰਗੋਬਿੰਦ ਸਾਹਿਬ ਨੇ ਕੁੱਤੇ ਰੱਖੇ ਆ, ਸ਼ਿਕਾਰ ਖੇਡਿਆ ਆ, ਦੁਸ਼ਮਣ ਨਾਲ ਲੜਾਈ ਕੀਤੀ ਆ, ਤੇ ਹਰ ਸਿੱਖ ਹੀ ਹੁਣ ਕੁੱਤੇ ਪਾਲਣਾ ਸ਼ੁਰੂ ਕਰ ਦੇਵੇ ਤੇ ਅੱਜ ਦਾ ਕਾਰਨ ਦਾ ਸਮਾਂ ਤੇ ਅਸੀਂ ਘੋੜੇ ਲੈ ਕੇ ਰੱਖਣਾ ਸ਼ੁਰੂ ਕਰੀਏ। ਸੋ ਇਹ ਜ਼ਰੂਰੀ ਨਹੀਂ ਗੁਰੂ ਨੇ ਕਿਸ ਰੂਪ ਦੇ ਵਿੱਚ ਕੀ ਕੁੱਝ ਕੀਤਾ ਆ, ਕੀ ਸਮੇਂ ਦੀ ਲੋੜ ਸੀ ਉਹ ਗੁਰੂ ਜਾਣਦਾ, ਗੁਰੂ ਨੇ ਸਾਨੂੰ ਕੀ ਕਰਨ ਲਈ ਕਿਹਾ ਵਾ
ਫੋਟੋ ਭੇਜਾਂ ਲਾਂਦਿਆਂ ਦੀ ਪੈਰੀਆਂ ਤੇ ਖਿੱਚ ਕੇ ਰੱਖ ਲਈਏ, ਮੈਂ ਉਹ ਭੇਜ ਦਿਆ ਕਰੂੰਗਾ।
ਮੈਨੂੰ ਤੇਰੇ ਤੇ ਇਤਬਾਰ ਆ ਵੀ ਜੋ ਕੁਝ ਮੇਰਾ ਭਤੀਜਾ ਕਹਿੰਦਾ ਜਿਹਨੇ ਮੈਨੂੰ ਤਾਏ ਦਾ ਖਿਤਾਬ ਦਿੱਤਾ ਸਭ ਤੋਂ ਪਹਿਲਾਂ ਵੀ ਉਹ ਸੱਚ ਹੀ ਬੋਲਦਾ ਮੇਰੇ ਨਾਲ, ਝੂਠ ਨਹੀਂ ਬੋਲਦਾ।
ਠੀਕ ਹੈ,
ਲੋਕਾਂ ਨਾਲ ਭਾਵੇਂ ਬੋਲੀ ਜਾਵੇ ਉਹ ਨਹੀਂ ਮੇਰੀ ਜ਼ਿੰਮੇਵਾਰੀ।
ਹਾਂਜੀ ਹਾਂਜੀ, ਤੇ ਮਲਕੀਤ ਸਿੰਘ ਹੁਣੀ ਕੈਨੇਡਾ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਜਗਵੀਰ ਸੇਖੋਂ ਜੀ ਵੀ ਜੁੜੇ ਨੇ ਸਾਡੇ ਨਾਲ ਮੈਲਬਨ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਉਹਨਾਂ ਨੇ ਕਿਹਾ ਕਿ ਹਾਜ਼ਰੀ ਪ੍ਰਵਾਨਗੇ, ਬਾਕੀ ਜੀ ਜੋ ਤੁਸੀਂ ਕਿਸਾਨ ਦਿੱਲੀ 'ਚ ਬੈਠੇ ਨੇ ਕੀ ਉਹ ਗਲਤ ਨੇ, ਜੇ ਉਹ ਗਲਤ ਨਹੀਂ ਹਨ ਤਾਂ ਪਲੀਜ਼ ਉਹਨਾਂ ਦੇ ਹੱਕ ਦੀ ਗੱਲ ਜ਼ਰੂਰ ਕਰੋ। ਅਤੇ ਬਾਈ ਜੀ ਤੁਸੀਂ ਪਿਛਲੇ ਵੀਕ ਕਹਿੰਦੇ ਕਤਾਰਾਂ ਲੱਗੀਆਂ, ਉਹ ਤਾਂ ਹਸਪਤਾਲਾਂ ਤੋਂ ਸਿੱਧੀਆਂ ਲਾਸ਼ਾਂ ਆਉਣ ਕਰਕੇ ਲੱਗੀਆਂ ਨੇ। ਹਾਂਜੀ, ਇਹ ਸੇਖੋ ਸਾਹਿਬ ਅੱਜ ਇਸ ਦੀ ਗੱਲ ਬਿੱਟਾ ਸਾਹਿਬ ਨਾਲ ਵੀ ਕਰਾਂਗੇ, ਪਰ ਇੱਕ ਵਾਰੀ ਮੈਂ ਵੀ ਦੱਸ ਦਿੰਦਾ, ਅਸੀਂ ਕਿਸਾਨਾਂ ਨੂੰ ਗਲਤ ਨਹੀਂ ਕਹਿ ਰਹੇ, ਕਿਸਾਨਾਂ ਦੇ ਹੱਕ 'ਚ ਹੀ ਖੜੇ ਕਰ ਰਹੇ ਹਾਂ, ਪਰ ਜਿਹੜੇ ਕਿਸਾਨ ਲੀਡਰ ਗਲਤ ਬਿਆਨਬਾਜ਼ੀਆਂ ਕਰ ਰਹੇ ਨੇ, ਗਲਤ ਟੈਕਟਿਕ ਕਰ ਰਹੇ ਉਹਨਾਂ ਨੂੰ ਗਲਤ ਕਹਿ ਰਹੇ ਹਾਂ, ਔਰ ਐਜ਼ ਅ ਜਰਨਲਿਸਟ ਸਾਡਾ ਬਣਦਾ ਵੀ ਆ ਉਹਨਾਂ ਦੀ, ਇੱਦਾਂ ਨਹੀਂ ਵੀ ਉਹਨਾਂ ਦੀ ਆਪਾਂ ਪੋਜ਼ੀਟਿਵ ਚੀਜ਼ਾਂ ਹੀ ਦੱਸਣੀਆਂ, ਉਹਨਾਂ ਦੀ ਜੋ ਨੈਗੇਟਿਵਿਟੀ ਆ ਉਹ ਵੀ ਸਾਡਾ ਫਰਜ਼ ਬਣਦਾ ਆ। ਬਾਕੀ ਸਾਡੇ ਸਿਰਿੱਤੇ ਤੁਸੀਂ ਇਨਕਲੂਡਿੰਗ ਬੜੇ ਸੁਹਿਰ ਤੋਂ ਤੁਸੀਂ ਆਪ ਵੀ ਦੇਖ ਰਹੇ ਹੋ ਸਾਰਾ ਕੁਛ ਜੋ ਹੋ ਰਿਹਾ। ਤਾਇਆ ਜੀ
ਦੇਖੋ ਨਾ, ਇੱਕ ਇੱਕ ਮਿੰਟ, ਇਹਦੇ ਵਿੱਚ ਦੇਖੋ ਉਸ ਗੱਲ ਨੂੰ ਭਾਵੇਂ ਅਸੀਂ ਦਬਾਈਏ ਨਾ ਜ਼ਮਾਨ ਤੇ ਲਿਆਈਏ, ਪਰ ਉਸ ਗੱਲ ਨਾਲ ਅਸੀਂ ਇਹ ਤੇ ਨਹੀਂ ਨਾ ਸਹਿਮਤ ਹੋ ਸਕਦੇ ਕਿ ਭਾਈ ਕਿਸਾਨਾਂ ਦੇ ਉਹ ਤਿੰਨ ਬਿੱਲ ਵਾਪਸ ਲੈਣ ਲਈ ਮੋਰਚਾ ਲੱਗਿਆ ਹੋਇਆ ਵਾ, ਤੇ ਉਹਨਾਂ ਦੇ ਬੀਬੀਆਂ ਗਾਤਰੇ ਵਾਲੀਆਂ ਵਰਧਾਰੀਆਂ ਦੇ ਤੇ ਹੱਥਾਂ ਦੇ ਵਿੱਚ ਉਹ ਨਕਸਲੀਏ ਜਿਹੜੇ ਕੈਦ ਨੇ ਉਹਨਾਂ ਨੂੰ ਰਿਹਾ ਕਰੋ ਦੀ ਮੰਗ ਅਸੀਂ ਉੱਥੇ ਮੀਡੀਆ ਦੇ ਸਾਹਮਣੇ ਲੈ ਆਈਏ। ਇਹ ਇਹ ਤੇ ਭਾਈ ਆਪਣਾ ਨਿਸ਼ਾਨ ਸਾਹਿਬ ਪਿੱਛੇ ਲੈ ਜਾਓ ਆ, ਘੋੜੇ ਪਿੱਛੇ ਲੈ ਜਾਓ ਆ, ਲੰਗਰਾਂ ਰਾਹੀਂ ਤੇ ਕੀਰਤਨ ਰਾਹੀਂ ਇਹ ਵਿੱਚ ਘੁਸਪੈਠ ਕਰ ਰਹੇ ਨੇ ਖਾਲਿਸਤਾਨੀ। ਸੋ ਇਹੋ ਜਿਹੀਆਂ ਜਦੋਂ ਗੱਲਾਂ ਚ ਕਰਦੇ ਆ ਤੇ ਉਹਨਾਂ ਦੀ ਤੇ ਆਪਾਂ ਨੂੰ ਫਿਰ ਨਿਖੇਧੀ ਕਰਨੀ ਚਾਹੀਦੀ ਆ ਨਾ।
ਇਹ ਵੀ ਇੱਕ ਪਾਸੇ ਰੱਖੀ ਗੱਲ, ਜਿਹੜੀ ਉਹ ਐਕਚੁਅਲੀ ਜਿਹੜੇ ਕੰਮ ਵੀ ਕਰ ਰਹੇ ਨੇ ਉਹਨਾਂ ਨੂੰ ਵੀ ਤਾਂ ਅਸੀਂ ਦੇਖ ਰਹੇ ਨਾ, ਹੁਣ ਮੋਰਚਾ ਲੱਗਿਆ ਕਿਸੇ ਹੋਰ ਕੰਮ ਲਈ, ਉਹ ਬੰਗਾਲ ਚ ਵੋਟਾਂ ਪਵਾ ਰਹੇ ਨੇ ਜਾ ਕੇ ਹਨਾ, ਤੇ ਇਹ ਵੀ ਹਾਂ ਇਹ ਵੀ ਮਤਲਬ ਗੱਲ ਹੈ ਨਾ ਵੀ ਇੰਨਾ ਸਰਮਾਇਆ ਸਾਰਾ ਫੂਕ ਹੋ ਰਿਹਾ, ਫਿਰ ਉਹ ਲੋਕ ਗ੍ਰਿਫਤਾਰ ਹੋ ਗਏ ਮਰ ਰਹੇ ਨੇ ਤੇ ਉਹ ਕਹਿੰਦੇ ਸਾਡੇ ਬੰਦੇ ਹੀ ਹੈ ਨੀ। ਖੈਰ ਨੀ ਵੇ ਆਪਾਂ ਇਸ ਗੱਲ ਚ ਨਹੀਂ ਪੈਂਦੇ ਅੱਜ, ਹਰਦੀਪ ਸਿੰਘ ਵੀ ਸਾਡੇ ਨਾਲ ਜੁੜੇ ਨੇ। ਸਤਿ ਸ੍ਰੀ ਅਕਾਲ ਬਲਾ, ਇੱਕ ਮਸਲਾ ਆਇਆ ਹੋਇਆ ਤੁਹਾਡੇ ਲਈ,
ਪਰ ਇੱਕ ਮਿੰਟ, ਪਰ ਸਾਡੀ ਪੂਰੀ ਦੀ ਪੂਰੀ ਹਮਦਰਦੀ ਹੈ, ਤਨ ਮਨ ਧਨ ਦੇ ਨਾਲ ਹਮਦਰਦੀ ਹੈ ਕਿਸਾਨਾਂ ਦੇ ਨਾਲ ਜਿਸ ਕਾਜ ਲਈ ਉਹ ਬੈਠੇ ਹੋਏ ਨੇ।
ਬਿਲਕੁਲ ਗੁਰਿੰਦਰ ਸਿੰਘ ਵਰਜੀਨੀ ਵਾਲੇ ਕਹਿ ਰਹੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਵੈਸੇ ਵੀ ਵੀਰ ਜੀ ਕਹਿੰਦੇ ਮੈਂ ਤੁਹਾਡੇ ਨਾਲ ਸਹਿਮਤ ਹਾਂ, ਬੱਚਿਆਂ ਦੀਆਂ ਖੂਬੀਆਂ ਤੇ ਪ੍ਰਾਪਤੀਆਂ ਬਾਰੇ ਘਰਦਿਆਂ ਤੋਂ ਪਹਿਲਾਂ ਬਾਹਰ ਵਾਲਿਆਂ ਨੂੰ ਪਤਾ ਲੱਗ ਜਾਂਦਾ, ਇਵੇਂ ਹੀ ਬਾਬੇ ਨਾਨਕ ਨਾਲ ਹੋਇਆ ਜਿਵੇਂ ਤਾਇਆ ਜੀ ਦੱਸਦੇ ਹਨ। ਤੇ ਤਾਇਆ ਜੀ ਤੁਹਾਡੇ ਜਲੇਬੀਆਂ ਵਾਲੇ ਭਤੀਜੇ ਸਰ ਮੁਹੱਬਤ ਆ ਗਏ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਕਹਿੰਦੇ ਇੱਕ ਜਾਂਦੇ ਜਾਂਦੇ ਤਾਇਆ ਜੀ ਕੁਐਸਚਨ ਹੈ, ਕਹਿੰਦੇ ਵੀ ਤਾਇਆ ਜੀ ਦੀ ਕਿਤਾਬ ਚੋਂ ਸੰਤ ਚੰਨਣ ਸਿੰਘ ਹੁਣਾਂ ਬਾਰੇ ਪੜ੍ਹਿਆ, ਤਾਇਆ ਜੀ ਨੇ ਲਿਖਿਆ ਕਿ ਉਹਨਾਂ ਨੇ ਅੰਬੈਸਡਰ ਗੱਡੀ ਤੇ ਜੀਪ ਦੀ ਬਾਡੀ ਲਵਾਈ ਹੋਈ ਸੀ ਬਾਡੀ, ਤੇ ਮੈਂ ਕਹਿੰਦੇ ਬੜਾ ਇਮੈਜਿਨ ਕੀਤਾ ਪਰ ਸਮਝ ਨਹੀਂ ਆਈ ਉਹ ਕਿਵੇਂ ਚੱਲ ਲੱਗਦੀ ਹੋਊਗੀ। ਤਾਇਆ ਜੀ ਜਰਾ ਸਮਝਾਉਂਗੇ,
ਜਿਵੇਂ ਵੈਨਾਂ ਹੁੰਦੀਆਂ ਨਾ ਆਪਣੀਆਂ, ਸਮਾਨ ਢੋਣ ਵਾਲੀਆਂ, ਤੇ ਉਹ ਇਸ ਤਰ੍ਹਾਂ ਦੀ ਬਾਡੀ ਲਾਈ ਹੋਈ ਸੀ ਤੇ ਉਹਦੇ ਤਿੰਨ ਹਿੱਸੇ ਸੀਗੇ ਤੇ ਇੱਕ ਦੇ ਵਿਚਕਾਏ ਤੇ ਉਹ ਆਪ ਉੱਥੇ ਹੀ ਸੌਂਦੇ ਹੁੰਦੇ ਸੀ ਤੇ ਉੱਥੇ ਹੀ ਸਫ਼ਰ ਕਰਦੇ ਹੁੰਦੇ ਸੀ, ਤੇ ਮੂਹਰਲਾ ਹਿੱਸਾ ਜੀ ਚ ਡਰਾਈਵਰ ਤੇ ਗਨਮੈਨ ਤੇ ਸੇਵਾਦਾਰ ਬਹਿੰਦੇ ਸੀ, ਤੇ ਇੱਕ ਪਿੱਛੇ ਛੋਟਾ ਹਿੱਸਾ ਹੁੰਦਾ ਸੀ ਜਦੋਂ ਤੇ ਅਖਬਾਰਾਂ ਪੜ੍ਹ ਕੇ ਸੁਣਾਉਣੀਆਂ ਹੁੰਦੇ ਸੀ, ਉਦੋਂ ਮੈਂ ਨਾਲ ਉਹਨਾਂ ਵਾਲੇ ਹਿੱਸੇ ਵਿੱਚ ਹੁੰਦਾ ਸੀ, ਜੋ ਅਖਬਾਰਾਂ ਮੁੱਕ ਜਾਣੀਆਂ ਉਦੋਂ ਮੈਂ ਪਿੱਛੇ ਚਲੇ ਜਾਣਾ। ਇੱਕ ਵਾਰੀ ਉਹ 120 ਕਿਲੋਮੀਟਰ ਤੇ ਗੰਗਾ ਨਗਰ ਤੋਂ ਚੰਡੀਗੜ੍ਹ ਨੂੰ ਜਾ ਰਹੇ ਤੇ ਰਾਜ ਫਾ ਕਰਦੀ ਕਾਰ ਉਹ ਵੱਜੀ ਟਾਹਲੀ ਦੇ ਨਾ ਕਿੱਤਰ ਦੇ ਦਰਖਤ ਦੇ ਵਿੱਚ, ਤੇ ਮੁੜ ਕੇ ਪਿਛਲਾ ਪਾਸਾ ਅੱਗੇ ਤੇ ਅਗਲਾ ਪਾਸਾ ਪਿੱਛੇ ਹੋ ਗਿਆ ਤੇ ਟੇਢੀ ਹੋ ਗਈ, ਤੇ ਮੈਂ ਵੇ ਰਿਹਾ ਵੀ ਐਕਸੀਡੈਂਟ ਹੋ ਗਏ ਤੇ ਬੰਦੇ ਮਰ ਜਾਂਦੇ ਨੇ, ਮੈਂ ਪਿੱਛੇ ਬੈਠਾ ਸੀ ਪਿਛਲੇ ਹਿੱਸੇ ਚ ਵੀ ਅੱਗੇ ਇਹ ਮਰੇ, ਮੈਂ ਮਰਿਆ ਕਿਉਂ ਨੀ ਅਜੇ, ਤੇ ਫਿਰ ਮੈਂ ਸੋਚਦਾ ਜਦੋਂ ਆ ਛੱਤ ਥੱਲੇ ਨੂੰ ਆਈ ਸ਼ਾਇਦ ਉਹਦੇ ਥੱਲੇ ਆਣ ਕੇ ਮਰੂੰਗਾ ਮੈਂ ਕਾਰ ਦੀ। ਉਹ ਡਰਾਈਵਰ ਨੂੰ ਮੈਂ ਪੁੱਛਿਆ ਮੈਂ ਕੀ ਹੋਇਆ, ਉਹ ਕਹਿੰਦਾ ਟਾਈ ਰਾਡ ਖੁੱਲ ਗਿਆ ਸੀਗਾ ਕਾਰ ਦਾ, ਮੈਨੂੰ ਕੀ ਪਤਾ ਟਾਈ ਰਾਡ ਕੀ ਹੁੰਦਾ, ਤੇ ਕਹਿੰਦਾ ਵੀ ਸਟੇਅਰਿੰਗ ਕਾਰ ਬੇਕਾਬੂ ਹੋ ਗਈ ਤੇ ਉਹ ਸੜਕ ਤੋਂ ਉਤਰ ਕੇ ਕਿੱਕਰ ਦੇ ਪੰਜਾਬ ਜੀ। ਉਹ ਸੇਵਾਦਾਰ ਸੀ ਜਿਹੜਾ ਗਨਮੈਨ ਜਿਹੜਾ ਉਹ ਤੇ ਡਰਾਈਵਰ ਤੇ ਸੇਵਾ ਤਿੰਨੇ ਮੋਹਰਲਾ ਸ਼ੀਸ਼ਾ ਟੁੱਟ ਕੇ ਤੇ ਸੜਕ ਤੇ ਡਿੱਗ ਪਏ, ਤੇ ਉਹ ਸੰਤ ਜੀ ਕਹਿੰਦੇ ਉਹ ਮੇਰੀ ਪੱਗ, ਤੇ ਉਹ ਸੇਵਾਦਾਰ ਕਹਿੰਦਾ ਉਹ ਲੱਭ ਲੈਂਦੇ ਆ ਪੱਗ ਬਾਬਾ ਜੀ ਗਾਂ ਕਿਤੇ ਨੰਦਾ ਤੇ ਜਾਣਾ। ਪਿੱਛੋਂ ਇੱਕ ਮੋਟਰਸਾਈਕਲ ਵਾਲਾ ਆਇਆ, ਮੈਂ ਉਹਨੂੰ ਕਿਹਾ ਵੀ ਰੋਕੀ, ਮੈਂ ਉਹਦੇ ਪਿੱਛੇ ਮੋਟਰਸਾਈਕਲ ਬੈਠ ਕੇ ਥਾਣੇ ਤੋਂ ਜਾ ਕੇ ਪੁਲਿਸ ਦੀ ਸਹਾਇਤਾ ਲੈ ਕੇ ਆਵਾਂ। ਉਹ ਸੇਵਾਦਾਰ ਕਹਿੰਦਾ ਉਹ ਵੇਖੀ ਉਹ ਕਿਤੇ ਬੈਠਾ ਬੈਠਾ ਪਿੱਛੇ ਹੀ ਨਾ ਰਹਿ ਜੀ ਮੋਟਰਸਾਈਕਲ ਦੇ।
ਲੋ ਜੀ ਹੁਣ ਸਰ ਮਾਬਾ ਜੀ ਹੁਣ ਪਤਾ ਲੱਗ ਗਿਆ, ਹੁਣ ਪੂਰਾ ਚਿਤਰਨ ਤੁਹਾਨੂੰ ਦਿੱਤਾ ਇਹਨਾਂ ਨੇ, ਇਮੇਜ ਬਣਾ ਕੇ ਦਿੱਤੀ।
ਪਰ ਉਹ ਨੀ ਮੈਂ ਇਹਦੀ ਗੱਲ ਭੁੱਲ ਸਕਦਾ, ਬਰਦਾਸ਼ਤ ਨਹੀਂ ਕਰ ਸਕਦਾ, ਇਹ ਚੰਗਾ ਭਤੀਜਾ ਮੇਰੇ। ਇੱਕ ਵਾਰੀ ਜਲੇਬ ਮੈਨੂੰ ਦੇ ਕੇ ਮੁੜ ਕੇ ਦੋਹਰੀ ਵਾਰੀ ਪੁੱਛਿਆ ਹੀ ਨੀਗਾ ਵੀ ਹੋਰ ਚਾਹੀਦੇ ਆ ਕਿ ਨਹੀਂ।
ਚਲੋ ਇਹ ਵੀ ਹੁਣ ਦਰਜ ਕਰਾ ਦੇਣਾ ਆਪਾਂ ਤੇ ਇਤਿਹਾਸ ਚ ਲਿਖੋ ਜਾਣਾ ਸਰ ਮਾਬਾ ਜੀ, ਨਹੀਂ ਤਾਂ ਕਿਤਾਬ ਚ ਤੁਹਾਡੀ ਜ਼ਰੂਰ। ਤਾਂ ਜੀ ਆਪਾਂ ਲੈਂਦੇ ਹਾਂ ਇਜਾਜ਼ਤ ਕਿਉਂਕਿ ਬਿੱਟਾ ਸਾਹਿਬ ਨੇ ਵੀ ਆਉਣਾ ਪ੍ਰੋਗਰਾਮ ਦੇ ਵਿੱਚ, ਤੇ ਬਹੁਤ ਤਹਿ ਦਿਲੋਂ ਧੰਨਵਾਦ ਕਿ ਤੁਸੀਂ ਸਾਂਝਾਂ ਪਾਈਆਂ ਜੀ।
ਓਕੇ ਜੀ, ਤੁਹਾਡੇ ਰਾਹੀਂ ਸਾਰੇ ਸੂਝਵਾਨ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਏ।
ਹਾਂਜੀ ਫਤਿਹ ਜੀ ਫਤਿਹ। ਸੋ ਤਾਇਆ ਜੀ ਸੰਤੋਖ ਸਿੰਘ ਜੀ ਸਾਡੇ ਨਾਲ ਜੁੜਦੇ ਨੇ ਸਿਡਨੀ ਤੋਂ, ਜਿਨ੍ਹਾਂ ਨੂੰ ਪਿਆਰ ਤੇ ਸਤਿਕਾਰ ਦੇ ਨਾਲ ਗਿਆਨੀ ਸੰਤੋਖ ਸਿੰਘ ਜੀ ਵੀ ਅਸੀਂ ਕਹਿੰਦੇ ਹਾਂ। ਸੋ ਪਿਆਰਿਓ ਇੱਕ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਉਸ ਪਾਰ ਫਿਰ ਅਸੀਂ ਬਿੱਟਾ ਸਾਹਿਬ ਨਾਲ ਗੱਲਬਾਤ ਕਰਾਂਗੇ। ਬੜਾ ਗੰਭੀਰ ਚਿੰਤਨ ਕਰਦੇ ਹਾਂ ਜੀ ਅਸੀਂ, ਸੋ ਬੜੇ ਸਾਡੇ ਸਰੋਤੇ ਟਿਕ ਕੇ ਸੁਣਦੇ ਨੇ। ਅਗਰ ਕੋਈ ਡਿਟੇਲ ਗੱਲ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਸਾਨੂੰ ਮੈਸੇਜ ਜ਼ਰੂਰ ਕਰ ਦਿਓ, ਅਤੇ ਉਹ ਅਸੀਂ ਉਹਨਾਂ ਤੱਕ ਉੱਪੜਦੇ ਹੀ ਕਰਾਂਗੇ, ਅਤੇ ਅਗਲੀ ਵਾਰੀ ਉਹ ਸਾਡੇ ਨਾਲ ਉਹ ਗੱਲ ਸਾਂਝੀ ਕਰਨਗੇ। ਸੋ ਇੱਕ ਛੋਟੀ ਜਿਹੀ ਬ੍ਰੇਕ, ਅਤੇ ਬ੍ਰੇਕ ਦੇ ਉਸ ਪਾਰ ਫਿਰ ਆਪਾਂ ਬਿੱਟਾ ਸਾਹਿਬ ਨਾਲ ਗੱਲਬਾਤ ਜਾਰੀ ਰੱਖਾਂਗੇ। ਜੁੜੇ ਰਹੋ ਹਰਮਨ ਰੇਡੀਓ ਨਾਲ। ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, ਔਰ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਤੋਂ ਜੁੜਿਆ ਹੋਇਆ। ਪ੍ਰੋਗਰਾਮ ਦੇ ਦੂਸਰੇ ਹਿੱਸੇ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਅੱਜ ਦਿਨ ਐਤਵਾਰ ਹੈ, ਔਰ ਦਿਨ ਐਤਵਾਰ ਵਾਲੇ ਦਿਨ ਸਾਡੇ ਨਾਲ ਜੁੜਦੇ ਨੇ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਜੀ। ਮੈਂ ਉਹਨਾਂ ਦਾ ਬੜਾ ਹਾਰਦਿਕ ਸਵਾਗਤ ਕਰਦਾ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਕਹਿੰਦਾ। ਸਤਿ ਸ਼੍ਰੀ ਅਕਾਲ ਭਾਅ ਜੀ, ਗੁੱਡ ਮਾਰਨਿੰਗ
ਜੀ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ, ਔਰ ਸਾਡੇ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ।
ਹਾਂਜੀ ਸਤਿ ਸ਼੍ਰੀ ਅਕਾਲ, ਅਤੇ ਵੈਸੇ ਮੈਂ ਦੱਸੇ ਦਿੱਤਾ ਮੁਕਤਸਰ ਸਾਹਿਬ ਨੂੰ, ਕਿਉਂਕਿ ਆਪਣੀ ਗੱਲ ਹੋਈ ਸੀਗੀ ਕੱਲ੍ਹ, ਅਤੇ ਕਿਤੇ ਰਾਤ ਵਿਚਾਲੇ ਤਾਂ ਨਹੀਂ ਚਲੇ ਗਏ ਬਾਹਰ, ਵਾਕਈ ਮੁਕਤਸਰ ਸਾਹਿਬ ਹੀ ਹੋ ਜਾਂ ਕਿਤੇ
ਹੋਰ? ਰਾਤ ਵਿਚਾਲੇ ਨਹੀਂ, ਦਿੱਲੀ ਵਾਲੇ ਵਾਜਾਂ ਮੜੀ ਜਾਂਦੇ ਵੈਸੇ।
ਅੱਛਾ,
ਕਿਉਂਕਿ ਕੱਲ੍ਹ ਨੂੰ ਤੁਹਾਨੂੰ ਯਾਦ ਹੀ ਹੋਣਾ ਕਿ ਕੋਵਿਡ ਕੇਅਰ ਸੈਂਟਰ ਬਣਾ ਦਿੱਤਾ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ, ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ
ਜੀ,
ਤੇ ਮੈਨੂੰ ਕੱਲ ਪਤਾ ਲੱਗ ਗਿਆ ਸੀਗਾ। ਤੇ ਬਾਕੀ ਉੱਥੇ ਇਹ ਮੇਰੇ ਖਿਆਲ ਸਭ ਤੋਂ ਵੱਡਾ ਕੋਵਿਡ ਕੇਅਰ ਸੈਂਟਰ ਹੋਏਗਾ ਨਿੱਜੀ ਤੌਰ ਤੇ।
ਅੱਛਾ,
200 ਬੈੱਡ ਦਾ, 100 ਬੈੱਡ ਦਾ ਬਾਲਾ ਸਾਹਿਬ ਹੋਸਪਿਟਲ ਚੱਲ ਚੁੱਕਾ, ਤੇ 100 ਬੈੱਡ ਦਾ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਬਣਾ ਦਿੱਤਾ ਗਿਆ, ਜਿੱਥੇ ਬਾਹਰ ਲੋਕਾਂ ਨੇ ਕਾਰਾਂ ਲਾਈਆਂ ਹੋਈਆਂ
ਜੀ,
ਔਰ ਉੱਥੇ ਗੈਸ ਜਿਹੜੀ ਹੈਗੀ ਹੈ ਸਿਲੰਡਰਾਂ ਰਾਹੀਂ ਪਹੁੰਚ ਰਹੀ ਹੈ
ਜੀ,
ਤੇ ਜਿਹੜਾ ਗੁਰਦੁਆਰਾ ਰਕਾਬਗੰਜ ਸਾਹਿਬ ਲਾਇਆ ਉੱਥੇ ਬੈੱਡ ਨੇ ਨਾਲ, ਤੇ ਆਕਸੀਜਨ ਦੀ ਸਪਲਾਈ ਪੈ ਚੁੱਕੀ ਹੈ, ਤੇ ਕੱਲ 2 ਮਈ ਨੂੰ ਉਹਨੂੰ ਓਪਨਿੰਗ ਉਹਦੀ ਹੋ ਜਾਣੀ ਹੈ
ਜੀ,
ਪਰਮਾਤਮਾ ਕਿਰਪਾ ਕਰੇ। 200 ਬੈੱਡ ਇਹ ਹੈ ਤੇ 200 ਬੈੱਡ ਹੋ ਰਿਹਾ, ਤਕਰੀਬਨ 500 ਬੈੱਡ ਦਾ ਹੋਏਗਾ, ਤੇ 500 ਬੈੱਡ ਦਾ ਹੀ ਕੋਵਿਡ ਕੇਅਰ ਸੈਂਟਰ ਰਾਧਾ ਸਵਾਮੀ ਸਤਸੰਗ ਬਿਆਸ ਵੱਲੋਂ ਛਤਰਪੁਰ ਦੇ ਵਿੱਚ ਚਲਾਇਆ ਜਾ ਰਿਹਾ ਹੈ
ਜੀ,
ਔਰ ਉਹਨੂੰ ਵਧਾਉਣ ਦੀ ਕਪੈਸਿਟੀ ਥੋੜੀ ਰੱਖੀ ਹੈ, ਇਸ ਕਰਕੇ ਮੈਨੂੰ ਦਿੱਲੀ ਤੋਂ ਆ ਰਹੇ ਸੀ ਸੁਨੇਹੇ ਵੀ ਆ ਜਾਓ, ਪਰ ਘਰਦੇ ਕਹਿੰਦੇ ਹੈ ਕਿ ਦਿੱਲੀ ਤਾਂ ਬਹੁਤ ਬੁਰਾ ਹਾਲ ਹੈ, ਇਸ ਕਰਕੇ ਤੁਸੀਂ ਜੇ ਇੱਥੇ ਰਹੋ ਤਾਂ ਜ਼ਿਆਦਾ ਵਧੀਆ ਹੈ।
ਬਿੱਟਾ ਸਾਹਿਬ
ਡਿਸਾਈਡ ਨਹੀਂ ਕਰ ਸਕਿਆ, ਮੇਰਾ ਮਨ ਤਾਂ
ਨਹੀਂ। ਬਿੱਟਾ ਸਾਹਿਬ, ਚਿੰਤਾਜਨਕ ਜਿਹੜੀ ਸਥਿਤੀ ਹੈ ਦਿੱਲੀ ਦੇ ਵਿੱਚ, ਖਾਸ ਕਰਕੇ ਵਿਦੇਸ਼ੀ ਮੀਡੀਆ ਦੇ ਵਿੱਚ ਵੀ ਬਹੁਤ ਸਾਰਾ ਜਿਹੜਾ ਮਟੀਰੀਅਲ ਹੈ, ਬੜੀਆਂ ਜਿਹੜੀ ਫੁਟੇਜ ਹੈ, ਬੜੀ ਖਤਰਨਾਕ, ਦਰਦਨਾਕ ਦਿਖਾਈ ਜਾ ਰਹੀ ਹੈ। ਅੱਜ ਮੈਂ ਸਕਾਈ ਟੀਵੀ 'ਤੇ ਦੇਖ ਰਿਹਾ ਸੀਗਾ ਸਵੇਰੇ ਪਹਿਲਾਂ ਹੀ, ਅਤੇ ਇੱਕ ਬੜੀ ਲੰਬੀ ਚੌੜੀ ਰਿਪੋਰਟ ਹੈ ਜਿਸ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਜਿਹੜੇ ਵਲੰਟੀਅਰ ਨੇ ਉੱਥੋਂ ਦੇ, ਉਹਨਾਂ ਵਿੱਚ ਖਾਸ ਕਰਕੇ ਸਿੱਖ ਭਾਈਚਾਰੇ ਦੇ ਵਿੱਚੋਂ ਨੇ, ਪੱਗਾਂ ਬੰਨੀਆਂ ਹੋਈਆਂ ਨੇ, ਦਾੜੀਆਂ ਨੇ ਖੁੱਲੀਆਂ ਛੱਡੀਆਂ ਹੋਈਆਂ ਨੇ, ਮਾਸਕ ਲਾਏ ਹੋਏ ਨੇ, ਬੀਬੀਆਂ ਨੇ ਚੁੰਨੀਆਂ ਲਈਆਂ ਹੋਈਆਂ ਨੇ, ਅਰਦਾਸਾਂ ਵੀ ਕਰ ਰਹੇ ਨੇ, ਸੜਕਾਂ ਦੇ ਕੰਢੇ ਵੀ ਖੜ੍ਹੇ ਨੇ, ਅਤੇ ਲਾਸ਼ਾਂ ਵੀ ਢੋ ਰਹੇ ਨੇ, ਸੰਸਕਾਰ ਵੀ ਕਰ ਰਹੇ ਨੇ। ਸੋ ਕੁੱਲ ਮਿਲਾ ਕੇ ਦਿੱਲੀ ਦੇ ਵਿੱਚ ਸਿੱਖ ਭਾਈਚਾਰਾ ਬੜਾ ਉੱਭਰ ਕੇ ਸਾਹਮਣੇ ਆਇਆ ਹੈ, ਅਤੇ ਉਹੀ ਗੁਰੂ ਘਰ ਜਿਹੜੇ 1984 ਦੇ ਵਿੱਚ ਜਿਨ੍ਹਾਂ ਨੂੰ ਲੱਭ ਲੱਭ ਕੇ ਜਾਲ ਰਹੇ ਸੀ, ਫੂਕ ਰਹੇ ਸੀਗੇ, ਅਤੇ ਲੋਕ ਉੱਥੋਂ ਹੀ ਹੁਣ ਹਵਾ ਲੱਭ ਰਹੇ ਨੇ, ਸਾਹ ਲੱਭ ਰਹੇ ਨੇ, ਸਿਹਤ ਲੱਭ ਰਹੇ ਨੇ। ਤੁਹਾਡਾ ਕੀ ਕਹਿਣਾ ਇਹਦੇ ਬਾਰੇ?
ਬਿਲਕੁਲ, ਇਹਦੇ ਨਾਲ ਇੱਕ ਗੱਲ ਤੁਸੀਂ ਹੋਰ ਜੋੜ ਲਓ
ਜੀ,
ਉਦੋਂ ਘਰ ਕਿਉਂ ਲੱਭ ਰਹੇ ਸੀਗੇ, ਸਿੱਖਾਂ ਦੇ ਘਰਾਂ ਨੂੰ ਅੱਗ ਲਾਉਣ ਦੇ ਲਈ ਉਦੋਂ ਕਿਉਂ ਲੱਭ ਰਹੇ ਸੀ? ਉਹੀ ਮੌਸਮ ਹੈ, ਉਹੀ ਸੀਜ਼ਨ ਹੈ
ਜੀ,
ਉਹੀ ਮਾਹੌਲ ਹੈ
ਜੀ।
ਉਦੋਂ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸੀਗੀਆਂ
ਜੀ,
ਔਰ ਉਹਨਾਂ ਦੇ ਹੱਥ ਵੋਟਰ ਲਿਸਟਾਂ ਲੱਗ ਗਈਆਂ
ਜੀ।
ਮੰਨ ਲਓ ਅੱਜ 46 ਵਾਰਡ ਨੇ, 46 ਮੈਂਬਰ ਖੜੇ ਹੋ ਰਹੇ ਨੇ
ਜੀ,
ਤੇ 46 ਮੈਂਬਰਾਂ ਦੀਆਂ ਜਿਹੜੀਆਂ ਚੋਣਾਂ ਹੈ
ਜੀ,
ਮਤਲਬ ਕਿੱਥੇ ਕਿੱਥੇ ਸਿੱਖ ਦੀ ਵੋਟ ਹੈ, ਮੰਨ ਲਓ ਅਸੀਂ ਪੰਜਾਬੀ ਬਾਗ 'ਚ ਫਿਰਦੇ ਹਾਂ ਜਾਂ ਰਜੌਰੀ ਗਾਰਡਨ 'ਚ ਫਿਰਦੇ ਹਾਂ, ਜਾਂ ਅਸੀਂ ਵਿਸ਼ਨੂੰ ਨਗਰ ਫਿਰਦੇ ਹਾਂ, ਜਾਂ ਅਸੀਂ ਸੰਤਗੜ੍ਹ ਫਿਰਦੇ ਹਾਂ, ਜਾਂ ਅਸੀਂ ਫਿਰਦੇ ਹਾਂ ਯਮੁਨਾ ਪਾਰ ਵਾਲੇ ਇਲਾਕੇ ਦੇ ਵਿੱਚ, ਉਹਨੂੰ ਬੋਲਦੇ ਹੈ ਤ੍ਰਿਨਗਰ
ਜੀ,
ਤ੍ਰਿਨਗਰ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਰੋਡ ਨੰਬਰ 46 ਦੇ ਉੱਤੇ ਮਕਾਨ ਨੰਬਰ 3
ਜੀ,
ਇਹ ਤਿੰਨ ਦੇ ਵਿੱਚ ਕੀ ਹੈ, ਤਿੰਨ ਦੇ ਵਿੱਚ ਚਾਰ ਵੋਟਾਂ ਹੈ, ਇਹਦਾ ਮਤਲਬ ਕੀ ਹੈ ਵੀ ਚਾਰ ਸਿੱਖਾਂ ਦੇ ਘਰ ਹੈ,
ਚਾਰ ਸਿੱਖਾਂ ਦੇ
ਮਤਲਬ ਇੱਕ ਘਰ ਹੈ ਚਾਰ ਵੋਟਾਂ ਦੇ ਵਿੱਚ। ਇਹਦਾ ਸਿੱਧਾ ਪਤਾ ਲੱਗ ਗਿਆ ਕਿ ਤ੍ਰਿਨਗਰ ਰੋਡ ਨੰਬਰ 46 ਹਾਊਸ ਨੰਬਰ 13 ਤੇ ਚਾਰ ਬੰਦਿਆਂ ਦੀਆਂ, ਇਹ ਚਾਰ ਸਿੱਖਾਂ ਨੂੰ ਟਾਰਗੇਟ ਕੀਤਾ। ਸੇਮ ਉਵੇਂ ਹੁਣ ਕੀ ਹੈ, ਹੁਣ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਸੀਗੀਆਂ 25 ਅਪ੍ਰੈਲ ਨੂੰ ਨਹੀਂ ਹੋ ਸਕੀਆਂ
ਜੀ,
ਤਾਂ ਜਿੱਥੇ ਨਿਸ਼ਾਨ ਸਾਹਿਬ ਦਿਖਾਈ ਦੇ ਰਿਹਾ, ਜਿੱਥੇ ਗੁਰੂ ਘਰ ਦਿਖਾਈ ਦੇ ਰਿਹਾ
ਜੀ,
ਉੱਥੇ ਕੀ ਹੈ, ਉੱਥੇ ਲੰਗਰ ਵੀ ਚੱਲ ਰਿਹਾ
ਜੀ,
ਉੱਥੇ ਦਰਵਾਜ਼ੇ ਖੁੱਲੇ ਨੇ, ਕੋਈ ਚੱਕਰ ਨਹੀਂ, ਕੋਈ ਤੁਹਾਨੂੰ ਮਾਸਕ ਨਹੀਂ ਪੁੱਛ ਰਿਹਾ, ਕੋਈ ਕੁਛ ਨਹੀਂ ਪੁੱਛ ਰਿਹਾ।
ਹਾਂਜੀ,
ਤਾਂ ਉੱਥੇ ਆਕਸੀਜਨ ਦਾ ਜਿਹੜਾ ਸਹਾਰਾ ਹੈਗਾ
ਜੀ,
ਔਰ ਆਕਸੀਜਨ ਦੇ ਸਹਾਰੇ ਦੇ ਨਾਲ ਮੈਂ ਦੇਖ ਰਿਹਾ ਬਹੁਤ ਸਾਰੇ ਲੋਕ ਜਿਹੜੇ ਮੁਸ਼ਕਲਾਂ ਦੇ ਵਿੱਚ ਨੇ, ਆਪਣਿਆਂ ਦੀ ਸਾਹਾਂ ਦੀ ਲੋੜ ਚੱਲਦੀ ਰੱਖਣਾ ਚਾਹੁੰਦੇ ਨੇ, ਉਹ ਲੱਭ ਰਹੇ ਨੇ ਗੁਰੂ ਘਰਾਂ ਨੂੰ, ਤੇ ਗੁਰੂ ਘਰਾਂ ਦੇ ਵਿੱਚ ਜਦੋਂ ਕੋਈ ਜਾਂਦਾ ਹੈ ਤਾਂ ਉੱਥੇ ਪ੍ਰਬੰਧ ਕੀਤਾ, ਰਜੌਰੀ ਗਾਰਡਨ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਕੀਤਾ, ਹਰਮਨਜੀਤ ਸਿੰਘ ਪੁਰਾਣੇ ਸਿੱਖ ਮੈਂਬਰ ਨੇ, ਧਨਾੜ ਬੰਦੇ ਨੇ, ਔਰ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਕਾਫੀ ਵੱਡੇ ਪੱਧਰ ਦੇ ਉੱਤੇ ਅੱਖਾਂ ਦਾ ਹੋਸਪਿਟਲ ਵੀ ਹੈਗਾ, ਡਿਸਪੈਂਸਰੀ ਵੀ ਹੈਗੀ ਹੈ
ਜੀ,
ਇਸੇ ਤਰ੍ਹਾਂ ਹੀ ਉੱਥੇ ਡਾਇਲਸਿਸ ਸੈਂਟਰ ਵੀ ਹੈਗਾ, ਇਸੇ ਤਰ੍ਹਾਂ ਹੀ ਗੁਰਦੁਆਰਾ ਬਾਲਾ ਸਾਹਿਬ ਜਿੱਥੇ ਡਾਇਲਸਿਸ ਸੈਂਟਰ ਪਿੱਛੇ ਖੁੱਲਿਆ ਸੀਗਾ, ਸਭ ਤੋਂ ਵੱਡਾ ਡਾਇਲਸਿਸ ਸੈਂਟਰ ਮੁਫ਼ਤ, ਇਸੇ ਤਰ੍ਹਾਂ ਹੀ ਹੁਣ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸੰਗਤ ਭਾਵੇਂ ਘੱਟ ਆ, ਉੱਥੇ MRI ਤੇ CT ਸਕੈਨ ਸੈਂਟਰ ਹੈ, ਲੇਕਿਨ ਪਾਰਲੀਮੈਂਟ ਦੇ ਬਿਲਕੁਲ ਨਾਲ
ਜੀ,
ਯਾਨੀ ਇੱਕ ਪਾਸੇ ਪ੍ਰੈਜੀਡੈਂਟ ਆਫ ਇੰਡੀਆ ਦਾ ਘਰ ਹੈ, ਰਾਸ਼ਟਰਪਤੀ ਦਾ ਘਰ ਹੈ ਸਾਹਮਣੇ
ਜੀ,
ਤੇ ਉਹਦੇ ਸਾਹਮਣੇ ਸੜਕ ਜਾਂਦੀ ਹੈ, ਤੁਸੀਂ ਅੰਦਾਜ਼ਾ ਲਾਓ ਵੀ ਪ੍ਰੈਜੀਡੈਂਟ ਆਫ ਇੰਡੀਆ ਦਾ ਘਰ, ਉਹਦੇ ਸਾਹਮਣੇ ਇੱਕ ਸੜਕ ਜਾਂਦੀ ਹੈ ਪੂਰੀ
ਜੀ,
ਸੜਕ ਦੇ ਅਗਲੇ ਪਾਸੇ ਇੱਕ ਚੌਕ ਹੈ
ਜੀ,
ਚੌਕ ਦੇ ਨਾਲ ਹੀ ਸੱਜੇ ਹੱਥ ਗੁਰਦੁਆਰਾ ਬੰਗਲਾ ਸਾਹਿਬ ਦੀ ਇਮਾਰਤ, ਗੁਰਦੁਆਰਾ ਰਕਾਬਗੰਜ ਸਾਹਿਬ ਦੀ ਇਮਾਰਤ ਲੱਗਦੀ ਹੈ, ਜਿੱਥੇ ਵਾਇਸ ਰਾਏ ਪਹਿਲਾਂ ਰਹਿੰਦਾ ਹੁੰਦਾ ਸੀ
ਜੀ, ਜੀ
ਉਹ ਹੁਣ ਪ੍ਰੈਜੀਡੈਂਟ ਆਫ ਇੰਡੀਆ ਦਾ ਹਾਊਸ ਹੈ
ਜੀ,
ਔਰ ਉੱਥੇ ਬਹੁਤ ਵੱਡਾ ਸਥਾਨ ਹੈ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ, ਜਿੱਥੇ ਅੰਤਿਮ ਸੰਸਕਾਰ ਕੀਤਾ ਭਾਈ ਲੱਖੀ ਸ਼ਾਹ ਵਣਜਾਰਾ ਨੇ
ਜੀ,
ਗੁਰੂ ਸਾਹਿਬ ਦੇ ਧੜ ਦਾ
ਜੀ,
ਸੀਸ ਲੈ ਕੇ ਭਾਈ ਜੈਤਾ ਜੀ ਆ ਗਏ ਅਨੰਦਪੁਰ ਸਾਹਿਬ
ਜੀ,
ਔਰ ਧੜ ਦਾ ਸੰਸਕਾਰ ਭਾਈ ਲੱਖੀ ਸ਼ਾਹ ਵਣਜਾਰਾ ਨੇ ਕੀਤਾ, ਤੇ ਵਣਜਾਰਾ ਭਾਈਚਾਰਾ ਦੀ ਯਾਦ ਦੇ ਵਿੱਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਉੱਥੇ ਬਣਾਇਆ ਹੈ, ਜਿੱਥੇ ਵਿਆਹ ਸ਼ਾਦੀਆਂ ਵੀ ਹੁੰਦੀਆਂ, ਭੋਗ ਸਮਾਗਮ ਵੀ ਹੁੰਦੇ ਹੈ
ਜੀ,
ਤੇ ਉਹਦੇ ਪਾਰਟ ਕਰ ਦਿੱਤੇ ਗਏ, ਉਹਦੇ 3 ਪਾਰਟ ਕਰ ਦਿੱਤੇ ਗਏ, ਜਿਨ੍ਹਾਂ ਦੇ ਵਿੱਚ ਆਕਸੀਜਨ ਜਿਹੜੀ ਹੈ ਉਹਦੀ ਅਵੇਲੇਬਿਲਟੀ ਕਰ ਦਿੱਤੀ ਗਈ, ਬੈੱਡ ਲਾ ਦਿੱਤੇ ਗਏ, ਨਾਲ ਕੁਰਸੀਆਂ ਲਾ ਦਿੱਤੀਆਂ ਗਈਆਂ, ਉੱਥੇ ਅਮਨਦੀਪ ਜੀ ਪਾਰਕਿੰਗ ਨੂੰ ਬਹੁਤ ਅੱਛੀ ਜਗ੍ਹਾ ਹੈਗੀ ਹੈ, ਜੇ ਤੁਸੀਂ ਕਿਤੇ ਗਏ ਹੋ ਤੁਹਾਨੂੰ ਯਾਦ ਹੋਣਾ ਗੁਰਦੁਆਰਾ ਰਕਾਬਗੰਜ ਬਹੁਤ ਖੁੱਲੀ ਪਾਰਕਿੰਗ
ਹੈ,
ਗੁਰਦੁਆਰਾ ਬੰਗਲਾ ਸਾਹਿਬ ਵੀ ਪਾਰਕਿੰਗ ਅੱਛੀ ਹੈਗੀ, ਪਰ ਉਹ ਬੇਸਮੈਂਟ ਹੈ, ਇੱਥੇ ਓਪਨ ਦੇ ਵਿੱਚ ਹੈ, ਔਰ ਦੂਜਾ ਇਹ ਪਾਰਲੀਮੈਂਟ ਮਿਊਜ਼ੀਅਮ ਦੇ ਬਿਲਕੁਲ ਸਾਹਮਣੇ ਹੈ ਪੰਤ ਮਾਰਗ ਦੇ ਉੱਤੇ, ਨਾਲ ਇਹਦੇ ਰਕਾਬਗੰਜ ਸਾਹਿਬ ਰੋਡ ਜਾਂਦੀ ਹੈ ਜਿਹੜੀ, ਉਹ ਵੀ ਖਾਲੀ ਹੈ, ਪਿਛਲੀ ਰੋਡ ਵੀ ਖਾਲੀ ਹੈ, ਪਾਰਕਿੰਗ ਨੂੰ ਕੋਈ ਸਮੱਸਿਆ ਨਹੀਂ ਹੈ
ਜੀ,
ਔਰ ਇੱਥੇ ਕੀ ਹੈ, ਇੱਥੇ ਇਹ ਹੈ ਕਿ ਡਾਕਟਰਾਂ ਦੀ ਭਾਵੇਂ ਕਮੀ ਹੈ
ਜੀ,
ਪਰ ਹੁਣ ਇੱਥੇ ਆਕਸੀਜਨ ਸਿਲੰਡਰ ਔਰ ਲੰਗਰ ਪ੍ਰਸ਼ਾਦਾ, ਔਰ ਗੁਰਦੁਆਰਾ ਬੰਗਲਾ ਸਾਹਿਬ ਤੋਂ ਜਿੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲੰਗਰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਉੱਥੇ ਮੈਨੂੰ ਕੱਲ੍ਹ ਇੱਕ ਬੰਦਾ ਮਿਲਿਆ, ਉਹ ਆਪਣੇ ਤੌਰ ਤੇ 200 ਬੰਦੇ ਦਾ ਲੰਗਰ ਦੀ ਵਿਵਸਥਾ ਉਹਨੇ ਕੀਤੀ ਹੈ, ਔਰ ਫ੍ਰੀ ਆਫ ਕਾਸਟ ਉਹ ਡਿਲੀਵਰ ਕਰ ਰਿਹਾ। ਦਿੱਲੀ ਦੇ ਵਿੱਚ ਬਹੁਤ ਸਾਰੇ ਐਸੇ ਸਿੱਖ ਨੇ ਜਿਹੜੇ ਇਸ ਕੰਮ ਦੇ ਵਿੱਚ ਅੱਗੇ ਆਏ ਨੇ, ਬਹੁਤ ਸਾਰੀਆਂ ਸੰਸਥਾਵਾਂ ਨੇ, ਪਹਿਲਾਂ ਇੰਦਰਪੁਰਮ ਹੈਗਾ ਗਾਜ਼ੀਆਬਾਦ ਦੇ ਵਿੱਚ, ਇੰਦਰਪੁਰਮ ਦੇ ਵਿੱਚ ਸਭ ਤੋਂ ਪਹਿਲਾਂ ਇਹ ਲੰਗਰ ਸ਼ੁਰੂ ਹੋਇਆ ਆਕਸੀਜਨ ਦਾ, ਔਰ ਉਸ ਤੋਂ ਬਾਅਦ ਇਸੇ ਤਰ੍ਹਾਂ ਹੀ ਜਿਹੜੇ ਜਦੋਂ ICU ਬੈੱਡਾਂ ਦੀ ਘਾਟ ਹੋਈ, ਬੜਾ ਦਰਦਨਾਕ ਮਾਹੌਲ ਹੋਇਆ, ਉਦੋਂ ਸਿੱਖ ਭਾਈਚਾਰਾ ਇੱਕ ਇਸ ਤਰ੍ਹਾਂ ਅੱਗੇ ਆਇਆ, ਜਿਵੇਂ ਬਹੁਤ ਸਾਰੀਆਂ ਸੰਸਥਾਵਾਂ ਹੋਣ, ਜਿਵੇਂ ਅਕਾਲ ਪੁਰਖ ਕੀ ਫੌਜ ਹੈ, ਉਹਨਾਂ ਨੇ 200 ਸਿਲੰਡਰ ਆਕਸੀਜਨ ਪਹੁੰਚਾਉਣ ਦੀ ਗੱਲ ਕਹੀ। ਤਿਲਕ ਨਗਰ ਦੇ ਵਿੱਚ ਇੱਕ ਬੰਦਾ IP ਸਿੰਘ, ਉਹ ਰਾਤ ਨੂੰ 1:30 ਵਜੇ ਤੱਕ ਲੋਕਾਂ ਦੇ ਘਰ ਆਕਸੀਜਨ ਪਹੁੰਚਾਉਂਦਾ ਦੇਖਿਆ ਜਾ ਰਿਹਾ। ਇਸੇ ਤਰ੍ਹਾਂ ਹੀ ਦੱਖਣੀ ਦਿੱਲੀ ਦੇ ਵਿੱਚ ਹੈਗਾ ਪਨਪ੍ਰੀਤ ਸਿੰਘ, ਜਿਹਨੇ PhD ਕੀਤੀ ਹੈ, ਉਹ ਆਪਣੇ ਤੌਰ ਤੇ ਜੀਪ ਦੇ ਵਿੱਚ ਸਿਲੰਡਰ ਉਹਨੇ ਰੱਖੇ ਹੋਏ ਨੇ, ਤੇ ਉਹ ਵੀ ਮਰੀਜ਼ਾਂ ਦੀ ਜਾਨ ਬਚਾ ਕੇ ਇੱਕ ਮਿਸਾਲ ਦੀ ਜਿਹੜੀ ਹੈ ਕਿਣਗ ਲਾ ਰਿਹਾ। ਗਾਜ਼ੀਆਬਾਦ ਦੇ ਵਿੱਚ ਹੈ ਇੰਦਰਾਪੁਰਮ, ਉੱਥੇ ਆਕਸੀਜਨ ਦੇ ਪ੍ਰਬੰਧ ਸਭ ਤੋਂ ਪਹਿਲਾਂ ਕੀਤੇ ਗਏ, ਔਰ ਯੂਨਾਈਟਿਡ ਸਿੱਖਸ ਹੈ, ਇਹਨਾਂ ਵੱਲੋਂ ਵੀ ਮ੍ਰਿਤਕ ਸਿਰਾਂ ਦੇ ਸੰਸਕਾਰ ਕੀਤੇ ਜਾ ਰਹੇ ਹੈ, ਤੇ ਸ਼ਹੀਦ ਭਗਤ ਸਿੰਘ ਸੇਵਾ ਦਲ ਨੇ ਜਤਿੰਦਰ ਸਿੰਘ ਛੰਟੀ, ਜਿਹਨਾਂ ਨੂੰ ਪਦਮ ਭੂਸ਼ਣ ਵੀ ਪਿੱਛੇ ਮਿਲਿਆ, ਉਹਨਾਂ ਦਾ ਬੇਟਾ ਜੀਵਨ ਜੋਤ, ਉਹਨਾਂ ਦੀ ਧਰਮ ਪਤਨੀ ਮਨਜੀਤ ਕੌਰ, ਉਹ ਵੀ ਲੱਗੇ ਹੋਏ ਆ। ਤੇ ਸਭ ਤੋਂ ਪਹਿਲਾਂ ਜਦੋਂ ਸੀਮਾਪੁਰੀ ਇਲਾਕੇ ਦੇ ਵਿੱਚ ਸ਼ਮਸ਼ਾਨ ਘਾਟ ਸੀ, ਤਾਂ ਮੈਂ ਉੱਥੇ ਜਦੋਂ ਪਹੁੰਚਿਆ ਤੇ ਉਦੋਂ ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਮੁਖੀ ਜਤਿੰਦਰ ਸਿੰਘ ਛੰਟੀ ਅੰਤਿਮ ਸੰਸਕਾਰ ਕਰ ਰਹੇ ਸੀਗੇ,
ਜੀ
ਔਰ ਬਹੁਤ ਸਾਰੇ ਲੋਕ ਟੈਲੀਫੋਨ ਕਰ ਰਹੇ ਸੀ ਲਗਾਤਾਰ ਕਿ ਭਾਜੀ ਸਾਡੀ ਡੈਡ ਬੋਡੀ ਕਦੋਂ ਚੱਕੋਗੇ, ਕਦੋਂ ਲੈ ਕੇ ਜਾਓਗੇ, ਇਸ ਤਰ੍ਹਾਂ ਦੇ ਹਾਲਾਤ ਸੀ ਉਹਨਾਂ ਨੂੰ, ਲਗਾਤਾਰ ਫੋਨ ਤੇ ਫੋਨ ਆ ਰਹੇ ਸੀਗੇ। ਇਸੇ ਤਰ੍ਹਾਂ ਹੀ ਸਿੱਖਾਂ ਦੀਆਂ ਜਿਹੜੀਆਂ ਦੂਜੀਆਂ ਸੰਸਥਾਵਾਂ ਆਪਣੇ ਪੱਧਰ ਤੇ, ਜਿੱਥੇ ਦਿੱਲੀ 'ਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ, ਸ਼੍ਰੋਮਣੀ ਅਕਾਲੀ ਦਲ ਦਿੱਲੀ ਹੈ, ਪਰਮਜੀਤ ਸਿੰਘ ਸਰਨਾ ਦੀ ਪਾਰਟੀ, ਜਾਗੋ ਮਨਜੀਤ ਸਿੰਘ ਜੀ ਕੇ ਦੀ ਪਾਰਟੀ, ਪੰਥਕ ਅਕਾਲੀ ਲਹਿਰ ਹੈ, ਇਹ ਲੰਗਰ ਪਹੁੰਚਾ ਰਹੇ ਨੇ। ਔਰ TPS ਨਲਵਾ ਇੱਕ ਹੈਗੇ ਨੇ ਸਿੱਖ ਚਿੰਤਕ ਵੀ ਨੇ, ਉਹ ਵੀ ਇਸ ਸੇਵਾ ਨੂੰ ਅੱਗੇ ਵਧਾ ਰਹੇ ਨੇ, ਉਹਨਾਂ ਕੋਲ ਵੀ ਕਾਫੀ ਜਿਹੜੇ ਬੰਦੇ ਹੈਗੇ ਆ। ਖਾਲਸਾ ਏਡ ਨੇ 300 ਜਿਹੜੀਆਂ ਮਸ਼ੀਨਾਂ, ਜਿਹੜੀਆਂ ਈਵੋਕਸ ਆਕਸੀਜਨ ਕੰਸਨਟ੍ਰੇਟਰ, ਉਹਨਾਂ ਦਾ ਆਰਡਰ ਦਿੱਤਾ ਸੀਗਾ, ਔਰ 26 ਅਪ੍ਰੈਲ ਤੱਕ ਇਹ ਜਿਹੜੀਆਂ 65 ਮਸ਼ੀਨਾਂ ਦਿੱਲੀ ਦੇ ਵਿੱਚ ਕੰਮ ਕਰ ਰਹੀਆਂ ਸੀ, ਤੇ ਉਸ ਤੋਂ ਬਾਅਦ ਹੌਲੀ ਹੌਲੀ ਇਹ ਵੱਧ ਰਹੀਆਂ।
ਬਿੱਟਾ ਸਾਹਿਬ
ਅਮਰਪ੍ਰੀਤ ਸਿੰਘ ਜੀ ਖੁਦ ਲੱਗੇ,
ਮਾਫ ਕਰਨਾ ਤੁਹਾਡੀ ਮੈਂ ਗੱਲ ਕੱਟ ਰਿਹਾ, ਤੇ ਆਕਸੀਜਨ ਦਾ ਪਿਛਲੇ ਵਾਰੀ ਕਾਫੀ ਖੁਲਾਸਾ ਹੋਇਆ ਸੀ ਤੇ ਹੁਣ ਥੋੜਾ ਜਿਹਾ ਪੈਨਿਕ ਘਟਦਾ ਦਿਖਾਈ ਦੇ ਰਿਹਾ, ਮੋੜਾ ਪਿਆ ਸਪਲਾਈ ਦੇ ਵਿੱਚ ਜਾਂ ਹਜੇ ਵੀ ਉਹੀ ਹਾਲਾਤ ਨੇ?
ਦੇਖੋ ਇਹ ਬੜੀ ਇੱਕ ਨਾ ਤੁਸੀਂ ਸੋਹਣੀ ਗੱਲ ਕੀਤੀ ਹੈ, ਉਸ ਸਮੇਂ ਅੱਜ ਹੁਣ ਜੇ ਅੱਜ ਦੀ ਗੱਲ ਕਰੀਏ ਤਾਂ ਕਰੋਨਾ ਕਰਕੇ ਆਕਸੀਜਨ ਦੀ ਜਿਹੜੀ ਦਿੱਕਤ ਹੈ ਉਹਦੀ ਦਿੱਲੀ ਏਅਰਪੋਰਟ ਦੇ ਉੱਤੇ ਹੁਣ ਖੜੀਏ ਜਾ ਕੇ ਤਾਂ ਵਿਦੇਸ਼ਾਂ ਤੋਂ ਸਭ ਤੋਂ ਵੱਧ ਆਕਸੀਜਨ ਕੰਸਨਟ੍ਰੇਟਰ ਇਹ ਖਾਲੀ ਸਿਲੰਡਰ ਜਿਹੜੇ ਅਮਰੀਕਾ ਤੋਂ, ਬਰਤਾਨੀਆ ਤੋਂ, ਰੋਮਾਨੀਆ ਤੋਂ ਉਹ ਆ ਰਹੇ ਹੈ। ਉਹ ਇਸ ਲਈ ਆ ਰਹੇ ਹੈ ਕਿ ਲੋਕ ਜਿਹੜੇ ਆਕਸੀਜਨ ਭਰਾਉਣ ਦੇ ਲਈ ਘੱਟੋ ਘੱਟ ਖਾਲੀ ਸਿਲੰਡਰ ਹਾਸਲ ਕਰ ਸਕਣ, ਔਰ ਇਸ ਤਰ੍ਹਾਂ ਦਾ ਜਿਹੜਾ ਸਮਾਨ ਹੈ ਉਹ ਦਿੱਲੀ ਏਅਰਪੋਰਟ ਤੇ ਉਹਨਾਂ ਰਾਹੀਂ ਤੇ ਜਿਹੜੇ ਵਿਦੇਸ਼ ਵਿੱਚ ਪੜ੍ਹਾਈ ਕਰ ਰਹੇ ਆ ਭਾਰਤੀ ਵਿਦਿਆਰਥੀ ਉਹ ਭੇਜ ਰਹੇ ਹੈ, ਔਰ ਕਸਟਮ ਅਧਿਕਾਰੀ ਦੱਸ ਰਹੇ ਹੈ ਕਿ ਕਰੋਨਾ ਕਰਕੇ ਮਰੀਜ਼ਾਂ ਦੀ ਜਾਨ ਬਚਾਉਣ ਦੇ ਨਾਲ ਸੰਬੰਧਿਤ ਇਹ ਜਿਹੜਾ ਸਮਾਨ ਇੰਪੋਰਟ ਕੀਤਾ ਜਾ ਰਿਹਾ ਹੈ, ਆਕਸੀਜਨ ਕੰਸਨਟ੍ਰੇਟਰ, ਉਹ ਖਾਲੀ ਸਿਲੰਡਰ ਤੇ ਹੋਰ ਸਮਾਨ ਨੂੰ 1 ਘੰਟੇ ਦੇ ਵਿੱਚ ਕਲੀਅਰ ਕਰ ਲਿਆ ਜਾਂਦਾ ਹੈ, ਜਦਕਿ ਪਹਿਲਾਂ ਇਹਦੇ ਲਈ 5-6 ਘੰਟੇ ਲੱਗਦੇ ਸੀ, ਔਰ 24 ਘੰਟੇ 7 ਦਿਨ ਇਹ ਕੰਮ ਦੇ ਲਈ ਸਪੈਸ਼ਲ ਟੀਮ ਦਾ ਜਿਹੜਾ ਗਠਨ ਕੀਤਾ ਗਿਆ, ਔਰ ਤਾਂ ਜੋ ਇਸ ਤਰ੍ਹਾਂ ਦੇ ਜਿਹੜੇ ਸਮਾਨ ਹੈਗਾ ਇਹਨੂੰ ਇੰਪੋਰਟ ਕਰਕੇ ਇਹਨੂੰ ਕਲੀਅਰ ਕਰਨ ਦੇ ਵਿੱਚ ਕੋਈ ਬਹੁਤੀ ਦਿੱਕਤ ਨਾ ਆਵੇ ਬਿਨਾਂ ਸਮਾਂ ਗਵਾਏ। ਔਰ ਅਮਰੀਕਾ ਤੋਂ ਹੁਣ ਦਵਾਈਆਂ ਤੇ ਟੀਕਿਆਂ ਦੀ ਵੱਡੀ ਖੇਪ 3 ਮਈ ਨੂੰ ਆਉਣ ਦੀ ਸੰਭਾਵਨਾ। ਜਿਹੜੀ ਤੁਸੀਂ ਗੱਲ ਕੀਤੀ ਆਕਸੀਜਨ ਦੀ, ਆਕਸੀਜਨ ਦੀ ਦਿੱਕਤ ਹੈਗੀ ਆ ਹਾਲੇ ਵੀ, ਕਿਉਂਕਿ 700 ਮੀਟਰਿਕ ਟਨ ਆਕਸੀਜਨ ਦਿੱਲੀ ਨੂੰ ਚਾਹੀਦੀ ਹੈ ਤੇ ਮਿਲ ਰਹੀ ਹੈ 480-500। ਕੱਲ ਮੇਰੀ ਗੱਲ ਹੋਈ ਸੀ ਇੱਥੇ ਮੁਕਤਸਰ, ਸਾਡੇ ਪੇਪਰ ਮਿੱਲ ਹੈ, ਔਰ ਪੇਪਰ ਮਿੱਲ ਜਿਹੜੀ ਹੈਗੀ ਹੈ ਤੂੜੀ ਤੋਂ ਪੇਪਰ ਬਣਾਉਂਦੀ ਹੈ, ਉਹਨਾਂ ਨੇ ਆਪਣੀ ਜੇਬ ਚੋਂ 50 ਲੱਖ ਰੁਪਈਆ ਲਾ ਕੇ ਸੋਮਵਾਰ ਕੱਲ ਤੱਕ ਯਾਨੀ ਉਹ ਆਕਸੀਜਨ ਪਲਾਂਟ ਉਹਨਾਂ ਨੇ ਚਾਲੂ ਕਰ ਦੇਣਾ ਜਿਹੜਾ ਹਵਾ ਚੋਂ ਆਕਸੀਜਨ ਬਣਾਏਗਾ। ਕਈ ਹਸਪਤਾਲਾਂ ਦੇ ਵਿੱਚ ਆਕਸੀਜਨ ਪਲਾਂਟ ਲੱਗੇ ਨੇ ਪਰ ਉਹ ਸਿਲੰਡਰ ਨਹੀਂ ਭਰ ਸਕਦੇ, ਇੱਕ ਦਿੱਕਤ ਇਹ ਆ ਰਹੀ ਹੈ। ਕਈ ਹਸਪਤਾਲਾਂ ਨੇ ਲਾਏ ਹੋਏ ਨੇ ਆਪਣੇ ਆਕਸੀਜਨ
ਇੰਟਰਨਲ ਪਾਈਪਲਾਈਨ ਵਾਸਤੇ ਹੋਣੇ ਆ, ਉਹ ਪ੍ਰੈਸ਼ਰਾਈਜ਼ਡ ਸਿਲੰਡਰ ਨਹੀਂ ਭਰ ਸਕਦੇ। ਹਾਂਜੀ
ਹਾਂਜੀ, ਉਹ ਸਿਲੰਡਰ ਨਹੀਂ ਭਰ ਸਕਦੇ
ਜੀ,
ਤੇ ਇਹ ਜਿਹੜੇ ਨੇ ਇਹ ਸਿਲੰਡਰ ਭਰ ਸਕਦੇ ਨੇ। ਮੈਂ ਕੱਲ ਬੇਨਤੀ ਕੀਤੀ ਸੀ, ਕੱਲ ਮੈਨੂੰ ਮਨਜਿੰਦਰ ਸਿੰਘ ਸਿਰਸਾ ਸਾਹਿਬ ਦਾ ਫੋਨ ਆਇਆ ਸੀ ਕਿ ਉਦਯੋਗਪਤੀਆਂ ਨੂੰ ਥੋੜੀ ਅਪੀਲ ਕਰੋ ਕੁਛ ਨਾ ਕੁਛ ਸਿਲੰਡਰ ਜਾਂ ਜਿਹੜੇ ਫਲੋ ਮੀਟਰ ਨੇ ਉਹ ਦਿੱਲੀ ਦੇ ਵਿੱਚ 3 ਗੁਣਾ ਜ਼ਿਆਦਾ ਰੇਟ ਤੇ ਮਿਲ ਰਹੇ ਨੇ, ਕਿ ਉਹ ਕਹਿੰਦੇ ਕਿ ਐਡਵਾਂਸ ਪੈਸੇ ਭਰੋ। ਤੇ ਮੈਂ ਡਾਕਟਰ ਸਾਹਿਬ ਨੂੰ ਬੇਨਤੀ ਕੀਤੀ ਸੀ, ਮੈਂ ਕਿਹਾ ਵੀ ਆਪਾਂ ਵੀ ਕੁਛ ਕਰੀਏ, ਉਹ ਕਹਿੰਦੇ ਵੀ ਆਪਣੀ ਮਜਬੂਰੀ ਹੈ ਕਿਉਂਕਿ ਪੰਜਾਬ ਸਰਕਾਰ ਨੇ ਟੇਕ ਓਵਰ ਕਰ ਲਿਆ ਉਹਨਾਂ ਦਾ ਜਿਹੜਾ ਗੈਸ ਯੂਨਿਟ, ਤੇ ਪੰਜਾਬ ਸਰਕਾਰ ਨੇ ਉਹ ਸਪਲਾਈ ਅੱਗੇ ਦੇਣੀ ਹੈ ਕਿਉਂਕਿ ਪੰਜਾਬ ਦੇ ਵਿੱਚ ਵੀ 400 ਮੀਟਰਿਕ ਟਨ ਸਾਨੂੰ ਚਾਹੀਦੀ ਆਕਸੀਜਨ ਤੇ ਮਿਲ ਰਹੀ ਹੈ 280 ਮੀਟਰਿਕ ਟਨ, ਇਸ ਕਰਕੇ ਉਹ ਕਹਿੰਦੇ ਆਪਾਂ ਇਹਨੂੰ ਦੇ ਨਹੀਂ ਸਕਦੇ।
ਅੱਛਾ, ਤੇ ਇੱਥੇ
ਹੈਗੀ ਆਕਸੀਜਨ
ਤੇ ਬਿੱਟਾ ਸਾਹਿਬ ਤੁਸੀਂ ਜ਼ਿਕਰ ਕੀਤਾ ਪੰਜਾਬ ਸਰਕਾਰ ਦਾ, ਸੋ ਪੰਜਾਬ ਸਰਕਾਰ ਸਤਰਕ ਹੋਈ ਹੈ ਉਹਨਾਂ ਦਾ ਹੈਲਥ ਡਿਪਾਰਟਮੈਂਟ ਇਸ ਕੰਮ ਦੇ ਵਿੱਚ, ਕਿ ਹਜੇ ਪੰਜਾਬ ਦੇ ਵਿੱਚ ਤਾਂ ਉਨੇ ਮਾੜੇ ਹਾਲਾਤ ਨਹੀਂ ਹਨ ਜਿੰਨੇ ਮੈਟਰੋਪੋਲੀਟਨ ਦਿੱਲੀ 'ਚ ਜਾਂ ਹੋਰ ਕਈ ਸ਼ਹਿਰਾਂ 'ਚ ਨੇ, ਪੰਜਾਬ ਕੰਪੈਰੇਟਿਵਲੀ ਬਚਿਆ ਹੋਇਆ ਉਹਨਾਂ ਦੇ ਮੁਕਾਬਲੇ ਉਹਨਾਂ ਸ਼ਹਿਰਾਂ ਦੇ?
ਪੰਜਾਬ ਬਚਿਆ ਤਾਂ ਤੁਸੀਂ ਕਹਿ ਸਕਦੇ ਹੋ, ਪਰ ਅਸੀਂ ਇੱਕ ਨਾ ਬਰੂਦ ਦੇ ਢੇਰ ਤੇ ਬੈਠੇ ਹਾਂ, ਉਹਦਾ ਤੁਸੀਂ ਪੁੱਛੋ ਕਿਵੇਂ। ਉਹਦਾ ਕਾਰਨ ਕੀ ਹੈ ਕਿ ਜਲੰਧਰ ਦੇ ਵਿੱਚ, ਲੁਧਿਆਣੇ ਦੇ ਵਿੱਚ ਤੇ ਅੰਮ੍ਰਿਤਸਰ ਦੇ ਵਿੱਚ,
ਅੱਛਾ,
ਮੈਨੂੰ ਅੱਜ ਹੀ ਦਿੱਲੀ ਤੋਂ ਫੋਨ ਆ ਰਹੇ ਸੀਗੇ ਵੀ ਸਾਨੂੰ ਉੱਥੇ ਬੈੱਡ ਨਹੀਂ ਮਿਲ ਰਿਹਾ, ਤੇ ਮੈਂ ਇੱਥੇ ਸਿਵਲ ਹਸਪਤਾਲ ਮੁਕਤਸਰ ਦੇ ਡਾਕਟਰਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਮੁਕਤਸਰ ਦੇ ਵਿੱਚ 200 ਬੈੱਡ ਸਾਡੇ ਕੋਲ ਖਾਲੀ ਹੈਗੇ ਹੈ। ਅੱਜ ਜਦੋਂ ਆਕਸੀਜਨ ਦੀ ਘਾਟ ਕਰਕੇ ਦਿੱਲੀ ਦੇ ਵਿੱਚ ਇੱਕ ਡਾਕਟਰ ਦੀ ਵੀ ਜਾਨ ਚਲੀ ਗਈ ਹੈ ਔਰ 8 ਹੋਰ ਮੌਤਾਂ ਹੋ ਗਈਆਂ, ਉਦੋਂ ਲੋਕਾਂ ਦੇ ਵਿੱਚ ਇਹ ਮਾਹੌਲ ਪੈਦਾ ਹੋ ਰਿਹਾ ਕਿ ਅਸੀਂ ਪੰਜਾਬ ਵੱਲ ਚਲੇ ਜਾਈਏ ਕਿਉਂਕਿ ਪੰਜਾਬ ਦੇ ਵਿੱਚ ਹੋਸਪਿਟਲ ਵੀ ਹੈਗੇ ਨੇ ਸਰਕਾਰੀ, OPD ਬੰਦ ਕਰ ਦਿੱਤੀ ਹੈ, ਪ੍ਰਾਈਵੇਟ ਨੂੰ ਵੀ ਕਹਿ ਦਿੱਤਾ ਗਿਆ ਕਿ ਤੁਸੀਂ ਜਿਹੜੇ ਕੋਵਿਡ ਕੇਅਰ ਸੈਂਟਰ ਬਣਾਓ ਕਿਉਂਕਿ ਸਰਕਾਰ ਕੋਲ ਇੰਨਾ ਪ੍ਰਬੰਧ ਨਹੀਂ ਗਾ।
ਹਾਂਜੀ,
ਸਰਕਾਰੀ ਜਿੱਥੇ ਸਰਕਾਰੀ ਬਣੇ ਹੋਏ ਨੇ ਉੱਥੇ ਕੋਵਾਸ਼ੀਲਡ, ਆਕਸੀਜਨ, ਡਾਕਟਰ, ਸਾਰਾ ਕੁਛ ਅਵੇਲੇਬਲ ਹੈਗਾ, ਪਰ ਇਸ ਦੇ ਬਾਵਜੂਦ ਵੀ ਅੱਜ ਸਵੇਰ ਦੀ ਜਿਹੜੀ ਕੱਲ ਸਵੇਰ ਦੀ ਜਿਹੜੀ ਖਬਰ ਹੈ ਰਜਿੰਦਰਾ ਹਸਪਤਾਲ ਦੀ 26 ਕਰੋਨਾ ਮਰੀਜ਼ਾਂ ਦੀ ਜਿਹੜੀ ਡੈਥ ਹੋਈ ਹੈ ਤੇ ਇਹ ਰਜਿੰਦਰਾ ਹਸਪਤਾਲ ਦੀ ਜੇ ਅਸੀਂ ਗੱਲ ਕਰ ਲਈਏ ਤਾਂ 1350 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ ਕਰੋਨਾ ਕਰਕੇ ਹੁਣ ਤੱਕ। ਔਰ ਇਹਦੇ ਵਿੱਚ 9 ਮਰੀਜ਼ ਜਿਹੜੇ ਸੀ ਉਹ ਪਟਿਆਲੇ ਦੇ ਸੀ, 6 ਸੰਗਰੂਰ ਦੇ ਸੀ, 4 ਫਤਿਹਗੜ੍ਹ ਸਾਹਿਬ ਦੇ ਸੀ। ਬਠਿੰਡਾ ਤੇ ਮੋਹਾਲੀ ਦੇ ਵਿੱਚ ਵੀ 2-2 ਮਰੀਜ਼ਾਂ ਦੀ ਜਿਹੜੀ ਡੈਥ ਹੋ ਚੁੱਕੀ ਹੈ ਤੇ 2 ਜਿਹੜੇ ਮ੍ਰਿਤਕ ਮਰੀਜ਼ ਨੇ ਉਹ ਦਿੱਲੀ ਤੇ ਚੰਡੀਗੜ੍ਹ ਨਾਲ ਸੰਬੰਧਿਤ ਰੱਖਦੇ ਹੈ। ਡੀਸੀ ਸਾਹਿਬ ਨੇ ਮੈਨੂੰ ਦੱਸਿਆ ਸੀਗਾ ਕੱਲ ਕਿ ਪੰਜਾਬ ਤੋਂ ਜਿਹੜੇ ਬਾਹਰਲੇ ਮਰੀਜ਼ਾਂ ਦਾ ਦਾਖਲਾ ਉਹ ਹੋ ਰਿਹਾ, ਕਿਸੇ ਮਰੀਜ਼ ਨੂੰ ਦਾਖਲੇ ਤੋਂ ਅਸੀਂ ਜਵਾਬ ਨਹੀਂ ਦੇ ਸਕਦੇ। ਪੰਜਾਬ ਦੀ ਸਥਿਤੀ ਜਿਹੜੀ ਕੋਈ ਹਾਲੇ ਬਹੁਤੀ ਚੰਗੀ ਵੀ ਨਹੀਂ ਕਹੀ ਜਾ ਸਕਦੀ ਤੇ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਬਹੁਤੀ ਮਾੜੀ ਹੈ, ਅਸੀਂ ਐਵਰੇਜ ਹੈਗੇ ਹਾਂ। ਔਰ ਉਸ ਸਮੇਂ ਜਦੋਂ ਸਰਕਾਰ ਕਹਿੰਦੀ ਹੈ ਕਿ 18-45 ਸਾਲ ਤੱਕ ਦੇ ਉਮਰ ਦੇ ਮੁਹਿੰਮ ਨੂੰ ਜਿਹੜਾ ਟੀਕਾਕਰਨ ਲਾਇਆ ਜਾਵੇ, ਉਦੋਂ ਸਰਕਾਰ ਕਹਿੰਦੀ ਹੈ ਕਿ ਸਾਡੇ ਕੋਲ ਇਸ ਤਰ੍ਹਾਂ ਦਾ ਕੋਈ ਹੱਲ ਨਹੀਂ, ਨਾ ਹੀ ਸਾਡੇ ਕੋਲ ਪ੍ਰਬੰਧ ਹੈ। ਔਰ ਸਭ ਤੋਂ ਵੱਧ ਜਿਹੜੇ ਜ਼ਿਲ੍ਹੇ ਨੇ ਅਫੈਕਟਡ ਨੇ ਲੁਧਿਆਣਾ ਹੈ, ਮੋਹਾਲੀ ਹੈ, ਜਲੰਧਰ ਹੈ, ਬਠਿੰਡਾ ਹੈ, ਪਟਿਆਲਾ ਤੇ ਅੰਮ੍ਰਿਤਸਰ। ਔਰ ਜੇ ਇੰਡਸਟਰੀ ਦੇ ਵਿੱਚ ਕੁਝ ਕਾਮਿਆਂ ਦੇ ਵਿੱਚ ਮਾੜੇ ਮੋਟੇ ਲੱਛਣ ਹੈ ਤੇ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਕੁਆਰੰਟੀਨ ਕੀਤਾ ਜਾਵੇ। ਔਰ ਇਹਦੇ ਨਾਲ ਹੀ ਜਿਹੜੇ ਡਾਕਟਰ ਲੱਗੇ ਹੋਏ ਨੇ, ਨਰਸਾਂ ਲੱਗੀਆਂ ਹੋਈਆਂ, MBBS ਲੱਗੇ ਹੋਏ ਨੇ, ਉਹ ਵੀ ਅਫੈਕਟਡ ਹੋ ਰਹੇ ਨੇ ਕਿਉਂਕਿ ਉਹ ਲਗਾਤਾਰ ਉਹਨਾਂ ਦੇ ਵਿੱਚ ਰਹਿੰਦੇ ਨੇ, ਉਹਨਾਂ ਤੇ ਵੀ ਅਸਰ ਜਿਹੜਾ ਲਗਾਤਾਰ ਸਾਨੂੰ ਦਿਖਾਈ ਦੇ ਰਿਹਾ।
ਸੋ ਪਰਮਾਤਮਾ ਭਲੀ ਕਰੇ ਤੇ ਸਾਡੇ ਲਾਗੇ ਹਰਿਆਣਾ ਰਾਜਸਥਾਨ ਦਾ ਕੀ ਹਾਲ ਹੈ?
ਹਾਂਜੀ, ਹਰਿਆਣਾ ਦੇ ਵਿੱਚ 9 ਜ਼ਿਲ੍ਹਿਆਂ ਦੇ ਵਿੱਚ ਕਰਫਿਊ ਉਹਨਾਂ ਨੇ ਲਗਾ ਦਿੱਤਾ ਹੈ, ਲੋਕਡਾਊਨ ਦੀ ਵਰਗੀ ਸਥਿਤੀ ਹੈਗੀ ਹੈ। ਹਰਿਆਣੇ ਦੀ ਰਿਪੋਰਟ ਵੀ ਬਹੁਤੀ ਸੁਖਾਵੀ ਨਹੀਂ ਹੈ, ਪੰਜਾਬ ਨਾਲੋਂ ਮਾੜੀ ਹੈ, ਲੇਕਿਨ ਰਾਜਸਥਾਨ ਦੇ ਵਿੱਚ ਥੋੜ੍ਹਾ ਜਿਹਾ ਘੱਟ ਹੈ ਸਾਡੇ ਨਾਲੋਂ, ਥੋੜ੍ਹਾ ਜਿਹਾ ਡੈਥ ਰੇਟ ਵੀ ਘੱਟ ਹੈ ਸਾਡੇ ਨਾਲੋਂ, ਉਹਨਾਂ ਦੇ ਪੇਸ਼ੈਂਟ ਵੀ ਘੱਟ ਹੈ ਕਿਉਂਕਿ ਰਾਜਸਥਾਨ ਦੇ ਵਿੱਚ ਪਹਿਲੇ ਦਿਨੋਂ ਹੀ ਉਹਨਾਂ ਨੇ ਕਾਫ਼ੀ ਸਖ਼ਤੀ ਕਰ ਦਿੱਤੀ ਸੀ। ਦੂਜਾ, ਰਾਜਸਥਾਨ ਦਾ ਜਿਹੜਾ ਖਾਣ ਪੀਣ ਹੈਗਾ ਉਹ ਸਾਡੇ ਨਾਲੋਂ ਕਾਫ਼ੀ ਫਰਕ ਹੈਗਾ ਕਿਉਂਕਿ ਉਹ ਨੈਚੁਰਲ
ਸਪਰੇ
ਉਹ ਘੱਟ ਪਾਉਂਦੇ ਨੇ, ਉਹਨਾਂ ਦੀ ਜਿਹੜੀ ਹੈ ਅੰਦਰੂਨੀ ਸਰੀਰਕ ਸ਼ਕਤੀ ਹੈ ਜਿਹੜੀ ਉਹ ਸਾਡੇ ਨਾਲੋਂ ਪੰਜਾਬ ਨਾਲੋਂ ਜ਼ਿਆਦਾ ਹੈਗੀ ਹੈ।
ਬਿੱਟਾ ਜੀ, ਵੈਸੇ ਉੱਥੇ ਅਰਬਨ ਕਲਚਰ ਵੀ ਘੱਟ ਹੈ, ਮਤਲਬ ਥੋੜ੍ਹੇ ਖੁੱਲ੍ਹੇ ਇਲਾਕੇ ਆ, ਪਾਪੂਲੇਸ਼ਨ ਥੋੜ੍ਹੀ ਖੁੱਲ੍ਹੀ ਖੁੱਲ੍ਹੀ ਰਹਿੰਦੀ ਹੈ, ਸੋ ਇਸ ਕਰਕੇ ਕੁਦਰਤੀ ਤੌਰ 'ਤੇ ਜਿਹੜਾ ਵਕਫਾ ਬਣਿਆ ਰਹਿੰਦਾ ਅਤੇ ਬਾਕੀ ਖੁਰਾਕਾਂ ਵੀ ਹਜੇ ਉਹਨਾਂ ਦੀਆਂ ਓਰਿਜਿਨਲ ਹੈਗੀਆਂ ਨੇ, ਅਸੀਂ ਥੋੜ੍ਹੀਆਂ ਆਪਣੀਆਂ ਖਰਾਬ ਕਰ ਲਈਆਂ ਇੱਧਰ।
ਬਿਲਕੁਲ ਜੀ, ਇਹ ਗੱਲ ਬਿਲਕੁਲ ਤੁਹਾਡੀ ਸਹੀ ਹੈ
ਜੀ। ਅਤੇ ਇਸ ਤੋਂ ਅੱਗੇ ਚੱਲਦੇ ਹਾਂ ਬਿੱਟਾ ਸਾਹਿਬ, ਹੁਣ ਥੋੜ੍ਹਾ ਪੋਲੀਟੀਕਲ ਐਂਗਲ ਤੋਂ ਗੱਲ ਕਰੀਏ। ਪਿਛਲੇ 1-2 ਦਿਨਾਂ ਦੇ ਵਿੱਚ 2 ਸ਼ਖਸੀਅਤਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਗਈਆਂ ਨੇ, ਉਹਨਾਂ ਦੇ ਵਿੱਚੋਂ ਇੱਕ ਦੀਪ ਸਿੱਧੂ ਨੇ ਜਿਹੜੇ ਜੇਲ੍ਹ 'ਚੋਂ ਰਿਹਾਅ ਹੋਏ ਨੇ, ਉਹਨਾਂ ਨੂੰ ਜ਼ਮਾਨਤ ਮਿਲੀ ਆ, ਤੁਸੀਂ ਪਿਛਲੇ ਹਫ਼ਤੇ ਦੱਸਿਆ ਸੀ। ਔਰ ਦੂਸਰੇ ਨੇ ਜਿਹੜੇ ਜੇਲ੍ਹ 'ਚ ਪਾਉਣ ਵਾਲੇ ਹੁੰਦੇ ਨੇ ਪੁਲਿਸ ਆਫਿਸਰ, ਜਿਹੜੇ ਰਿਟਾਇਰ, ਜਿਨ੍ਹਾਂ ਨੇ ਰਿਟਾਇਰ ਤਾਂ ਨਹੀਂ ਹੋਏ, ਮਤਲਬ ਅਸਤੀਫਾ ਦਿੱਤਾ ਹੈ, ਵਿਜੇ ਪ੍ਰਤਾਪ ਸਿੰਘ ਜੀ, ਅਤੇ ਦੋਨੋਂ ਹੀ ਗਏ ਨੇ, ਅਤੇ ਇਉਂ ਲੱਗ ਰਿਹਾ ਹੈ ਕਿ ਦੋਨੋਂ ਪੋਲੀਟੀਕਲ ਵਿਜ਼ਿਟਸ ਨੇ, ਇਹਦੇ ਵਿੱਚ ਕੋਈ ਇੱਦਾਂ ਨਹੀਂ ਵੀ ਕੋਈ, ਦੇਖੋ ਦੀਪ ਸਿੱਧੂ ਦਾ ਹੁਣ ਹੈ ਹੀ, ਉਹ ਚਾਹੁੰਦਾ ਹੀ ਆ ਵੀ ਪੋਲੀਟੀਕਲ ਹੋਵੇ, ਅਤੇ ਉਸਦਾ ਵੀ ਸਵਾਗਤ ਕੀਤਾ ਗਿਆ ਅਤੇ ਵਿਜੇ ਜੀ ਦਾ ਵੀ ਸਵਾਗਤ ਕੀਤਾ ਗਿਆ। ਮੈਨੂੰ ਲੱਗਦਾ ਕਿ ਇੱਕ ਪਾਰਟੀ ਵੱਲੋਂ ਹੈ ਅਤੇ ਦੂਜਾ ਦੂਜੇ ਪਾਰਟੀ ਵੱਲੋਂ, ਤੁਹਾਡੀ ਕੀ ਰਾਏ ਹੈ ਇਹਦੇ ਬਾਰੇ?
ਆ ਜਿਹੜੀ ਗੱਲ ਤੁਸੀਂ ਜੋੜੀ ਹੈ ਨਾ ਜੀ, ਵਾਕਈ ਮੇਰਾ ਪਹਿਲਾਂ ਧਿਆਨ ਨਹੀਂ ਸੀ ਗਿਆ, ਤੁਹਾਡੀ ਗੱਲ ਤੋਂ ਮੇਰਾ ਇੱਕਦਮ ਧਿਆਨ ਗਿਆ, ਫਿਰ ਮੇਰੇ ਦਿਮਾਗ ਦੇ ਘੋੜੇ ਭੱਜੇ ਤੇ ਫਿਰ ਇੱਕ ਘੋੜਾ ਜਾ ਕੇ ਖੜਾ ਹੋਇਆ ਅਮਿਤ ਸ਼ਾਹ ਦੇ ਦਰਵਾਜ਼ੇ ਤੇ, ਤੇ ਦੂਜਾ ਘੋੜਾ ਕੈਪਟਨ ਅਮਰਿੰਦਰ ਸਿੰਘ ਦੇ ਦਰਵਾਜ਼ੇ ਤੇ ਜਾ ਖੜਾ ਹੋਇਆ। ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ, ਹਾਂ ਮੈਨੂੰ ਇਹ ਮੇਰੇ ਦਿਮਾਗ ਚ ਬਿਲਕੁਲ ਨਹੀਂ ਸੀ ਗੱਲ ਆਈ ਜਿਹੜੀ ਆ ਤੁਸੀਂ ਗੱਲ ਕੀਤੀ ਹੈ, ਔਰ ਇਸ ਗੱਲ ਦੀ ਪੁਸ਼ਟੀ ਬਿਲਕੁਲ ਤੁਸੀਂ ਕਰ ਹੀ ਦਿੱਤੀ ਹੈ, ਤੁਸੀਂ ਕਲੀਅਰ ਹੀ ਕਰ ਦਿੱਤੀ ਹੈ ਗੱਲ। ਇਹ ਜਦੋਂ ਹੁਣ ਦੀਪ ਸਿੱਧੂ ਦੀ ਜ਼ਮਾਨਤ ਪਹਿਲੇ ਦਿਨ ਜਿੱਦਣ ਹੁੰਦੀ ਹੈ
ਜੀ,
ਮਤਲਬ ਜ਼ਮਾਨਤ ਜਦੋਂ ਹੋ ਜਾਣੀ ਹੈ, ਪਤਾ ਲੱਗਿਆ ਵੀ ਜ਼ਮਾਨਤ ਹੋ ਜੀ, ਉਦੋਂ ਡਾਕਟਰ ਸੁਖਪ੍ਰੀਤ ਸਿੰਘ ਉਦਕੇ ਤੇ ਉਹਨਾਂ ਦੇ ਜਿਹੜੇ ਵਕੀਲ ਨੇ ਉਦੋਂ ਮੇਰੇ ਨਾਲ ਹੀ ਸੀ, ਇਕੱਠੇ ਸੀ ਅਸੀਂ,
ਤੇ
ਮੈਂ ਉਹਨਾਂ ਨੂੰ ਕਹਿ ਰਿਹਾ ਸੀ, ਮੈਂ ਕਿਹਾ ਵੀ ਜਦੋਂ ਬਾਹਰ ਆਏ ਤਾਂ ਮੈਨੂੰ ਤੁਸੀਂ ਦੱਸ ਦੋਗੇ, ਮੈਨੂੰ ਫੋਨ ਕਰ ਦੋਗੇ, ਮੈਂ ਉੱਥੇ ਪਹੁੰਚ ਜੂੰਗਾ, ਕਿਉਂਕਿ ਦਿੱਲੀ ਤੁਹਾਨੂੰ ਪਤਾ ਦੂਰ ਦੂਰ ਬਹੁਤ ਹੈਗੀਆਂ ਚੀਜ਼ਾਂ
ਜੀ,
ਵੀ ਜੇ ਤੁਸੀਂ ਹਾਰਡ ਜੇਲ ਦੇ ਬਾਹਰ ਵੀ ਖੜਨਾ ਹੋਵੇ ਜਾ ਕੇ ਤਾਂ ਤੁਹਾਨੂੰ 1.5-2 ਘੰਟੇ ਪਹਿਲਾਂ ਚਾਹੀਦੇ ਨੇ ਅੰਦਾਜ਼ਨ।
ਹਾਂਜੀ,
ਤਾਂ ਮੈਂ ਉਹਨਾਂ ਨੂੰ ਇਹ ਗੱਲ ਕਹਿ ਹੀ ਰਿਹਾ ਸੀਗਾ ਤੇ ਉਹ ਕਹਿੰਦੇ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਜੀ ਕਰੋਗੇ ਕੀ, ਅਗਲਾ ਪਲਾਨ ਕੀ ਹੈ ਤੁਹਾਡਾ, ਕੀ ਇਹ ਤੁਸੀਂ ਸੋਚਦੇ ਕੀ ਹੋ ਕਿ ਕੀ ਹੋਊਗਾ? ਉਹ ਕਹਿੰਦੇ ਜੀ ਪੰਜਾਬ ਦਾ ਗੇੜਾ ਅਸੀਂ ਇੱਕ ਵਾਰੀ ਲਾਵਾਂਗੇ, ਉਹਨਾਂ ਦੇ ਮੂੰਹ ਚੋਂ ਗੱਲ ਨਿਕਲੀ ਵੀ ਪੰਜਾਬ ਦਾ ਗੇੜਾ ਲਾਵਾਂਗੇ, ਇਹਦਾ ਮਤਲਬ ਕੀ ਹੋਇਆ?
ਹਾਂਜੀ,
ਇਹਦਾ ਮਤਲਬ ਤਾਂ ਤੁਸੀਂ ਸਮਝ ਹੀ ਹੋ ਕਿ ਕੀ ਹੋਇਆ, ਪੰਜਾਬ ਦਾ ਗੇੜਾ ਲਾਉਣ ਦਾ ਮਤਲਬ ਕੀ ਹੈ।
ਹਾਂਜੀ,
ਹੁਣ ਕੱਲ ਜਦੋਂ ਦੀਪ ਸਿੱਧੂ ਨੇ ਉੱਥੇ ਇੰਟਰਵਿਊ ਕੀਤੀ ਆ, ਉਸ ਤੋਂ ਪਹਿਲਾਂ ਜਿਹੜੇ ਪਲੈਨ ਨੇ ਸਾਰੇ ਜਿਹੜੇ ਚੈਨਲ ਸੀ ਇਹਨਾਂ ਦੇ, ਜਿਹੜੇ ਜਿਹੜੇ ਸੋਰਸ ਸੀਗੇ, ਉਹਨਾਂ ਨਾਲ ਇਹਨਾਂ ਨੇ ਇੰਟਰਵਿਊ ਕੀਤੀ ਆ ਪਹਿਲੇ ਦਿਨ ਹੀ, ਜਿਹਨਾਂ ਦੇ ਵਿੱਚ ਇਹਨਾਂ ਦੀ ਹਿੱਸੇਦਾਰੀ ਵੀ ਸ਼ੋਅ ਹੁੰਦੀ ਹੈ, ਇਹਨਾਂ ਦੇ ਬ੍ਰਦਰ ਦੀ ਹਿੱਸੇਦਾਰੀ ਸ਼ੋਅ ਹੁੰਦੀ ਹੈ
ਜੀ,
ਉਹ ਪਿੱਛੇ ਜੇ ਜਗ ਜਾ ਰਹੀ ਹੋਗੀ ਗੱਲ
ਔਨ ਏਅਰ ਚੈਨਲ
ਕਿਵੇਂ ਉਹ ਸਾਰੇ ਚੈਨਲ, ਹਾਂਜੀ ਉਹਦਾ ਪਿੱਛੇ ਜੇ ਉਹਨੇ ਸਫਾਈ ਵੀ ਦਿੱਤੀ ਇੱਕ ਬੰਦੇ ਨੇ ਉਹਨਾਂ ਦੇ ਇੱਕ ਪਾਰਟਨਰ ਨੇ
ਜੀ,
ਪਰ ਚਲੋ ਉਹ ਤਾਂ ਉਹਨਾਂ ਦਾ ਆਪਣਾ ਪਰਸਨਲ ਵਿਸ਼ਾ, ਆਪਾਂ ਉਹਦੇ ਚ ਕੀ ਜਾਣਾ
ਜੀ,
ਪਰ ਉਹਦੇ ਤੋਂ ਇਹ ਸਾਫ਼ ਜ਼ਾਹਰ ਹੁੰਦਾ ਹੈ ਕਿ ਇੱਕ ਤੁਹਾਡਾ ਪਲੇਟਫਾਰਮ ਹੋਵੇ ਤੇ ਇੱਕ ਤੁਹਾਡਾ ਬੰਦਾ ਪੋਲੀਟੀਕਲ ਹੋਵੇ
ਜੀ,
ਤੇ ਪੋਲੀਟੀਕਲ ਉਹ ਹੋਵੇ ਜਿਹਨੂੰ ਗਵਰਨਮੈਂਟ ਨੇ ਇੰਨਾ ਕੁ ਮਸ਼ਹੂਰ ਕਰਦਾ, ਕਿਉਂਕਿ ਪਹਿਲੇ ਦਿਨ ਜੇ ਜਮਾਨਤ ਹੁੰਦੀ ਹੈ ਤਾਂ ਉਸ ਦਿਨ ਉਹ ਹੀਰੋ ਨਹੀਂ ਬਣਦਾ
ਜੀ,
ਉਹਦੇ ਤੇ ਇੱਕ ਹੋਰ ਪਰਚਾ ਪਾ ਦਿੱਤਾ ਜਾਂਦਾ
ਜੀ ਜੀ,
ਔਰ ਸਿਮਥੀ ਹੋਰ ਹੋ ਜਾਂਦੀ ਹੈ ਕਿ ਹਾਂਜੀ ਬੰਦਾ ਚਾਹੀਦਾ ਜੀ, ਬੰਦਾ
ਧੱਕਾ ਹੋ ਰਿਹਾ ਧੱਕਾ,
ਕਿਉਂਕਿ ਬੀਜੇਪੀ ਬੀਜੇਪੀ ਨੂੰ ਇੱਕ ਸਿੱਖ ਚਿਹਰਾ ਚਾਹੀਦਾ, ਔਰ ਸਿੱਖਾਂ ਵਰਗਾ ਹੋਵੇ, ਸਿੱਖਾਂ ਵਰਗੀ ਗੱਲ ਕਰਦਾ ਹੋਵੇ, ਪਰ ਏਜੰਡਾ ਉਹਦਾ ਲੁਕਵਾਂ ਹੋਵੇ ਬੀਜੇਪੀ ਵਰਗਾ, ਉਹਦੇ ਚ ਹਰਜੀਤ ਸਿੰਘ ਗਰੇਵਾਲ ਫੇਲ ਹੋ ਗਿਆ, ਉਹਦੇ ਚ ਇਕਬਾਲ ਸਿੰਘ ਲਾਲਪੁਰਾ ਫੇਲ ਹੋ ਗਿਆ, ਉਹਦੇ ਚ ਸੁਰਜੀਤ ਗਿਆਨੀ ਫੇਲ ਹੋ ਗਿਆ, ਉਹਦੇ ਚ ਅਸ਼ਵਨੀ ਸ਼ਰਮਾ, ਜਨਾਰਦਨ ਸ਼ਰਮਾ, ਸੁਭਾਸ਼ ਸ਼ਰਮਾ, ਇਹਨਾਂ ਦੇ ਉੱਤੇ ਦਾਗ ਲੱਗ ਗਿਆ ਕਿ ਇਹ ਤਾਂ ਇੱਕ ਹਿੰਦੂ ਕਮਿਊਨਿਟੀ ਨੂੰ ਰਿਪ੍ਰੈਜੈਂਟ ਕਰਦੇ ਆ, ਤਾਂ ਉਹਨਾਂ ਨੂੰ ਇੱਕ ਬੰਦਾ ਦਿਸ ਰਿਹਾ ਹੁਣ, ਉਹਦਾ ਨਾਮ ਹੈਗਾ ਦੀਪ ਸਿੱਧੂ
ਜੀ,
ਚਾਹੇ ਦੀਪ ਸਿੱਧੂ ਇਸ ਗੱਲ ਤੋਂ ਬੜੀ ਸਫਾਈ ਦਿੰਦਾ, ਉਹ ਕਹਿੰਦਾ ਕਿ ਨਹੀਂ ਜੀ ਮੇਰਾ ਤਾਂ ਕੋਈ ਸੰਬੰਧ ਨਹੀਂ, ਮੈਂ ਕਿੱਦਾਂ ਹੋ ਸਕਦਾ, ਮੈਂ ਉਹਨਾਂ ਨਾਲ ਕਿਵੇਂ ਖੜ ਸਕਦਾ, ਮੇਰੀ ਫਿਰ ਜਮਾਨਤ ਨਹੀਂ ਹੋਣੀ ਸੀ, ਪਰ ਲੁਕਵਾਂ ਚਿਹਰਾ ਹੈਗਾ ਉਹ,
ਨਹੀਂ ਉਹਦੇ ਤੋਂ ਇੱਕ ਮੈਂ ਤਸਵੀਰ ਦੇਖ ਰਿਹਾ ਸੀ ਹੁਣ ਮੈਨੂੰ ਯਾਦ ਨਹੀਂ ਹੈਗਾ, ਉਹਦੇ ਵਿੱਚ ਉਹ ਅਕਾਲੀ ਦਲ ਉਹਨਾਂ ਦਾ ਸਵਾਗਤ ਕਰ ਰਹੇ ਨੇ, ਅਕਾਲੀ ਦਲ ਦੇ ਜਿਹੜੇ ਮੈਂਬਰ ਨੇ ਉਹਨਾਂ ਦੇ ਸਵਾਗਤ ਕਰ ਰਹੇ ਨੇ, ਅਤੇ ਉੱਥੋਂ ਦਰਬਾਰ ਸਾਹਿਬ 'ਤੇ ਤਸਵੀਰ ਹੈ ਦਰਬਾਰ ਸਾਹਿਬ ਦੇ ਵਿੱਚ,
ਹਾਂ ਤੁਹਾਡੇ ਨਾਲ ਹੀ ਮੈਂ ਜੋੜ ਰਹੇ ਤੁਹਾਡੇ ਨਾਲ ਹੀ
ਜੀ,
ਤੁਸੀਂ ਦੇਖੋ ਸਭ ਤੋਂ ਪਹਿਲਾਂ ਮਨਜਿੰਦਰ ਸਿੰਘ ਸਰਸਾ ਦਿੱਲੀ ਕਮੇਟੀ ਦੇ ਪ੍ਰਧਾਨ ਕਹਿੰਦੇ ਹੈ ਕਿ ਦੀਪ ਸਿੱਧੂ ਲਈ ਮੈਨੂੰ ਕੁਛ ਕਰਨਾ ਪੈ ਜੇ, ਮੈਨੂੰ ਕਿੰਨਾ ਮਰਜ਼ੀ ਮੈਨੂੰ ਨੁਕਸਾਨ ਸਲ ਝੱਲਣਾ ਪੈ ਜੇ, ਮੈਂ ਉਹਦੀ ਜਮਾਨਤ ਕਰਾਊਂਗਾ
ਜੀ,
ਤੁਹਾਨੂੰ ਯਾਦ ਹੋਣਾ,
ਹਾਂਜੀ ਹਾਂਜੀ ਬਿਲਕੁਲ, ਮਤਲਬ
ਬਿਕਰਮ ਸਿੰਘ ਮਜੀਠਾ
ਜੀ,
ਉਹ ਤੋਂ ਬਾਅਦ ਬਿਕਰਮ ਸਿੰਘ ਮਜੀਠਾ ਦਾ ਬਿਆਨ ਆਉਂਦਾ, ਉਹ ਕਹਿੰਦਾ ਕਿ ਅਕਾਲੀ ਦਲ ਨਾਲ ਸਾਡਾ ਕੋਈ ਅਕਾਲੀ ਦਲ ਨਾਲ ਕੀ ਸੰਬੰਧ ਹੈ, ਉਹਨਾਂ ਨੇ ਆਪਣਾ ਮਨਜਿੰਦਰ ਸਿੰਘ ਸਰਸਾ ਦੀ ਗੱਲ ਨੂੰ ਕੱਟਿਆ
ਜੀ,
ਪਰ ਮੈਂ ਦੂਜੇ ਦਿਨ ਮਨਜਿੰਦਰ ਸਿੰਘ ਸਰਸਾ ਨੂੰ ਮੈਂ ਵੀ ਮਿਲਿਆ, ਮੈਂ ਕਿਹਾ ਜੀ ਇਹ ਕੀ ਗੱਲ ਹੈਗੀ, ਉਹ ਕਹਿੰਦੇ ਮੈਂ ਕਰਾਊਂਗਾ ਜਵਾਨ, ਕੁਛ ਵੀ ਹੋ ਜੇ ਤੁਸੀਂ ਕਹੋ ਮੇਰਾ ਗੱਲ
ਜੀ,
ਮੈਂ ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੇ ਇਹ ਗੱਲ ਕਹੀ, ਔਰ ਉਸ ਤੋਂ ਬਾਅਦ ਅਕਾਲੀ ਦਲ ਨੇ ਇਹ ਗੱਲ ਬਿਲਕੁਲ ਨਹੀਂ ਕਹੀ ਕਿ ਮਨਜਿੰਦਰ ਸਿੰਘ ਸਰਸਾ ਗਲਤ ਹੈ
ਜੀ
ਜਾਂ ਬਿਕਰਮ ਸਿੰਘ ਮਜੀਠਾ ਗਲਤ ਹੈ
ਜੀ,
ਅਕਾਲੀ ਦਲ ਬਿਲਕੁਲ ਚੁੱਪ ਹੋ ਗਿਆ,
ਹਾਂਜੀ
ਜਮਾਨਤ ਹੋਈ, ਜਮਾਨਤ ਸਮੇਂ ਮਨਜਿੰਦਰ ਸਿੰਘ ਸਰਸਾ ਉਹਦੀ ਗੱਡੀ ਦੇ ਵਿੱਚ ਸੀ ਨਾਲ
ਜੀ,
ਔਰ ਉਹੀ ਉਹਨਾਂ ਨੂੰ ਗੁਰਦੁਆਰਾ ਕਾਬਗੰਜ ਸਾਹਿਬ ਲੈ ਕੇ ਆਉਂਦੇ, ਤੇ ਜਿਸ ਦਿਨ ਪਹਿਲੇ ਦਿਨ ਜਮਾਨਤ ਨਹੀਂ ਹੁੰਦੀ ਉਸ ਦਿਨ ਵੀ ਸੁਖਪ੍ਰੀਤ ਸਿੰਘ ਉਦੇ ਕੇ, ਸੰਦੀਪ ਸਿੰਘ ਦਾ ਭਰਾ ਔਰ ਉਹਦੇ ਵਕੀਲ ਜਸਪ੍ਰੀਤ ਰਾਏ ਜਿਹੜੇ ਵਕੀਲ ਹੈ, ਜਸਦੀਪ ਢਿੱਲੋਂ ਨੇ, ਰਵਿੰਦਰ ਬੱਤਰਾ, ਉਹ ਸਾਰੇ ਇਕੱਠੇ ਹੁੰਦੇ ਨੇ, ਇੱਕ ਥਾਪੜ ਕੇ ਮਨਜਿੰਦਰ ਸਿੰਘ ਸਰਸਾ ਕਹਿੰਦੇ ਆ ਕਿ ਮੈਂ ਮਦਦ ਕਰਾਂਗਾ, ਕੁਛ ਮਰਜ਼ੀ ਹੋ ਜਾਵੇ, ਭਾਵੇਂ ਉਹਦਾ ਵਿਰੋਧ ਵੀ ਹੋਇਆ ਉਸ ਸਮੇਂ, ਲੇਕਿਨ ਉਹਨਾਂ ਨੇ ਮਦਦ ਕੀਤੀ ਅਕਾਲੀ, ਹਾਂ ਉਹ ਜਿਹੜਾ ਤੁਸੀਂ ਗੱਲ ਕਰਦੇ ਹੋ ਉਹਦਾ ਨਾਂ ਹੈਗਾ ਗੁਰਪ੍ਰਤਾਪ ਸਿੰਘ, ਉਹ ਪਹਿਲਾਂ ਚੇਅਰਮੈਨ ਰਿਹਾ ਲੇਬਰ ਫੈਡ ਦਾ,
ਬਿੱਟਾ ਸਾਹਿਬ ਥੋੜੀ ਬਿੱਟਾ ਸਾਹਿਬ ਥੋੜੀ ਹਾਸੇ ਵਾਲੀ ਗੱਲ, ਹਾਸੇ ਵਾਲਾ ਕੁਐਸਚਨ ਪੁੱਛਾਂ ਤੁਹਾਨੂੰ ਇੱਕ, ਕਿਉਂਕਿ ਅੱਜ ਤੱਕ ਜਿੰਨੀਆਂ ਕੁ ਵੀ ਜਮਾਨਤਾਂ ਹੁੰਦੀਆਂ ਆਈਆਂ ਨੇ ਤਾਂ ਕਿਸਾਨ ਜਥੇਬੰਦੀਆਂ ਦੇ ਲੀਡਰ ਖਾਸ ਕਰਕੇ ਰਾਜੇਵਾਲ ਸਾਹਿਬ ਕਹਿੰਦੇ ਇਹ ਤਾਂ ਆਪਣੇ ਬੰਦਿਆਂ ਨੇ ਛਡਾਇਆ, ਇਹ ਤਾਂ ਸਾਡੇ ਵਕੀਲਾਂ ਨੇ ਛਡਾਇਆ, ਹੁਣ ਦੀਪ ਸਿੱਧੂ ਬਾਰੇ ਨਹੀਂ ਉਹਨੇ ਕੋਈ ਕਲੇਮ ਕੀਤਾ ਵੀ ਅਸੀਂ ਛਡਾਇਆ, ਦੀਪ ਸਿੱਧੂ
ਦੇ ਬਾਰੇ ਜਦੋਂ ਨਾਂ ਲੈਂਦੇ ਨੇ ਉਹ ਕਹਿੰਦੇ ਜੀ ਉਹਦਾ ਨਾਂ ਨਾ ਲਓ, ਉਹਨੂੰ ਉਹਦੀ ਨਾ ਗੱਲ ਕਰੋ ਮੇਰੇ ਸਾਹਮਣੇ, ਹਾਲਾਂਕਿ ਰਾਜੇਵਾਲ ਸਾਹਿਬ ਦੀ ਜਿਹੜੀ ਗੱਲ ਨੂੰ ਚੜੂਨੀ ਸਾਹਿਬ ਨੇ ਉਦੋਂ ਵੀ ਵੱਡੀ ਲੀਕ ਮਾਰਤੀ,
ਹਾਂਜੀ ਹਾਂਜੀ ਉਹ ਥੋੜੀ ਹਾਸੋਹੀਣੀ ਵਾਲੀ ਗੱਲ ਹੈ, ਬਾਕੀ ਸਾਰਿਆਂ ਦੇ ਤਾਂ ਰਿਹਾਈਆਂ ਜਿਹੜੀਆਂ ਉਹ ਰਾਜੇਵਾਲ ਸਾਹਿਬ ਦੇ ਵਕੀਲਾਂ ਨੇ ਕਰਾਈਆਂ, ਸਰਸਾ ਸਾਹਿਬ ਦਾ ਕੋਈ ਰੋਲ ਨਹੀਂ, ਹੁਣ ਇਹ ਵੀ ਕਲੇਮ ਕਰ ਲੈਣ ਲੋਕ ਸ਼ਾਇਦ ਯਕੀਨ ਮੰਨੇ ਹੀ ਲੈਣ ਇਹਨਾਂ ਦਾ ਵੀ ਸ਼ਾਇਦ, ਖੈਰ ਆਪਾਂ ਗੱਲ ਉੱਥੇ ਆਉਂਦੇ ਹਾਂ ਕਿ ਹੁਣ ਦੀਪ ਸਿੰਘ
ਨਾਲ ਮੈਂ ਇੱਕ ਗੱਲ ਹੋਰ ਜੋੜ ਦਿੰਦਾ
ਜੀ,
ਇਹਦੇ ਨਾਲ ਮੈਂ ਇੱਕ ਹੋਰ ਗੱਲ ਜੋੜ ਦਿੰਦਾ
ਜੀ,
ਦਿੱਲੀ ਕਮੇਟੀ ਦਾ ਦਫ਼ਤਰ
ਜੀ,
ਤੇ ਦਿੱਲੀ ਕਮੇਟੀ ਦੇ ਦਫ਼ਤਰ ਦੇ ਵਿੱਚ ਪ੍ਰੇਮ ਸਿੰਘ ਭੰਗੂ ਤੇ ਇੱਕ ਬੰਦਾ ਪਟਿਆਲੇ ਦਾ, ਮੈਂ ਨਾਂ ਉਹਦਾ ਭੁੱਲ ਗਿਆ, ਸ਼ਾਇਦ ਰਾਜਵੰਤ ਹੈ ਜਾਂ ਸੁਖਵੰਤ, ਸੁਖਵੰਤ ਹੈ ਸ਼ਾਇਦ, ਉਹ ਦੋਨੇ ਬੰਦੇ ਵਕੀਲਾਂ ਨਾਲ ਰੈਸਲਾ ਕਰ ਰਹੇ ਹੈ
ਜੀ,
ਤੇ ਮੈਂ ਵੀ ਦਿੱਲੀ ਕਮੇਟੀ ਦੇ ਦਫ਼ਤਰ ਚ ਬੈਠਾ, ਉਹਨਾਂ ਨੂੰ ਨੀ ਪਤਾ ਵੀ ਪ੍ਰਾਈਮ ਏਸ਼ੀਆ ਦਾ ਜਾਂ ਹਰਮਨ ਰੇਡੀਓ ਦਾ ਜਾਂ ਜਸਵਿੰਦਰ ਸਿੰਘ ਬਿੱਟਾ ਇੱਥੇ ਬੰਦਾ ਬੈਠਾ, ਉਹਨਾਂ ਨੂੰ ਬਿਲਕੁਲ ਨੀ ਪਤਾ ਕਿਉਂਕਿ ਮੇਰੇ ਮੂੰਹ ਤੇ ਮਾਸਕ ਲੱਗਿਆ ਸੀਗਾ
ਜੀ,
ਤਾਂ ਜਦੋਂ ਉਹਨਾਂ ਨੇ ਗੱਲ ਕਰਕੇ ਨਿਕਲੇ ਤੇ ਮੈਂ ਦੂਜੇ ਪਾਸੇ ਬੈਠਾ ਸੀ ਤੇ ਮੈਂ ਉੱਥੇ ਵਕੀਲ ਸਾਹਿਬ ਨੇ ਸੰਧੂ ਸਾਹਿਬ ਵੀਰਿੰਦਰ ਸੰਧੂ ਤੇ ਮੈਂ ਸੰਧੂ ਸਾਹਿਬ ਨੂੰ ਆਖਿਆ ਮੈਂ ਕਿਹਾ ਸੰਧੂ ਸਾਹਿਬ ਮੈਂ ਇਹਨਾਂ ਨਾਲ ਗੱਲ ਕਰਨੀ ਹੈ ਪ੍ਰੇਮ ਸਿੰਘ ਭੰਗੂ ਨਾਲ।
ਅੱਛਾ
ਤੇ ਉਹ ਉਹਨਾਂ ਨੇ ਕਿਹਾ ਕਹਿੰਦੇ ਜੀ ਆ ਮੀਡੀਆ ਵਾਲਿਆਂ ਨੇ ਗੱਲ ਕਰਨੀ ਹੈ ਤੇ ਪ੍ਰੇਮ ਸਿੰਘ ਭੰਗੂ ਕਹਿੰਦੇ ਨੇ ਕਹਿੰਦੇ ਮੀਡੀਆ ਨਾਲ ਤਾਂ ਅਸੀਂ ਗੱਲ ਕਰਦੇ ਹੀ ਰਹਿੰਦੇ ਹਾਂ।
ਅੱਛਾ
ਜੀ ਕਰਦੇ ਰਹਿੰਦੇ ਹੋਵੋਗੇ, ਮੈਨੂੰ 2 ਘੰਟੇ ਹੋ ਗਏ ਤੁਹਾਡੇ ਨਾਲ ਮੈਂ ਵੇਟ ਕਰ ਰਿਹਾ ਤੁਹਾਡੀ। ਜਿਹੜੀ ਰਾਜੇਵਾਲ ਸਾਹਿਬ ਨੇ ਗੱਲ ਕਹੀ ਹੈ ਕੀ ਉਹ ਗੱਲ ਸਹੀ ਹੈ ਕਿ ਜਿਹੜੀ ਹੁਣ ਤੁਸੀਂ ਇੱਥੇ ਬੈਠੇ ਹੋ ਕੀ ਉਹ ਗੱਲ ਸਹੀ? ਕਹਿੰਦੇ ਨਹੀਂ ਜੀ, ਅਸੀਂ ਇਹਨਾਂ ਨੂੰ ਨਾ ਦਿੱਲੀ ਕਮੇਟੀ ਦੇ ਜਿਹੜੇ ਲੀਗਲ ਟੀਮ ਹੈ ਇਹਨਾਂ ਨੂੰ ਅਸੀਂ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਦੇ ਉੱਤੇ ਸਨਮਾਨਿਤ ਕਰਨ ਦੇ ਲਈ ਸੱਦਾ ਦੇ ਰਹੇ ਹਾਂ।
ਹਾਂਜੀ,
ਇਹ ਹੈਗੀ ਹੈ 20 ਤਰੀਕ ਦੀ ਗੱਲ, 20 ਅਪ੍ਰੈਲ ਦੀ, 25 ਅਪ੍ਰੈਲ ਨੂੰ ਇਲੈਕਸ਼ਨ ਸੀਗੇ।
ਅੱਛਾ,
ਤੇ ਰਵਿੰਦਰ ਕੌਰ ਜਿਹੜੇ ਮੈਡਮ ਨੇ ਜਿਹੜੇ ਸਾਰੇ ਇਸ ਟੀਮ ਨੂੰ ਲੀਡ ਕਰਦੇ ਨੇ ਤੇ ਉਹ ਮੈਨੂੰ ਕਹਿੰਦੇ ਜੀ ਅਸੀਂ ਤਾਂ ਸਾਨੂੰ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਜੀ ਤੁਹਾਨੂੰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਨਮਾਨਿਤ ਕੀਤਾ, ਤੁਹਾਨੂੰ ਹਰਿਮੰਦਰ ਸਾਹਿਬ ਕੰਪਲੈਕਸ ਚ ਸਨਮਾਨਿਤ ਕੀਤਾ, ਤੁਹਾਨੂੰ ਪਟਿਆਲੇ ਦੁੱਖ ਨਿਵਾਰਨ ਸਾਹਿਬ ਸਨਮਾਨਿਤ ਕੀਤਾ, ਕੀ ਉਸ ਸਨਮਾਨ ਨਾਲੋਂ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਵੱਡੀ ਹੈ? ਕਹਿੰਦੇ ਨਹੀਂ ਜੀ ਵੱਡੀ ਤਾਂ ਨਹੀਂ, ਪਰ ਹੁਣ ਇਹ ਕਹਿੰਦੇ ਆ ਕਿ ਅਸੀਂ ਸਨਮਾਨਿਤ ਕਰਨਾ। ਮੈਂ ਕਿਹਾ ਇਹ ਕਿਉਂ ਕਹਿੰਦੇ ਆ? ਉਹ ਕਹਿੰਦੇ ਜੀ ਉਹ ਰਾਜੇਵਾਲ ਸਾਹਿਬ ਨੇ ਪਹਿਲਾਂ ਕਹਿਤਾ ਸੀ ਨਾ ਵੀ ਅਸੀਂ ਤਾਂ ਜਮਾਨਤਾਂ ਅਸੀਂ ਕਰਾਈਆਂ ਤੇ ਉਸ ਗੱਲ ਦਾ ਰੌਲਾ ਪੈ ਗਿਆ ਕਿਉਂਕਿ ਚੜੂਨੀ ਸਾਹਿਬ ਨੇ ਬਿਆਨ ਦੇ ਦਿੱਤਾ ਤੇ ਹੁਣ ਇਸ ਕਰਕੇ ਇਹ ਕਹਿੰਦੇ ਆ ਵੀ ਤੁਸੀਂ ਸਾਡੀ ਸਟੇਜ ਤੇ ਆਓ।
ਅੱਛਾ,
ਤੇ ਉਹ ਕਹਿੰਦੇ ਵੀ ਅਸੀਂ ਤਾਂ ਜਾਵਾਂਗੇ ਜੇ ਉੱਥੇ ਮਨਜਿੰਦਰ ਸਿੰਘ ਸਰਸਾ ਨੂੰ ਵੀ ਬੁਲਾਉਣਗੇ ਕਿਉਂਕਿ ਅਸੀਂ ਤਾਂ ਉਹਨਾਂ ਦੀ ਅਗਵਾਈ ਕੰਮ ਕਰਦੇ ਹਾਂ, ਦਿੱਲੀ ਕਮੇਟੀ ਨੇ ਸਾਨੂੰ ਦਫ਼ਤਰ ਦਿੱਤਾ, ਦਿੱਲੀ ਕਮੇਟੀ ਨੇ ਸਾਨੂੰ ਸਾਧਨ ਦਿੱਤੇ ਨੇ, ਦਿੱਲੀ ਕਮੇਟੀ ਨੇ 25 ਲੱਖ ਰੁਪਇਆ ਬੌਂਡ ਫਾਰਮ ਭਰੇ ਨੇ ਜਿਹੜੇ ਸਿਕਿਉਰਿਟੀ ਭਰੀ ਹੈ, ਔਰ ਦਿੱਲੀ ਕਮੇਟੀ ਨੇ ਜਿਹੜੇ ਬੰਦੇ ਪੰਜਾਬ ਤੋਂ ਜਾਂਦੇ ਸੀ ਉਹਨਾਂ ਦੇ ਲਈ ਰਿਹਾਇਸ਼ ਦਾ ਲੰਗਰ ਦਾ, ਔਰ ਇੱਥੋਂ ਤੱਕ ਜਿਹੜੀਆਂ ਦਿੱਲੀ ਕਮੇਟੀ ਨੇ 20-22 ਵੈਨਾਂ ਨੇ ਜੀ, ਮੰਨ ਲਓ ਮੇਰੇ ਕੋਲ 2 ਬੰਦੇ ਆ ਤੇ ਮੈਂ ਕਹਿੰਦਾ ਜੀ 30,000 ਕੋਟ ਜਾਣਾ ਵੀ ਉੱਥੇ ਅਸੀਂ ਮਿਲਣ ਜਾਣਾ ਜਾਂ ਜੇਲ੍ਹ 'ਚ ਜਾਣਾ ਜਾਂ ਉੱਥੇ ਕੋਈ ਫੋਟੋ ਸ਼ੂਟ ਕਰਾਉਣ ਜਾਣਾ ਜਾਂ ਕੋਈ ਸਿਕਿਉਰਿਟੀ ਬੌਂਡ ਲੈਣ ਜਾਣਾ, ਤਾਂ ਉਹ ਗੱਡੀਆਂ ਵੀ ਉਹਨਾਂ ਨੇ ਦਿੱਤੀਆਂ ਜਾਂ ਵੀ ਲਓ। ਸੰਯੁਕਤ ਕਿਸਾਨ ਮੋਰਚੇ ਨੇ 5 ਲੱਖ ਰੁਪਇਆ ਜਿਹੜਾ ਜਮ੍ਹਾਂ ਕਰਾਇਆ ਉਹ ਕਹਿੰਦੇ ਵੀ ਸਾਨੂੰ 2,000 ਰੁਪਇਆ ਮਿਲਿਆ ਸਿਰਫ ਉੱਥੇ ਅੰਦਰ, ਇਹ ਕਹਿੰਦਾ ਕਿ 3,000-3,000 ਰੁਪਇਆ ਅਸੀਂ ਤੁਹਾਨੂੰ ਦਿੱਤਾ ਅੰਦਰ, ਜਿਵੇਂ ਪਰਚੀ ਲੱਗਦੀ ਨਾ ਜੀ ਅੰਦਰ ਕੋਈ ਸਮਾਨ ਤੁਸੀਂ ਕੰਟੀਨ ਦੇ ਵਿੱਚੋਂ ਕੋਈ ਬਿਸਕੁਟ ਲੈਣੇ ਆ ਕੋਈ ਚਾਹ ਪਾਣੀ ਲੈਣਾ ਜਿਹੜਾ ਉਹਦੇ ਤੇ ਪੈਸੇ ਨੀ ਚੱਲਦੇ ਉਹਦੇ ਤੇ ਟੋਕਨ ਚੱਲਦਾ।
ਅੱਛਾ ਜੀ,
ਮਤਲਬ ਉਹਦਾ ਟੋਕਨ ਲੈ ਲੈਂਦੇ ਹੋ 2,000 ਦੇ ਟੋਕਨ 1,000 ਦੇ ਟੋਕਨ ਤਿਹਾੜ ਜੇਲ੍ਹ ਦੇ ਵਿੱਚ। ਉਹ ਕਹਿੰਦੇ ਜੀ ਉਹ ਟੋਕਨ ਸਾਨੂੰ ਅਸੀਂ ਮਿਲੇ ਆ ਸਾਨੂੰ 2,000 ਦੇ। ਇਸ ਕਰਕੇ ਸਾਰੇ ਵਕੀਲਾਂ ਨੇ ਇਤਰਾਜ਼ ਕੀਤਾ ਵੀ ਜਾਂ ਤਾਂ ਤੁਸੀਂ ਮੀਡੀਆ ਦੇ ਸਾਹਮਣੇ ਇਹ ਗੱਲ ਕਹੋ ਵੀ ਰਾਜੇਵਾਲ ਸਾਹਿਬ ਨੇ ਗੱਲ ਗਲਤ ਕਹੀ ਹੈ ਤੇ ਜਾਂ ਤੁਸੀਂ ਜਿਹੜਾ ਸਨਮਾਨ ਕਰਨਾ ਹੈ ਉਹ ਸਾਨੂੰ ਸਾਰਿਆਂ ਨੂੰ ਲੈ ਕੇ ਜਾਓ ਉੱਥੇ ਤੇ ਫਿਰ ਅਸੀਂ ਕਰਾਂਗੇ, ਪਰ ਉਹ ਕੁਦਰਤੀ ਉਦੋਂ ਬਾਅਦ ਤੁਹਾਨੂੰ ਪਤਾ ਹੈ ਕੋਵਿਡ ਕਰਕੇ ਇਲੈਕਸ਼ਨ ਪੋਸਟਪੋਨ ਹੋ ਗਿਆ ਤੇ ਉਹ ਗੱਲ ਆਈ ਗਈ ਰਹਿ ਗਈ ਤੇ ਭੰਗੂ ਸਾਹਿਬ ਨੇ ਉੱਥੇ ਇਹ ਗੱਲ ਮੰਨੀ ਕਿ ਇਹ ਗੱਲ ਬਿਲਕੁਲ ਤੁਹਾਡੀ ਠੀਕ ਹੈਗੀ ਹੈ, ਤੁਹਾਡਾ ਜਿਹੜਾ ਉਹ ਮਿਸਕਮਿਊਨੀਕੇਸ਼ਨ ਹੋ ਗਿਆ ਤੇ ਅਸੀਂ ਇਹਨੂੰ ਠੀਕ ਕਰ ਲਾਂਗੇ।
ਚਲੋ ਉਹ ਤਾਂ ਹਾਂ, ਮੈਂ ਥੋੜੇ ਹਾਸੇ ਵਾਲੀ ਗੱਲ ਕੀਤੀ ਸੀ ਕਿਉਂਕਿ ਉਹ ਹਾਸੋਹੀਣੀਆਂ ਗੱਲਾਂ ਕਰਦੇ ਨੇ। ਸਾਡੇ ਤੇ ਵੈਸੇ ਇਲਜ਼ਾਮ ਵੀ ਲੱਗ ਰਹਿੰਦਾ ਬਿੱਟਾ ਸਾਹਿਬ ਜਦੋਂ ਅਸੀਂ ਪ੍ਰੋਗਰਾਮ ਕਰਦੇ ਹਾਂ ਕਿ ਤੁਸੀਂ ਕਿਸਾਨ ਲੀਡਰਾਂ ਦੇ ਅਗੇਂਸਟ ਗੱਲ ਕਰਦੇ ਹੋ, ਮਤਲਬ ਉਹਨਾਂ ਨੂੰ ਡਿਮੋਰਲਾਈਜ਼ ਕਰਦੇ ਹੋ, ਸਾਡੇ ਕਈ ਸਰੋਤੇ ਫੀਲ ਕਰਦੇ ਨੇ, ਕਈ ਵਾਰੀ ਮੈਸੇਜ ਵੀ ਪਾਉਂਦੇ ਹਾਂ। ਮੈਂ ਇੱਥੇ ਮਿੱਤਰ ਪਿਆਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਸੁਣਾਉਣੇ ਹੀ ਚੁਟਕਲੇ ਆ ਤਾਂ ਹਾਸਾ ਤਾਂ ਆਉਣਾ ਹੀ ਹੈ, ਅਤੇ ਅਸੀਂ ਸਿਰਫ ਕਿਸਾਨ ਜਿਹੜਾ ਮੋਰਚਾ ਕਿਸਾਨ ਲਾਅ ਨੇ ਉਹਨਾਂ ਦੇ ਬਿਲਕੁਲ ਅਸੀਂ ਹਿਤੈਸ਼ੀ ਹਾਂ, ਬਿਲਕੁਲ ਸਪੋਰਟ ਦੇ ਵਿੱਚ ਹਾਂ। ਪਰ ਜਿਹੜੇ ਲੀਡਰ ਕੱਚਾ ਧੂੰਆਂ ਮਾਰਦੇ ਨੇ ਫਿਰ ਇੱਦਾਂ ਹੈ ਵੀ ਇਹ ਮੀਡੀਆ ਆ, ਵੀ ਆਰ ਜਰਨਲਿਸਟ ਬੋਥ ਆਫ ਅਸ, ਅਤੇ ਅਸੀਂ ਉਹ ਐਂਗਲ ਤੋਂ ਵੀ ਆਪਣੇ ਸਰੋਤਿਆਂ ਨੂੰ ਆਗਰਾ ਕਰਨਾ। ਮੈਨੂੰ ਪਤਾ ਹੈ ਕਿ ਉਹ ਵੀ ਸੁਣਦੇ ਆ, ਲੀਡਰ ਵੀ ਸੁਣਦੇ ਨੇ, ਅਤੇ ਉਹਨਾਂ ਨੂੰ ਵੀ ਇੱਕ ਤਰ੍ਹਾਂ ਨਾਲ ਆਗਰਾ ਕਰਨਾ ਹੁੰਦਾ ਕਿ ਲੋਕ ਦੇਖਦੇ ਨੇ, ਪਬਲਿਕ ਸਦਾਈ ਨਹੀਂ ਹੈਗੀ। ਅਤੇ ਬਿੱਟਾ ਸਾਹਿਬ ਹੁਣ ਜਿਹੜੀ ਗੇਮ ਖੇਡੀ ਜਾ ਰਹੀ ਹੈ ਪੰਜਾਬ ਦੇ ਵਿੱਚ, ਖੇਡੀ ਗਈ ਹੈ ਪਿਛਲੇ ਕਈ ਸਾਲਾਂ ਤੋਂ, ਉਹ ਹੈਗੀ ਬੇਅਦਬੀ ਦੇ ਮਾਮਲੇ ਦੇ ਵਿੱਚ, ਜਿਸ ਦੇ ਵਿੱਚ ਗੋਲੀਕਾਂਡ ਵੀ ਆ ਜਾਂਦਾ, ਫਿਰ ਸਿੱਟ ਬਿਠਾਲੀ ਜਾਂਦੀ ਆ। ਹੁਣ ਇੱਕ ਸਿੰਪਥੀ ਵੀ ਲਈ ਆ ਡੀ ਜੀ ਪੀ ਸਾਹਿਬ ਨੇ ਰਿਜ਼ਾਈਨ ਦੇ ਕੇ ਜੀ, ਹਲਾ ਲਾਲਾ ਹੋ ਗਈ ਜੀ, ਫਿਰ ਬਾਦਲਾਂ ਨੂੰ ਗਾਲਾਂ ਨਿਕਲਣ ਲੱਗ ਗਈਆਂ। ਪਰ ਹੁਣ ਇਉਂ ਲੱਗਦਾ ਆ, ਪਹਿਲਾਂ ਵੀ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ ਕਿ ਇਹ ਇਲੈਕਸ਼ਨ ਤੱਕ ਇੱਦਾਂ ਹੀ ਚੱਲੂਗਾ ਅਤੇ ਮਾੜੀ ਜਿਹੀ ਗੱਲ ਹੋਇਆ ਕਰੂਗੀ, ਵਿਜੇ ਪ੍ਰਤਾਪ ਜੀ ਹੁਣਾਂ ਦਾ ਬਿਆਨ ਆ ਜਾ ਕਰੂਗਾ, ਇਹ ਬਾਦਲਾਂ ਨੇ ਐਂ ਕੀਤਾ ਸੀ, ਬਾਦਲਾਂ ਨੇ ਉਹ ਕੀਤਾ ਸੀ, ਅਤੇ ਟੋਟਲੀ ਪੋਲੀਟੀਕਲ। ਹੁਣ ਦੇਖੋ ਕਾਂਗਰਸ ਦੇ ਬਣਾਏ ਹੋਏ ਜਥੇਦਾਰ ਉਹਨੂੰ ਸਪੋਰਟ ਕਰ ਰਹੇ ਨੇ, ਦਰਬਾਰ ਸਾਹਿਬ ਦੇ ਵਿੱਚ ਉਹਨੂੰ ਹਾਰ ਪਾ ਰਹੇ ਨੇ, ਪ੍ਰਕਰਮਾਂ ਦੇ ਵਿੱਚ ਖੜ ਕੇ, ਜੇ ਤੋਂ ਕਲੀਅਰ ਓਬੀਅਸ ਹੈ ਕਿ ਉਹ ਕਾਂਗਰਸ ਦੀ ਹੀ ਝੋਲੀ ਦੇ ਵਿੱਚ ਬੈਠ ਕੇ ਉਹਨਾਂ ਦੇ ਲਈ ਹੀ ਭੁਗਤਣਗੇ ਇਨ ਦਾ ਐਂਡ ਤੱਕ। ਤੁਹਾਡਾ ਕੀ ਖਿਆਲ ਹੈ?
ਜਿਹੜੇ ਤਾਂ ਸਾਨੂੰ ਇਹ ਕਹਿੰਦੇ ਆ ਕਿ ਅਸੀਂ ਕਿਸਾਨੀ ਅੰਦੋਲਨ ਜਾਂ ਕਿਸਾਨੀ ਸੰਘਰਸ਼ ਦੇ ਵਿੱਚ ਜਾਂ ਲੀਡਰਾਂ ਨੂੰ ਅਸੀਂ ਟਾਰਗੇਟ ਕਰਦੇ ਹਾਂ, ਉਹਨਾਂ ਦੇ ਲਈ ਅਸੀਂ ਨੀ ਕਹਿੰਦੇ। ਅਮਨਦੀਪ ਸਿੰਘ ਜੀ, ਤਤਾਰੀਆ ਵਾਲਾ ਪਿੰਡ ਹੈ ਮੋਗਾ ਜ਼ਿਲ੍ਹਾ ਦਾ, ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈਗਾ ਦਲੇ, ਜਿਹੜਾ ਅਕਾਲੀ ਬਾਬਾ ਫੂਲਾ ਸਿੰਘ ਦਾ ਪਿੰਡ ਹੈ
ਜੀ।
ਉਹਨਾਂ ਦੇ ਪਿੰਡ ਦੇ ਬੰਦਿਆਂ ਦੇ ਮੈਂ ਟੈਲੀਫੋਨ ਨੰਬਰ ਵੀ ਦੇ ਸਕਦਾ, ਔਰ ਮੇਰੇ ਕੋਲ ਉਹਨਾਂ ਦੀਆਂ ਰਿਕਾਰਡਿੰਗਸ ਹੈਗੀਆਂ, ਅੱਜ ਦੀਆਂ ਨਹੀਂ, ਅੱਜ ਤੋਂ 50 ਦਿਨ ਪਹਿਲਾਂ ਦੀਆਂ, 26 ਜਨਵਰੀ ਤੋਂ ਬਾਅਦ ਦੀਆਂ।
ਅੱਛਾ।
ਜਿਹੜੇ ਮੈਨੂੰ ਇਹ ਕਹਿੰਦੇ ਸੀ, ਹੁਣ ਮੈਂ ਅੱਜ ਉਹਦਾ ਖੁਲਾਸਾ ਮੈਂ ਤੁਹਾਨੂੰ ਨਸ਼ਰ ਕਰ ਦਿੰਦਾ ਹੈ
ਜੀ,
ਉਹ ਰਿਕਾਰਡਿੰਗ ਮੇਰੇ ਕੋਲ ਹੈਗੀਆਂ ਸਿੰਘ। ਉਹ ਕਹਿੰਦੇ ਸੀ ਕਿ ਅਸੀਂ ਭਾਈ ਦਰਸ਼ਨਪਾਲ ਨੂੰ ਫੋਨ ਕੀਤਾ, ਅਸੀਂ ਰਾਜੇਵਾਲ ਸਾਹਿਬ ਨੂੰ ਫੋਨ ਕੀਤਾ
ਜੀ,
ਤੇ ਪਹਿਲਾਂ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ, ਇਹਨਾਂ ਦੀ ਬਿਆਨ ਹੈ
ਜੀ।
ਫਿਰ ਜੇ ਉਹਨਾਂ ਨੇ ਫੋਨ ਚੁੱਕਿਆ ਤੇ ਉਹਨਾਂ ਨੇ ਆਖਿਆ ਕਿ ਤੁਹਾਡੇ ਨਾਮ, ਤੁਹਾਡੇ ਬੰਦਿਆਂ ਦੇ ਅਸੀਂ ਨਾਮ VIP ਲਿਸਟ ਚ ਪਾ ਦਿੰਦੇ ਹਾਂ ਤੇ ਤੁਹਾਡੀਆਂ ਜ਼ਮਾਨਤਾਂ ਹੋ ਜਾਣਗੀਆਂ
ਜੀ।
ਕਹਿੰਦੇ ਸਾਨੂੰ ਇਹ ਨਹੀਂ ਦੱਸਿਆ ਕਿਹੜੇ ਦਫ਼ਤਰ ਪਹੁੰਚਣਾ, ਕਿਹੜੇ ਵਕੀਲ ਕੋਲੇ ਪਹੁੰਚਣਾ, ਕਿਹੜਾ ਵਕਾਲਤਨਾਮਾ ਭਰਨਾ, ਕਿਹੜੇ ਕਾਗਜ਼ ਚਾਹੀਦੇ ਹੈ, ਤੇ ਕਿੱਥੇ ਆ ਕੇ ਕਿਹਦੇ ਨਾਲ ਅਸੀਂ ਇਹ ਕਾਗਜ਼ ਸਬਮਿਟ ਕਰਾਈਏ
ਜੀ।
ਹੁਣ ਤੁਸੀਂ ਦੇਖੋ ਵੀ ਹਵਾ ਟੈਲੀਫੋਨ ਦੇ ਵਿੱਚ ਉਹ ਪਹਿਲਾਂ ਤਾਂ ਫੋਨ ਨੀ ਚੱਕਦੇ, ਫਿਰ ਉਹ ਕਹਿੰਦੇ ਤੁਹਾਡਾ ਨਾਮ VIP ਲਿਸਟ ਚ ਪਾਤਾ। ਜਿਸ ਦਿਨ ਮੈਂ ਦਿੱਲੀ ਕਮੇਟੀ ਦੇ ਦਫ਼ਤਰ ਚ, ਮੈਂ ਅਕਸਰ ਹੀ ਉੱਥੇ ਜਾ ਕੇ ਮੈਂ ਪਤਾ ਕਰਦਾ ਸੀ ਵੀ ਅੱਜ ਕਿੰਨੀਆਂ ਜਮਾਨਤਾਂ ਹੋਈਆਂ, ਕਿੰਨੀਆਂ ਜਮਾਨਤਾਂ ਲੱਗੀਆਂ, ਕਿੰਨਿਆਂ ਦੇ ਬੌਂਡ ਫਾਰਮ ਭਰੇ ਜਾ ਰਹੇ ਨੇ, ਕਿੰਨੇ ਬੰਦੇ ਰਿਲੀਜ਼ ਹੋ ਰਹੇ ਨੇ, ਤੇ ਕਿੰਨੇ ਬੰਦਿਆਂ ਨੂੰ ਅਗਲੀ ਤਰੀਕ ਤੇ ਮਿਲਣ ਦੀ ਜਿਹੜੀ ਹੈ ਤਰੀਕ ਦਿੱਤੀ ਜਾ ਰਹੀ ਹੈ। ਨਿਰਮਲ ਸਿੰਘ ਜਿਹੜੇ ਨੇ, ਭਾਈ ਦਵਿੰਦਰ ਸਿੰਘ ਜੰਮੂ ਵਾਲੇ, ਇਸੇ ਤਰ੍ਹਾਂ ਹੀ ਲੁਧਿਆਣੇ ਤੋਂ ਇੱਕ ਜਿਹੜੇ ਹੁਣ ਦੀਪ ਸਿੱਧੂ ਦੇ ਨਾਲ ਰਿਹਾ ਹੋਇਆ, ਮੈਂ ਨਾਂ ਭੁੱਲ ਗਿਆ ਉਹਨਾਂ ਦਾ, ਇਕਬਾਲ ਸਿੰਘ,
ਇਕਬਾਲ
ਸਿੰਘ, ਤਾਂ ਉਹਨਾਂ ਦੀ ਬੇਟੀ, ਉਹਨਾਂ ਦੀ ਧਰਮ ਪਤਨੀ, ਉਹ ਕੱਪੜੇ ਲੈ ਕੇ ਜਾਂਦੇ ਸੀ, ਤੇ ਉਹਨਾਂ ਨੇ ਕੀ ਕੀਤਾ, ਕਸ਼ਹਿਰੇ ਲੈ ਗਏ, ਤੇ ਕਸ਼ਹਿਰੇ ਉਹਦੇ ਚ ਨਾਲਾ ਪਾਇਆ ਹੋਇਆ ਸੀਗਾ
ਜੀ।
ਉਹ ਕਹਿੰਦੇ ਜੀ ਕਸ਼ਹਿਰੇ ਨਾ ਲਾਸਟਿਕ ਵਾਲੇ ਲਿਆਓ ਵੀ ਨਾਲਾ ਨਾ ਹੋਵੇ, ਉਹ ਤੁਹਾਨੂੰ ਪਤਾ ਹੀ ਹੋਣਾ
ਜੀ ਜੀ,
ਕਿਉਂਕਿ ਉਹ ਬੰਦਾ
ਜੇਲ੍ਹ ਦਾ ਪ੍ਰੋਟੋਕਾਲ ਹੈ ਹਾਂਜੀ।
ਉਹਨਾਂ ਦੇ ਵੀਡੀਓ ਬਿਆਨ ਮੈਂ ਉਹ ਨਾ ਨਸ਼ਰ ਨਹੀਂ ਕੀਤੇ ਜਾਣ ਕੇ, ਉਹ ਮੈਂ ਕਿਉਂ ਨੀ ਕੀਤੇ, ਮੈਂ ਕਿਹਾ ਵੀ ਕੋਈ ਇਹ ਨਾ ਸਮਝੇ ਕਿ ਅਸੀਂ ਇਸ ਸੰਘਰਸ਼ ਨੂੰ ਕਿਤੇ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਾਂ। ਦੂਜੀ ਗੱਲ, ਵਕੀਲਾਂ ਨੇ ਪ੍ਰੈਸ ਕਾਨਫਰੰਸ ਸੱਦੀ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫਰੰਸ ਹਾਲ ਦੇ ਵਿੱਚ, ਇਹ ਉਹ ਕਾਨਫਰੰਸ ਹਾਲ ਹੈ ਜਿੱਥੇ ਸੰਯੁਕਤ ਕਿਸਾਨ ਮੋਰਚੇ ਨੇ ਪਹਿਲੀ ਪ੍ਰੈਸ ਕਾਨਫਰੰਸ ਸੱਦੀ ਸੀ ਜਦੋਂ ਦਿੱਲੀ ਦੇ ਵਿੱਚ ਐਂਟਰ ਹੋਣਾ ਸੀ ਉਸ ਤੋਂ ਪਹਿਲਾਂ, ਔਰ ਸਾਰੇ ਸੂਬਿਆਂ ਦੇ ਆਪਣੇ ਕੱਕਾ ਜੀ ਸ਼ਿਵਪਾਲ ਕੱਕਾ, ਜੋਗਿੰਦਰ ਯਾਦਵ, ਰਕੇਸ਼ ਟਕੈਤ, ਔਰ ਉਧਰੋਂ ਹਨਨ ਮੌਲਾ, ਔਰ ਜਿਹੜੀਆਂ ਪੰਜਾਬ ਦੀਆਂ ਜਥੇਬੰਦੀਆਂ, ਇਹ ਸਾਰੀਆਂ ਉੱਥੇ ਪਹੁੰਚੀਆਂ ਸੀ, ਤੇ ਉਦੋਂ ਵੀ ਉਸ ਮੈਂ ਉਦੋਂ ਹੱਸ ਰਿਹਾ ਸੀ ਉਹਨਾਂ ਨੂੰ, ਮੈਂ ਕਿਹਾ ਵੀ ਆਹ ਜਿਹੜਾ ਰਕਾਬਗੰਜ ਸਾਹਿਬ ਦਾ ਕਾਨਫਰੰਸ ਹਾਲ ਹੈ ਨਾ, ਇਹ ਬੜਾ ਇਤਿਹਾਸਕ ਬਣੇਗਾ ਆਉਣ ਵਾਲੇ 100 ਸਾਲਾਂ ਦੇ ਬਾਅਦ
ਜੀ।
ਜਦੋਂ ਪਹਿਲੀਆਂ ਫੋਟੋਆਂ ਕੱਢਣਗੇ ਜਦੋਂ ਕਹਿਣਗੇ ਵੀ ਇਹ ਪਹਿਲੀ ਮੀਟਿੰਗ ਕਿੱਥੇ ਹੋਈ ਸੀ, ਉਹ ਹੋਈ ਸੀ ਰਕਾਬਗੰਜ ਸਾਹਿਬ ਦੇ ਕਾਨਫਰੰਸ ਹਾਲ 'ਚ, ਜਦੋਂ ਹੁਣ ਤੁਹਾਡੀ ਦੂਜੀ ਕਿਤਾਬ ਰਿਲੀਜ਼ ਹੋਈ ਨਾ ਉੱਥੇ ਰਿਲੀਜ਼ ਕਰਾਉਣੀ।
ਠੀਕ ਹੈ ਠੀਕ ਹੈ, ਮੇਰੀ ਕਿਤਾਬ ਦਾ ਨਾਮ ਹੋਏਗਾ ਪ੍ਰਧਾਨਨਾਮਾ, ਪ੍ਰਧਾਨਾਂ ਦੀਆਂ ਗੱਲਾਂ ਬਾਤਾਂ, ਪ੍ਰਧਾਨਾਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਦੇ ਸੰਬੰਧ ਦੇ ਵਿੱਚ ਜੀ। ਚਲੋ ਕੈਰੀ ਓਨ,
ਆਪਾਂ ਉਹ ਗੱਲ ਕਰ ਰਹੇ ਸੀ, ਜੇ ਮੈਂ ਉਹ ਉਸ ਤੋਂ ਬਾਅਦ ਵਕੀਲਾਂ ਨੇ ਉੱਥੇ ਪ੍ਰੈਸ ਕਾਨਫਰੰਸ ਕੀਤੀ ਤੇ ਮੈਂ ਉਹਦੇ ਚ ਸਾਫ਼ ਤੌਰ ਤੇ ਕਿਹਾ, ਮੈਂ ਆਪਣੇ ਹਰਮਨ ਰੇਡੀਓ ਤੇ ਵੀ ਉਹ ਇੰਟਰਵਿਊ ਚੱਲੀ ਸੀ
ਜੀ,
ਮੈਂ ਉਹਦੇ ਸਾਫ਼ ਤੌਰ ਤੇ ਕਿਹਾ ਕਿ ਸਾਡਾ ਮਕਸਦ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਇੱਜ਼ਤ ਹੱਤਕ ਨੂੰ ਕੋਈ ਨੁਕਸਾਨ ਪਹੁੰਚਾਉਣਾ ਨਹੀਂ
ਜੀ,
ਸਾਡਾ ਮਕਸਦ ਇਹ ਹੈ ਕਿ ਇਹ ਗੱਲ ਵਕੀਲ ਸਾਹਿਬਾਨ ਦੀ ਗੱਲ ਇਸ ਪਲੇਟਫਾਰਮ ਲਈ ਰੱਖਣੀ
ਜੀ,
ਜਿੰਨਾ ਬੋਝ ਕੇ ਅਸੀਂ ਚੱਲਦੇ ਰਹੇ ਹਾਂ, ਜਿੰਨੀ ਹਮਾਇਤ ਅਸੀਂ ਕਰਦੇ ਰਹੇ ਹਾਂ, ਸਾਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਤਾਂ ਨਹੀਂ, ਪਰ ਸਾਡੇ ਸਰੋਤੇ ਸਾਨੂੰ ਜਾਣਦੇ ਨੇ, ਜਿਹੜੇ ਬੰਦਿਆਂ ਨੂੰ ਇਹ ਲੱਗਦਾ ਕਿ ਅਸੀਂ ਕਿਸਾਨ ਜਥੇਬੰਦੀਆਂ ਦੇ ਕੁਛ ਟੀਕਾ ਟਿੱਪਣੀ ਕਰਦੇ ਹਾਂ, ਉਹ ਉਹਨਾਂ ਦੀ ਆਪਣੀ ਨਿੱਜੀ ਰਾਏ ਹੋ ਸਕਦੀ ਹੈ, ਪਰ ਅਸੀਂ ਜੇ ਇਸ ਖੇਤੀ ਅੰਦੋਲਨ ਦੇ ਵਿੱਚ ਜੇ ਕੋਈ ਹਿੱਸਾ ਪਾਇਆ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਅਸੀਂ ਬਹੁਤਿਆਂ ਨਾਲੋਂ ਵੱਡਾ ਹਿੱਸਾ ਪਾਇਆ ਬਹੁਤਿਆਂ ਨਾਲ
ਜੀ। ਦੇਖੋ ਇਹ ਜੱਗ ਜਾ ਰਹੀ ਹੈ ਪਤਾ ਹੀ ਹੈ ਵੈਸੇ ਤਾਂ। ਚਲੋ ਗੱਲ ਆਪਾਂ ਕਰਦੇ ਹਾਂ ਕਿ ਜਿਹੜਾ ਜਰਨਲਿਸਟਿਕ ਪੁਆਇੰਟ ਆਫ ਵਿਊ ਹੁੰਦਾ ਹੈ ਨਾ ਉਹ ਬੜਾ ਕ੍ਰਿਟੀਕਲ ਹੁੰਦਾ ਹੈ, ਦੋਨਾਂ ਪਾਸਿਆਂ ਦਾ ਦੱਸਣਾ ਹੁੰਦਾ ਆ, ਜਿੱਥੇ ਲੋਕਾਂ ਦੀਆਂ ਗਲਤੀਆਂ ਲੋਕਾਂ ਦੀਆਂ ਵੀ ਦੱਸਦੇ ਹਾਂ, ਜਿੱਥੇ ਲੀਡਰ ਹੈ ਲੀਡਰਾਂ, ਕਿਉਂਕਿ ਲੀਡਰ ਟਾਰਗੇਟ ਹੁੰਦੇ ਨੇ, ਲੀਡਰ ਲੀਡ ਕਰ ਰਹੇ ਹੁੰਦੇ ਨੇ, ਉਹ ਆਮ ਲੋਕ ਨਹੀਂ ਹੁੰਦੇ, ਉਹ ਪੂਰੇ ਮੰਜੇ ਹੋਏ ਹੋਣੇ ਚਾਹੀਦੇ, ਅਦਰਵਾਈਜ਼ ਉਹ ਲੀਡਰ ਹੀ ਨਹੀਂ ਹੋਣਾ ਚਾਹੀਦਾ। ਖੈਰ ਉਸਨੂੰ ਆਪਣੀ ਨੁਕਤਾਚੀਨੀ ਸੁਣਨੀ ਵੀ ਚਾਹੀਦੀ ਹੈ, ਬੰਦੇ ਐਡਵਾਈਜ਼ਰ ਇਸੇ ਕਰਕੇ ਰੱਖੇ ਹੁੰਦੇ ਆ। ਐਕਚੁਅਲੀ ਜਿਹੜਾ ਐਡਵਾਈਜ਼ਰ ਰੱਖਿਆ ਹੁੰਦਾ ਉਹ ਨਿੰਦਕ ਹੀ ਹੁੰਦਾ ਤੁਹਾਡਾ ਆਪਣਾ, ਉਹ ਤੁਹਾਨੂੰ ਐਨਾਲਾਈਜ਼ ਕਰਦਾ ਹੁੰਦਾ ਅਤੇ ਉਹਨੂੰ ਪੈਸੇ ਦਿੰਦੇ ਹਾਂ ਅਸੀਂ ਇਸ ਕੰਮ ਦੇ। ਅਤੇ ਮੀਡੀਆ ਦੇ ਵਿੱਚ ਵੀ ਨਜ਼ਰ ਰੱਖਣੀ ਪੈਂਦੀ ਲੀਡਰਾਂ ਨੂੰ ਕਿ ਮੇਰੇ ਬਾਰੇ ਕੀ ਕਹਿ ਰਹੇ ਨੇ, ਮੇਰੀ ਗਲਤੀ ਕਿੱਥੇ ਆ, ਕੌਣ ਫੜ ਰਿਹਾ, ਉਹਨੂੰ ਸੁਧਾਰਨ ਦਾ ਉਹਨਾਂ ਦਾ ਫਰਜ਼ ਬਣਦਾ। ਜੇ ਅਸੀਂ ਪੋਚੇ ਪਾਈ ਜਾਣੇ ਹਾਂ ਤਾਂ ਅਸੀਂ ਐਕਚੁਅਲੀ ਨੁਕਸਾਨ ਕਰ ਰਹੇ ਹਾਂ ਲਹਿਰ ਦਾ। ਚਲੋ ਉਸ ਤੋਂ ਬਾਅਦ ਆਉਂਦੇ ਹਾਂ ਜੀ ਬਿੱਟਾ ਸਾਹਿਬ, ਹੁਣ ਜਿਹੜੀ ਦਰਬਾਰ ਸਾਹਿਬ ਵਾਲੀ ਗੱਲਬਾਤ ਹੈ ਡੀ ਜੀ ਪੀ ਸਾਹਿਬ, ਐਕਸ ਡੀ ਜੀ ਪੀ ਸਾਹਿਬ ਦੀ, ਅਤੇ ਉਹਦੇ ਬਾਰੇ ਤੁਹਾਡੀ ਕੀ ਰਾਏ ਆ ਕਿ ਇਹ ਸਾਰਾ ਕੁਛ ਕੀ ਘਟਨਾ ਚੱਕਰ ਕਿਉਂ ਕਰ ਰਹੇ ਨੇ ਉਹ?
ਦੇਖੋ ਇਹ ਇਹ ਤਾਂ ਜੰਗ ਜ਼ਾਹਰ ਹੋਊਗੀ ਵੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਇੱਕ ਵੀ ਬੰਦਾ ਜੇ ਬੋਲਦਾ ਹੈ ਤਾਂ ਉਹਨੂੰ ਇਹ ਕਹਿ ਦਿੱਤਾ ਜਾਂਦਾ ਕਿ ਇਹ ਤਾਂ ਜੀ ਸਪੋਂਸਰਡ ਹੈ। ਹੁਣ ਪ੍ਰਗਟ ਸਿੰਘ, ਨਵਜੋਤ ਸਿੰਘ ਸਿੱਧੂ ਬਾਅਦ ਪ੍ਰਗਟ ਸਿੰਘ ਨੇ ਆਖਿਆ ਕਿ ਮੈਂ ਤਾਂ ਜੀ ਸਾਫ਼ ਤੌਰ ਤੇ ਨਵਜੋਤ ਸਿੰਘ ਸਿੱਧੂ ਦੇ ਨਾਲ ਹਾਂ। ਸੁਖਪਾਲ ਸਿੰਘ ਖਹਿਰਾ ਔਰ ਪੰਥਕ ਅਕਾਲੀ ਦਲ ਜਿਹੜਾ ਹੈਗਾ ਉਹਨਾਂ ਨੇ ਬੇਅਦਬੀ ਨਾਲ ਸੰਬੰਧਿਤ ਉਹ ਜਿਹੜੇ ਚੌਂਕ ਦੇ ਉੱਤੇ ਕੱਲ੍ਹ ਉਹਨਾਂ ਨੇ ਇੱਕ ਵੱਡੀ ਰੈਲੀ ਕੀਤੀ ਜਿਹਦੇ ਚ ਜਹਿਦਾ ਰਣਜੀਤ ਸਿੰਘ, ਸਾਬਕਾ ਜਹਿਦਾ ਰਣਜੀਤ ਸਿੰਘ ਹੈ, ਉਹਨਾਂ ਨੇ ਸਾਫ਼ ਤੌਰ ਤੇ ਇਹ ਗੱਲ ਕਹੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਗੱਲ ਦੇ ਉੱਤੇ ਪਹਿਰਾ ਵੀ ਦੇਵਾਂਗੇ। ਔਰ ਨਾਲ ਦੀ ਨਾਲ ਉਹਨਾਂ ਨੇ ਆਖਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੂਰੇ ਜਿਹੜੇ ਆਪਣੇ ਜੁਡੀਸ਼ੀਅਲ ਸਿਸਟਮ ਦੇ ਉੱਤੇ ਵੀ ਉਂਗਲ ਇਸ ਲਈ ਚੱਕ ਰਹੇ ਹਾਂ ਕਿ ਬਾਕੀ ਜੱਜ ਸਾਹਿਬਾਨ ਨੂੰ ਪਤਾ ਲੱਗ ਜਾਏ ਕਿ ਅਸੀਂ ਜੇ ਫੈਸਲਾ ਕਰਨਾ ਹੈ ਤਾਂ ਅੱਗੇ ਤੋਂ ਕੋਈ ਇਸ ਤਰ੍ਹਾਂ ਦਾ ਫੈਸਲਾ ਨਾ ਕੀਤਾ ਜਾਵੇ ਜਿਵੇਂ ਹੁਣ ਐਸ ਆਈ ਟੀ ਦਾ ਰਿਪੋਰਟ ਰੱਦ ਕਰ ਦਿੱਤੀ ਗਈ। ਜਿਹੜੇ ਕੁੰਵਰ ਵਿਜੇ ਪ੍ਰਤਾਪ ਦੀ ਤੁਸੀਂ ਗੱਲ ਕਰ ਰਹੇ ਹੋ ਜਿਹਦੇ 'ਚ ਬਲਜੀਤ ਸਿੰਘ ਦਾਦੂਵਾਲ ਹੈਗੇ ਨੇ ਔਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਾਏ ਨੇ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ ਉਹਨਾਂ ਦੀਆਂ ਫੋਟੋਆਂ ਵਾਇਰਲ ਹੋ ਰਹੀਆਂ, ਉਹਦੇ 'ਚ ਬਹੁਤ ਸਾਰੇ ਬੰਦੇ ਨੇ, ਸਿਮਰਜੀਤ ਸਿੰਘ ਮਾਨ ਦੇ ਬੰਦੇ ਵੀ ਹੈਗੇ ਨੇ, ਜਸਕਰਨ ਸਿੰਘ, ਕਾਹਨ ਸਿੰਘ ਵਾਲਾ, ਉਹ ਭਾਵੇਂ ਫੋਟੋਆਂ ਪੁਰਾਣੀਆਂ ਨੇ ਪਰ ਇਹਨਾਂ ਦਾ ਇੱਕ ਨਾ ਇੱਕ ਪਾਸੇ ਧਿਆਨ ਇਹ ਲੱਗਦਾ ਹੈ ਕਿ ਇਹ ਬੰਦੇ ਜਿਹੜੇ ਨੇ ਇਹ ਇੱਕ ਪਾਸੇ ਇੱਕ ਇੱਕ ਧੜੇ ਦੇ ਨਾਲ ਜੁੜੇ ਨੇ। ਔਰ ਦੂਜੇ ਪਾਸੇ ਮੈਂ ਤੁਹਾਡੇ ਨਾਲ ਇਹਦੇ ਨਾਲ ਹੋਰ ਗੱਲ ਇੱਕ ਜੋੜ ਦਿੰਦਾ, ਬਲਜੀਤ ਸਿੰਘ ਦਾਦੂਵਾਲ ਦੀ ਕਦੇ ਵੀ ਤੁਸੀਂ ਜਿਹੜੀ ਸਪੀਚ ਸੁਣ ਲਿਓ ਉਹ ਹਮੇਸ਼ਾ ਰਾਧਾ ਸਵਾਮੀ ਸਤਸੰਗ ਬਿਆਸ ਨੂੰ ਪ੍ਰੋਟੈਕਟ ਕਰਦੀ ਹੁੰਦੀ ਹੈ ਕਿਸੇ ਵੀ ਗੱਲ 'ਚ ਹੋਵੇ। ਉਹ ਜੇ ਤੁਸੀਂ ਜ਼ਮੀਨਾਂ ਦੇ ਕਬਜ਼ੇ ਦੀ ਗੱਲ ਕਰ ਲਓ ਜਾਂ ਕੋਈ ਹੋਰ ਗੱਲ ਕਰ ਲਓ ਤਾਂ ਉਹਨੂੰ ਉਹ ਸੁਰੱਖਿਅਤ ਕਰਨਗੇ। ਉਹਨਾਂ ਦੀ ਜਦੋਂ ਬਲਜੀਤ ਸਿੰਘ ਦਾਦੂਵਾਲ ਦਾ ਵਿਆਹ ਹੋਇਆ ਸੀ ਮੁਕਤਸਰ ਜ਼ਿਲ੍ਹੇ ਦੇ ਵਿੱਚ, ਮੈਨੂੰ ਯਾਦ ਹੈ ਸਰਾਏ ਨਗਾਹ, ਤਾਂ ਉਹ ਬਰੀਵਾਲੀ ਜੀ ਹੈਗੀ ਉਹਨਾਂ ਦੇ ਧਰਮ ਪਤਨੀ, ਡਾਕਟਰ ਦਲਵੀਰ ਸਿੰਘ ਦੀ ਬੇਟੀ ਹੈ, ਤਾਂ ਉਦੋਂ ਡੇਰਾ ਮੁਖੀ ਰਾਧਾ ਸਵਾਮੀ ਸਤਸੰਗ ਬਿਆਸ ਦੇ ਮੁਖੀ ਆਏ ਸਨ ਉੱਥੇ ਆਸ਼ੀਰਵਾਦ ਦੇਣ। ਤੇ ਇਹ ਗੱਲ ਮੈਨੂੰ ਉਦੋਂ ਵੀ ਪਤਾ ਹੈ ਜਦੋਂ ਇੱਕ ਵਾਰੀ ਰਾਧਾ ਸਵਾਮੀ ਸਤਸੰਗ ਬਿਆਸ ਦੇ ਮੁਖੀ ਨੇ ਬਲਜੀਤ ਸਿੰਘ ਦਾਦੂਵਾਲ ਨੂੰ ਕਿਹਾ ਕਿ ਵਿਆਹ ਕਰਾਓ, ਤੇ ਉਹਨਾਂ ਨੇ ਆਖਿਆ ਜੀ ਵਿਆਹ ਕਰਾਵਾਂਗਾ ਤੇ ਤੁਸੀਂ ਆਸ਼ੀਰਵਾਦ ਦੇਣ ਆਓਗੇ, ਤੇ ਉਹਨਾਂ ਨੇ ਆਖਿਆ ਹਾਂਜੀ ਮੈਂ ਜ਼ਰੂਰ ਆਊਂਗਾ, ਤੇ ਉਹਨਾਂ ਨੇ ਉਹ ਵਾਅਦਾ ਨਿਭਾਇਆ। ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਜਿਹੜਾ ਸਨਮਾਨ ਕਰਨਾ ਔਰ ਉਸ ਜਗ੍ਹਾ ਤੇ ਸਨਮਾਨ ਕਰਨਾ ਇੱਕ ਤਰ੍ਹਾਂ ਨਾਲ ਇਹਦੇ 'ਚ ਯੂਨਾਈਟਿਡ ਅਕਾਲੀ ਦਲ ਹੈ, ਸ਼੍ਰੋਮਣੀ ਅਕਾਲੀ ਦਲ 1920 ਹੈ, 1920 ਸਾਬਕਾ ਸਪੀਕਰ ਰਵਿੰਦਰ ਸਿੰਘ, ਤੇ ਸਾਬਕਾ ਸਪੀਕਰ ਰਵਿੰਦਰ ਸਿੰਘ ਦਾ ਜਿਹੜਾ ਰਿਸ਼ਤਾ ਹੈਗਾ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਬਹੁਤ ਗੂੜਾ ਹੈ, ਬਹੁਤ ਹੀ ਗੂੜਾ ਹੈ।
ਅੱਛਾ,
ਔਰ ਇਹ ਕਿਤੇ ਨਾ ਕਿਤੇ ਇਹ ਗੱਲ ਬਿਲਕੁਲ ਤੁਹਾਡੀ ਗੱਲ ਠੀਕ ਹੈ, ਇਹ ਗੱਲ ਜੁੜਦੀ ਹੈ ਵੀ ਇਹ ਕਾਂਗਰਸ ਸਪੋਂਸਰਡ ਪ੍ਰੋਗਰਾਮ ਹੈਗਾ ਸ਼ੁੱਧ ਸੋਨੇ ਦਾ ਤਗਮੇ ਨਾਲ ਉਹਨਾਂ ਦਾ ਸਨਮਾਨ ਕਰਨਾ। ਔਰ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜਦੋਂ ਇਲੈਕਸ਼ਨ ਦੇ ਵਿੱਚ ਥੋੜੇ ਸਮੇਂ ਰਹਿ ਗਏ ਨੇ, ਹੁਣ ਜਦੋਂ ਇਹ ਕਿਹਾ ਜਾ ਰਿਹਾ ਕਿ ਅਸੀਂ ਐਸ ਆਈ ਟੀ ਦੀ ਰਿਪੋਰਟ ਕਢਾ ਲੈਣੀ ਹੈ, ਅਸੀਂ ਇਹਨੂੰ ਦੁਬਾਰਾ ਸਿੱਟ ਬਣਾਉਣੀ ਹੈ, ਅਸੀਂ ਦੁਬਾਰਾ ਇਹਦੇ ਉੱਤੇ ਗੌਰ ਕਰਨਾ ਹੈ, ਕੋਟਪੁਰਾ ਤੇ ਬਹਿਬਲ ਕਲਾਂ ਕੇਸ ਦੇ ਇਨਸਾਫ਼ ਦੀ ਪ੍ਰਕਿਰਿਆ ਨੂੰ ਅਸੀਂ ਨਵੇਂ ਸਿਰਿਓਂ ਕਰਨਾ, ਤਾਂ ਉਦੋਂ ਇਹ ਗੱਲ ਇਹਦੇ ਨਾਲ ਇੱਕ ਹੋਰ ਗੱਲ ਜੁੜਦੀ ਹੈ। ਕੱਲ ਤੁਹਾਨੂੰ ਪਤਾ ਹੋਣਾ ਕਿ ਜਿਹੜੇ ਰਾਜੇਵਾਲ ਸਾਹਿਬ ਨੇ ਕਿਸਾਨ ਯੂਨੀਅਨ ਦੇ ਆਗੂ, ਉਹਨਾਂ ਨੇ ਗੁਰਦਰਸ਼ਨ ਪ੍ਰਕਾਸ਼ ਗੁਰਦੁਆਰਾ ਦੇ ਵਿੱਚ ਜਾ ਕੇ ਦਮਦਮੀ ਟਕਸਾਲ ਜਥਾ ਪਿੰਡਰਾਂ ਦੇ ਜਿਹੜੇ ਮੁਖੀ ਹੈ ਭਾਈ ਹਰਨਾਮ ਸਿੰਘ ਖਾਲਸਾ ਨਾਲ ਵੀ ਮੀਟਿੰਗ ਕੀਤੀ ਹੈ ਡੂਢ ਘੰਟਾ, ਤੇ ਨਾਲ ਹੀ ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਵੀ ਮੀਟਿੰਗ ਕੀਤੀ ਹੈ। ਭਾਵੇਂ ਕੋਈ ਸਿਆਸੀ ਗਲਿਆਰਿਆਂ ਦੇ ਵਿੱਚ ਥੋੜੀ ਚਰਚਾ ਹੈਗੀ ਹੈ ਕਿ ਇਹ ਕੀ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ, ਪਰ ਤੁਸੀਂ ਇਹ ਦੇਖ ਲਓ ਵੀ ਲੰਬੇ ਸਮੇਂ ਤੋਂ ਕੁੱਝ ਜਿਹੜੇ ਸਿਧਾਂਤਾਂ ਦੇ ਵਖਰੇਵੇਂ ਚੱਲ ਰਹੇ ਸੀ ਇਹਨਾਂ ਦੇ ਆਪਣੇ ਭਾਈ ਹਰਨਾਮ ਸਿੰਘ ਖਾਲਸਾ ਦੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਕੱਟੜ ਸਮਰਥਕ ਮੰਨੇ ਜਾਂਦੇ ਆ ਤੇ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਸਿਰ ਤੇ ਨੇ ਤੇ ਇਹ ਮੀਟਿੰਗਾਂ ਕੀ ਸੰਕੇਤ ਦਿੰਦੀਆਂ ਨੇ? ਜਿੱਥੇ ਸਨਮਾਨ ਹੋ ਰਿਹਾ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ, ਉੱਥੇ ਪੰਥਕ ਅਕਾਲੀ ਦਲ ਜਥੇਦਾਰ ਰਣਜੀਤ ਸਿੰਘ ਬੇਅਦਬੀ ਕਾਂਡ ਦੇ ਸੰਬੰਧੀ ਆਰਡਰ ਦੀ ਕਾਪੀ ਕੋਟਪੂਰਾ ਚੌਂਕ ਦੇ ਵਿੱਚ ਸਾਰ ਰਹੇ ਨੇ। ਬਲਬੀਰ ਸਿੰਘ ਰਾਜੇਵਾਲ ਦਮਦਮੀ ਟਕਸਾਲ ਦੇ ਮੁਖੀ ਨਾਲ ਮੀਟਿੰਗ ਕਰ ਰਹੇ ਨੇ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੀਟਿੰਗ ਕਰ ਰਹੇ ਨੇ, ਔਰ ਦੂਜੇ ਪਾਸੇ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਜਿਹੜਾ ਸਨਮਾਨ ਹੋ ਗਿਆ। ਤੁਸੀਂ ਇਹ ਸਾਰੀਆਂ ਘਟਨਾਵਾਂ ਜੋੜ ਲਓ ਆਪਸ ਦੇ ਵਿੱਚ, ਇਹਦਾ ਮਤਲਬ ਕੀ ਹੈ ਕਿ ਸਿਆਸੀ ਪੇੜਾ ਹੈ ਜਿਹੜਾ ਉਹ ਵੱਜਣ ਦੀ ਤਿਆਰੀ ਸ਼ੁਰੂ ਹੋ ਗਈ
ਜੀ। ਉਹ ਦੇਖੋ ਦੂਜੇ ਪਾਸੇ ਹੁਣ ਆਪਾਂ ਉੱਧਰ ਵੀ ਆਉਂਦੇ ਹਾਂ, ਜਿਹੜੀ ਸਿੱਟ ਦੇ ਬਾਰੇ ਗੱਲ ਚੱਲ ਰਹੀ ਆ ਹੁਣ, ਉੱਥੇ ਕੈਬਨਿਟ ਦੀ ਮੀਟਿੰਗ ਦਾ ਇੱਕ ਲੀਕ ਸਾਹਮਣੇ ਆ ਰਿਹਾ, ਵਕੀਲ ਦੇ ਨਾਲ ਗੱਲਬਾਤ ਆ ਰਹੀ, ਹੁਣ ਨਾਮ ਤੁਹਾਨੂੰ ਪਤਾ ਹੋਣੇ ਸਾਰੇ ਡਿਟੇਲ ਦੇ ਵਿੱਚ, ਕਿ ਜਾਖੜ ਸਾਹਿਬ ਨੇ ਅਸਤੀਫਾ ਦਿੱਤਾ ਅਤੇ ਇਹ ਇਹ ਸਾਰਾ ਕੁਛ ਮਿਲੀ ਭੁਗਤ ਜਿਹੜੀ ਆ ਵਕੀਲ ਖਰੀਦੇ ਜਾ ਰਹੇ ਨੇ, ਇਹ ਸਾਰਾ ਕੁਛ ਬਰਗਾੜੀ ਗੋਲੀ ਕਾਂਡ ਦੇ ਮੱਦੇਨਜ਼ਰ ਨਹੀਂ ਦੇਖਿਆ ਜਾਂਦਾ ਵੀ ਉਸਨੂੰ ਆਪਾਂ ਇਨਸਾਫ਼ ਦਵਾਉਣਾ, ਤਹਿ ਤੱਕ ਜਾਣਾ ਕਿਹੜਾ ਸੀ ਕੌਣ ਸੇ ਨਹੀਂ ਸੀਗਾ, ਡੇਰਾ ਸਿਰਸਾ ਵੀ ਇਨਵੋਲਵ ਸੀ ਵਿੱਚ, ਉਹਨੂੰ ਉਹਦੇ ਉੱਤੇ ਧਿਆਨ ਹਟਾ ਕੇ ਸਾਰਾ ਧਿਆਨ ਅਕਾਲੀ ਦਲ ਦੇ ਉੱਤੇ ਕਰਨਾ ਸੀ ਤਾਂ ਕਿ 2022 ਦੀਆਂ ਇਲੈਕਸ਼ਨਾਂ ਜਿੱਤੀਆਂ ਜਾਣ। ਬਿੱਟਾ ਸਾਹਿਬ ਇਹ ਮਤਲਬ ਕਾਫ਼ੀ ਸੰਗੀਨ ਐਕੁਜੀਸ਼ਨਸ ਨੇ ਕੈਬਨਿਟ ਮੀਟਿੰਗ ਦੀਆਂ ਜਿਹੜੀਆਂ ਬਾਹਰ ਗੱਲਾਂ ਆ ਰਹੀਆਂ ਨੇ, ਅਤੇ ਇਸ ਤੋਂ ਸਾਫ਼ ਜ਼ਾਹਰ ਆਉਂਦਾ ਕਿ ਕਾਂਗਰਸ ਵੀ ਜਿਸ ਤਰ੍ਹਾਂ ਜੇ ਮੰਨਦੇ ਆ ਕਿ ਬਾਦਲ ਪੋਲੀਟਿਕਸ ਖੇਡ ਰਹੇ ਨੇ ਇਸ ਮਸਲੇ ਨੂੰ ਲੈ ਕੇ, ਤਾਂ ਕਾਂਗਰਸ ਵੀ ਤਾਂ ਓਨਾ ਹੀ ਖੇਡ ਰਹੀ ਹੈ, ਉਹਦੇ ਨਾਲ ਵੀ ਜ਼ਿਆਦਾ ਖੇਡ ਰਹੀ ਹੈ।
ਮੈਂ ਇਹਦੇ 'ਚ ਨਾ ਇੱਕ ਜਾਣਕਾਰੀ ਤੁਹਾਡੇ ਵਾਧਾ ਕਰਦੇ ਹਾਂ, ਕੱਲ੍ਹ ਇੱਕ ਗੱਲ ਨਵੀਂ ਨਿਕਲ ਕੇ ਸਾਹਮਣੇ ਆਈ ਹੈ, ਜਥੇਦਾਰ ਰਣਜੀਤ ਸਿੰਘ ਸਾਬਕਾ ਜਥੇਦਾਰ ਨੇ
ਜੀ
ਜਿਹੜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ
ਜੀ,
ਉਹਨਾਂ ਨੇ ਆਖਿਆ ਕਿ ਜਿਹੜਾ ਇਹ ਫੈਸਲਾ ਆਇਆ ਨਾ ਜੀ, ਜਿਹੜਾ SIT ਰੱਦ ਕੀਤੀ ਹੈ, ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਝਾੜਾਂ ਪਾਈਆਂ ਨੇ, 90 ਪੇਜਾਂ ਦੀ ਰਿਪੋਰਟ ਆਈ ਹੈ ਜਿਹਦੇ 'ਚ ਬਾਦਲ ਸਾਹਿਬ ਨੂੰ ਬਿਲਕੁਲ ਹੀ ਉਹਨਾਂ ਨੇ ਜਾਣੀ ਦੋਸ਼ ਮੁਕਤ ਕਰ ਦਿੱਤਾ ਹੈ, ਜਿਹਦੇ ਤੋਂ ਬਾਅਦ ਫਰੀਦਕੋਟ ਦੀ ਅਦਾਲਤ ਦੇ ਵਿੱਚ ਜਿਹੜੀ ਗੋਲੀਕਾਂਡ ਦੀ ਜਿਹੜੀ ਦੂਜੀ ਫਾਈਲ ਵੀ ਬੰਦ ਕਰ ਦਿੱਤੀ ਹੈ, ਕਿਉਂਕਿ ਉਹਨਾਂ ਨੇ ਆਖਿਆ ਕਿ ਹਾਈਕੋਰਟ ਦੇ ਹੁਕਮਾਂ ਮੁਤਾਬਕ ਅਸੀਂ ਇਹ ਜਿਹੜਾ ਫੈਸਲਾ ਇਹਨੂੰ ਮੁਲਤਵੀ ਕਰਦੇ ਹਾਂ। ਉਦੋਂ ਇੱਕ ਗੱਲ ਨਵੀਂ ਉੱਭਰ ਕੇ ਸਾਹਮਣੇ ਆਈ ਹੈ, ਜਿਹੜਾ ਬੜੇ ਧਿਆਨ ਮੰਗਦੀ ਹੈ ਔਰ ਬੜੀ ਅਹਿਮ ਜਾਣਕਾਰੀ ਹੈ, ਸ਼ਾਇਦ ਉਹ ਜਾਣਕਾਰੀ ਕਿਸੇ ਨੇ ਸਾਂਝੀ ਨਾ ਕੀਤੀ ਹੋਵੇ ਪਹਿਲਾਂ
ਜੀ।
ਇਹ ਕੱਲ੍ਹ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਨਾ, ਉਹਦੇ 'ਚ ਜਿਹੜੇ ਸਾਬਕਾ ਜਥੇਦਾਰ ਹੈ ਭਾਈ ਰਣਜੀਤ ਸਿੰਘ, ਉਹਨਾਂ ਨੇ ਆਖਿਆ ਕਿ ਜਿਹੜਾ ਇਹ ਫੈਸਲਾ ਆਇਆ ਨਾ 14 ਅਕਤੂਬਰ 2015 ਜਿਹੜਾ ਗੋਲੀਕਾਂਡ ਵਾਪਰਿਆ ਸੀ
ਜੀ,
ਜਿੱਥੇ 100 ਤੋਂ ਵੱਧ ਮੁਜ਼ਾਹਰਾਕਾਰੀ ਜ਼ਖਮੀ ਹੋਏ ਸੀ, ਔਰ ਉਹਦੇ ਫੈਸਲੇ ਸੰਬੰਧੀ ਪਹਿਲੀ ਗੱਲ ਤਾਂ ਇਹ ਹੈ ਕਿ ਫਰੀਦਕੋਟ ਦੀ ਅਦਾਲਤ ਵਿੱਚ ਚਲਾਣ ਪੇਸ਼ ਕੀਤੇ ਗਏ, ਫਰੀਦਕੋਟ ਨੇ ਇਹਦੇ ਦੇ ਉੱਤੇ ਫੈਸਲਾ ਦਿੱਤਾ, ਹਾਈਕੋਰਟ ਦੇ ਵਿੱਚ ਇਹ ਆਰਡਰ ਗਿਆ ਹੀ ਨਹੀਂ, ਸੁਣਿਆ ਹੀ ਨਹੀਂ ਗਿਆ, ਤੇ ਹਾਈਕੋਰਟ ਨੇ ਕਿਵੇਂ ਇਹਨੂੰ ਰੱਦ ਕਰ ਦਿੱਤਾ, ਇਹ ਹੈਰਾਨੀ ਦੀ ਗੱਲ ਹੈ ਵੀ ਤੁਸੀਂ ਲੋਅਰ ਕੋਰਟ ਦੇ ਵਿੱਚ ਗਏ ਹੋ ਪਰ ਫੈਸਲਾ ਤੁਹਾਨੂੰ ਹਾਈਕੋਰਟ ਸੁਣਾ ਰਹੀ ਹੋਵੇ।
ਅੱਛਾ,
ਉਹ ਫਾਈਲ ਕਈ ਵਾਰੀ ਇਹ ਹੁੰਦਾ ਕਿ ਜੱਜ ਇਹ ਕਹਿ ਦਿੰਦਾ ਕਿ ਮੈਂ ਇਹ ਕੇਸ ਨਹੀਂ ਸੁਣਨਾ,
ਕਈ ਵਾਰੀ ਬਿੱਟਾ ਸਾਹਿਬ ਇਹ ਵੀ ਹੁੰਦਾ ਕਿ ਕੇਸ ਪੈਰਲਲ ਹੋਰ ਚੱਲਦੇ ਹੁੰਦੇ, ਉਹਨਾਂ ਨੂੰ ਮਰਜ ਕਰ ਦਿੱਤਾ ਜਾਂਦਾ।
ਨਹੀਂ, ਉਹ ਤਾਂ ਕਰ ਦਿੱਤਾ ਜਾਂਦਾ, ਮੈਂ ਤੁਹਾਨੂੰ ਇਹਦੇ 'ਚ ਇੱਕ ਗੱਲ ਸੁਣਾਉਣਾ, ਮੁਕਤਸਰ ਦੇ ਵਿੱਚ ਇੱਕ ਬੰਦੇ ਨੇ ਕਿਸੇ ਦੀ ਜ਼ਮੀਨ ਨੱਪ ਲਈ।
ਅੱਛਾ ਜੀ।
ਜ਼ਮੀਨ ਨੱਪਣ ਤੋਂ ਬਾਅਦ ਕੀ ਹੋਇਆ ਕਿ ਜ਼ਮੀਨ ਨੱਪ ਲਈ ਉਸ ਬੰਦੇ ਦੀ, ਤਾਂ ਉਹ ਬੰਦਾ ਸੀ ਜਿਹੜਾ ਉਹ ਹਿੰਦੂ ਬੰਦਾ ਸੀਗਾ ਤੇ ਉਹਦੇ ਬੱਚੇ ਜਿਹੜੇ ਹੈ ਸ੍ਰੀ ਸ੍ਰੀ ਰਵੀ ਸ਼ੰਕਰ ਦੇ ਕੋਲ ਉੱਥੇ ਰਹਿੰਦੇ ਸੀਗੇ।
ਤੇ
ਸ੍ਰੀ ਸ੍ਰੀ ਰਵੀ ਸ਼ੰਕਰ ਜਿਹੜਾ ਯੋਗ ਆਪਣਾ ਅਮੀਰਾਂ ਦਾ ਬਾਬਾ ਜੀ ਨੂੰ ਕਹਿੰਦੇ ਨੇ, ਉਹਨੇ ਯੰਗ ਮੁੰਡੇ ਤੇ ਕੁੜੀਆਂ ਮੁਕਤਸਰ ਦੀ ਕੋਰਟ ਵਿੱਚ ਭੇਜ ਦਿੱਤੇ ਤੇ ਉਹਨਾਂ ਨੇ ਇੱਕ ਵੱਡੇ ਵੱਡੇ ਬੈਨਰ ਲਿਖੇ ਸੀ, ਉਹਦੇ 'ਤੇ ਲਿਖਿਆ ਸੀ, ਮੈਨੂੰ ਯਾਦ ਹੈ, ਵੀ ਵਾਂਟ ਜਸਟਿਸ।
ਅੱਛਾ,
ਵੀ ਵਾਂਟ ਜਸਟਿਸ ਦੇ ਉਹ ਵੱਡੇ ਵੱਡੇ ਉਦੋਂ ਨਾ ਹੱਥ ਨਾਲ ਲਿਖ ਕੇ, ਉਦੋਂ ਫਲੈਕਸ ਬੋਰਡ ਨਹੀਂ ਚੱਲੇ ਸੀਗੇ, ਹੱਥ ਨਾਲ ਲਿਖ ਕੇ ਉਹਨਾਂ ਨੇ ਚਾਰਟ ਪੇਪਰ ਦੇ ਉੱਤੇ ਤੇ ਡੰਡੇ ਲੈ ਕੇ ਉਹ ਬਾਹਰ ਖੜ ਗਏ ਕੋਰਟ ਦੇ।
ਅੱਛਾ,
ਕੋਰਟ ਦੇ ਜਦੋਂ ਬਾਹਰ ਖੜ ਗਏ ਤਾਂ ਜੱਜ ਉੱਥੇ ਹੁੰਦੀ ਸੀ ਪ੍ਰਵੀਨ ਕੁਮਾਰੀ, ਬਾਅਦ ਦੇ ਵਿੱਚ ਉਹਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਸੀ, ਉਹਨੇ ਫੈਸਲੇ ਬੜੇ ਉਲਟ ਦਿੱਤੇ ਸੀ।
ਹਾਂਜੀ,
ਤੇ ਉਹਨੇ ਆ ਕੇ ਜਦੋਂ ਉਹਨੇ ਗੱਡੀ ਲਾਈ, ਡਰਾਈਵਰ ਉਤਰਿਆ ਤੇ ਉਹਨੇ ਗੱਡੀ ਬਾਰੀ ਖੋਲੀ ਤੇ ਉਹ ਅੰਦਰ ਚਲੀ ਗਈ ਤੇ ਉਹਨੇ ਅਹਿਲਮਦ ਨੂੰ ਘੰਟੀ ਮਾਰੀ, ਉਹਨੇ ਪੁੱਛਿਆ ਵੀ ਇਹ ਕੌਣ ਹੈ,
ਹਾਂਜੀ
ਪੁੱਛ ਕੇ ਆਓ ਇਹਨਾਂ ਨੂੰ, ਤੇ ਉਹ ਮੇਰੇ ਅੱਗੇ ਜਿਹੜੇ ਅਹਿਲਮਦ ਜਿਹੜੇ ਬਾਹਰ ਬਾਜਾਂ ਮਾਰਦੇ ਆ, ਜਸਵਿੰਦਰ ਸਿੰਘ ਵਰਸਸ ਪੰਜਾਬ ਸਰਕਾਰ ਪੇਸ਼ ਹੋਵੋ, ਉਹ ਜਾ ਕੇ ਅਹਿਲਮਦ ਉਹਨਾਂ ਨੂੰ ਕਹਿੰਦਾ ਵੀ ਦੱਸੋ ਵੀ ਤੁਸੀਂ ਕੱਢ ਲਈ ਖੜੇ ਆ, ਜੱਜ ਸਾਹਿਬ ਨੇ ਪੁੱਛਿਆ।
ਹਾਂਜੀ,
ਉਹ ਕਹਿੰਦੇ ਜੀ ਸਾਡੇ ਨਾ ਜ਼ਮੀਨ ਤੇ ਸਾਡੀਆਂ ਦੁਕਾਨਾਂ ਤੇ ਕਿਸੇ ਬੰਦੇ ਨੇ, ਕਿਸੇ ਪਿੰਡ ਦੇ ਸਰਪੰਚ ਨੇ ਕਬਜ਼ਾ ਕਰ ਲਿਆ, ਅਸੀਂ ਉਹਦੇ ਲਈ ਬੇਨਤੀ ਕਰਨ ਆਏ ਹਾਂ ਜੱਜ ਸਾਹਿਬ ਨੂੰ।
ਅੱਛਾ,
ਤੇ ਉਹ ਪ੍ਰਵੀਨ ਕੁਮਾਰੀ ਨੇ ਫਾਈਲ ਪਹਿਲ ਉਹਦੀ ਕਰਾਈ ਫਾਈਲ ਉਹਨੇ
ਅੱਛਾ
ਉਹਨੇ ਫਾਈਲ ਕਰਾਈ ਤੇ ਉਹਤੇ ਲਿਖਤਾ ਡਿਸਮਿਸ
ਅੱਛਾ
ਉਹ ਕਹਿੰਦੇ ਜੀ ਕੀ ਹੋ ਗਿਆ ਉਹ ਕਹਿੰਦੇ ਜੀ ਤੁਹਾਡੀ ਫਾਈਲ ਉਹਨੇ ਡਿਸਮਿਸ ਕਰਤੀ ਉਹ ਕਹਿੰਦੇ ਮੇਰੇ ਤੇ ਪ੍ਰੈਸ਼ਰ ਪਾਉਣ ਆਏ ਹੋ ਤੁਸੀਂ ਮੈਨੂੰ ਤੁਸੀਂ ਦਬਾਉਣ ਆਏ ਹੋ ਮੇਰੀ ਤੁਸੀਂ ਬੇਇੱਜ਼ਤੀ ਕਰਨ ਆਏ ਹੋ ਇਹ ਤੁਹਾਡੀ ਮੈਂ ਤੁਹਾਡਾ ਇਹ ਫੈਸਲਾ ਨਹੀਂ ਸੁਣੂਗੀ ਇਹ ਮੈਂ ਸੈਸ਼ਨ ਜੱਜ ਨੂੰ ਮਾਰਕ ਕਰਤਾ ਉਦੋਂ ਮੁਕਤਸਰ ਸੈਸ਼ਨ ਕੋਰਟ ਨਹੀਂ ਬਣੀ ਸੀ ਬਾਅਦ ਚ ਬਣਦੀ ਹੈ ਸੈਸ਼ਨ ਕੋਰਟ ਉਹਨੇ ਉਦੋਂ ਫਰੀਦਕੋਟ ਸਾਡੀ ਸੈਸ਼ਨ ਕੋਰਟ ਹੁੰਦੀ ਸੀ ਤੇ ਉਹ ਫੈਸਲਾ ਅਗਲੇ ਦਿਨ ਜੀ ਪਤਾ ਲੱਗਿਆ ਵੀ ਉਹ ਤਾਂ ਜੀ ਫਰੀਦਕੋਟ ਚਲਾ ਗਿਆ
ਅੱਛਾ
ਤੇ ਉਹ ਬਾਅਦ ਚ ਵਕੀਲ ਉਹਨਾਂ ਨੂੰ ਕਹਿਣ ਵੀ ਇਹ ਪਹਿਲੀ ਵਾਰੀ ਹੋਇਆ ਕਿ ਇਸ ਤਰ੍ਹਾਂ ਕਿਸੇ ਜੱਜ ਨੇ ਆਪਣੇ ਤੇ ਪ੍ਰੈਸ਼ਰ ਸਮਝਿਆ ਹੋਵੇ ਇਹ ਇੱਕ ਤਾਂ ਇਹ ਹੁੰਦਾ ਇਸ ਕਰਕੇ ਹੋ ਸਕਦਾ ਹੈ ਕਿ ਹਾਈ ਕੋਰਟ ਦੇ ਵਿੱਚ ਉਹ ਚਲਾ ਗਿਆ ਹੋਵੇ ਪਰ ਇੱਥੇ ਤਾਂ ਕੁਛ ਹੋਇਆ ਹੀ ਨਹੀਂ ਔਰ ਦੂਜੀ ਗੱਲ ਜਿਹੜੇ ਜੱਜ ਨੇ ਫੈਸਲਾ ਦਿੱਤਾ ਹਾਈ ਕੋਰਟ ਦੇ ਨੇ ਉਸ ਜੱਜ ਬਾਰੇ ਜਹੇਦਾਰ ਰਣਜੀਤ ਸਿੰਘ ਨੇ ਕੀ ਆਖਿਆ ਉਹਨਾਂ ਨੇ ਆਖਿਆ ਵੀ ਚੁਟਾਲੇ ਦੇ ਬਾਦਲ
ਜੀ
ਹਰਿਆਣੇ ਦੇ ਵਿੱਚ ਚੁਟਾਲਿਆਂ ਦਾ ਰਾਜ ਸੀ ਬਾਦਲਾਂ ਦਾ ਪੰਜਾਬ ਚ ਰਾਜ ਸੀ ਤੇ ਉੱਥੇ ਹਰਿਆਣੇ ਦੇ ਵਿੱਚ ਇੱਕ ਰਾਕੇਸ਼ ਅਗਰਵਾਲ ਨਾਮ ਦਾ ਅਸ਼ੋਕ ਅਗਰਵਾਲ ਨਾਮ ਦਾ ਚੀਫ ਸੈਕਟਰੀ ਸੀ ਆਈ ਏ ਐਸ
ਜੀ
ਸਰਕਾਰੀ ਤੌਰ ਦੇ ਉੱਤੇ ਜਿਹੜਾ ਮੁੱਖ ਮੰਤਰੀ ਹੋਵੇ ਰਾਜਨੀਤਿਕ ਤੌਰ ਤੇ ਮੁੱਖ ਮੰਤਰੀ ਜਾਂ ਸਰਕਾਰੀ ਤੌਰ ਤੇ ਜਿਹੜਾ ਮੁੱਖ ਮੰਤਰੀ ਹੋਵੇ ਆਈ ਏ ਐਸ ਅਫਸਰ ਉਹ ਸੀਗਾ ਰਾਕੇਸ਼ ਅਸ਼ੋਕ ਅਗਰਵਾਲ ਤੇ ਅਸ਼ੋਕ ਅਗਰਵਾਲ ਦੇ ਜੂਨੀਅਰ ਵਕੀਲ ਹੁੰਦਾ ਸੀ ਇੱਕ ਸਹਿਰਵਾਤ ਔਰ ਸਹਿਰਵਾਤ ਬਾਅਦ ਦੇ ਵਿੱਚ ਹਾਈਕੋਰਟ ਚ ਜੱਜ ਬਣਿਆ ਤੇ ਸਹਿਰਵਾਤ ਨੇ ਇਹ ਫੈਸਲਾ ਕੀਤਾ ਜਿਹੜਾ ਫੈਸਲਾ ਲਿਖਿਆ ਨਾ ਜੀ ਹੁਣ ਐਸ ਆਈ ਟੀ ਦਾ ਜਿਹੜਾ ਹੁਣ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜਿਹਦੇ ਜਿਸ ਫੈਸਲੇ ਤੋਂ ਅਸਤੀਫਾ ਦਿੱਤਾ ਹੈ ਉਹਨੇ ਵੀ ਇਹ ਗੱਲ ਕਹੀ ਹੈ ਕਿ ਜੇ ਫਰੀਦਕੋਟ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਵੱਲੋਂ ਉਹਨਾਂ ਦੇ ਗਵਾਹ ਸੁਣ ਕੇ ਸਬੂਤ ਦੇਖ ਕੇ ਕੋਈ ਫੈਸਲਾ ਕੀਤਾ ਜਾਂਦਾ ਤੇ ਉਹਨਾਂ ਨੂੰ ਕੋਈ ਦੁੱਖ ਨਾ ਹੁੰਦਾ ਕਿਉਂਕਿ ਨੌਵਾਂ ਦੇ ਵਿੱਚੋਂ ਪੰਜ ਚਲਾਨ ਜਿਹੜੇ ਰੱਦ ਕੀਤੇ ਆ ਬਾਕੀ ਚਲਾਨ ਹਜੇ ਹੋਣੇ ਆ ਔਰ ਇਸ ਸੰਬੰਧੀ ਫੈਸਲਾ ਵੀ ਉਸ ਅਦਾਲਤ ਵੱਲੋਂ ਕੀਤਾ ਜਾਣਾ
ਜੀ
ਹੁਣ ਤੁਸੀਂ ਇਹ ਅੰਦਾਜ਼ਾ ਲਾ ਲਓ ਵੀ ਇਹ ਕਨੈਕਸ਼ਨ ਕਿੱਥੇ ਜੁੜਦੇ ਆ ਜਾ ਕੇ ਚੁਟਾਲਿਆਂ ਦਾ ਚੀਫ ਸੈਕਟਰੀ ਉਹਦਾ ਜੂਨੀਅਰ ਵਕੀਲ ਹਾਈਕੋਰਟ ਚ ਜੱਜ ਬਣਿਆ ਤੇ ਉਹਨੇ ਇਹ ਰਿਪੋਰਟ ਕੁੰਵਰ ਵਿਜੇ ਪ੍ਰਤਾਪ ਸਿੰਘ ਵਾਲੀ ਰੱਦ ਕਰ ਦਿੱਤੀ ਤੇ ਅਕਾਲੀ ਦਲ ਇਹ ਕਹਿ ਰਿਹਾ ਕਿ ਕੁੰਵਰ ਵਿਜੇ ਪ੍ਰਤਾਪ ਨੇ ਇਕੱਲੇ ਨੇ ਸਾਈਨ ਕੀਤੇ ਸੀ ਪੰਜ ਬੰਦੇ ਜਿਹੜੇ ਨੇ ਆਈ ਪੀ ਐਸ ਅਫਸਰ ਉਹਨਾਂ ਨੇ ਇਸ ਚਲਾਨ ਤੇ ਜਿਹੜੇ ਸਾਈਨ ਨਹੀਂ ਸੀ ਕੀਤੇ ਇਸ ਕਰਕੇ ਜਿਹੜੀਆਂ ਟਿੱਪਣੀਆਂ ਨਾ ਜਿਹੜੀਆਂ ਤੁਸੀਂ ਦੇਖਦੇ ਹੋ ਕਿ ਆਹ ਵੀ ਖਰਚ ਉਹ ਇਉਂ ਲੱਗਦਾ ਜਿਵੇਂ ਇੱਕ ਸਕ੍ਰਿਪਟ ਬਣਾ ਕੇ ਕਿਸੇ ਨੇ ਦਿੱਤੀ ਹੋਵੇ ਤੇ ਜੱਜ ਨੇ ਸਾਈਨ ਹੀ ਕੀਤੇ ਹੋਣ
ਦੇਖੋ ਸਾਰਾ ਕੁਛ ਪੋਲੀਟੀਕਲ ਚੱਲ ਰਿਹਾ ਹੈ ਇਹਦੇ ਵਿੱਚ ਨਾ ਮਤਲਬ ਪੋਲਿਟਿਕਸ ਚੱਲ ਰਹੀ ਹੈ
ਸ਼ਾਇਦ ਇਹ ਜਾਣਕਾਰੀ ਮੈਂ ਮੇਰੇ ਖਿਆਲ ਤੁਸੀਂ ਕਿਸੇ ਪਲੇਟਫਾਰਮ ਤੇ ਨਹੀਂ ਸੁਣੋਗੇ
ਨਹੀਂ ਨਹੀਂ ਮੈਂ ਪਹਿਲੀ ਵਾਰੀ ਸੁਣ ਰਿਹਾ ਤੁਹਾਡੇ ਤੋਂ ਤੇ ਮੈਂ ਵੀ ਵੈਸੇ ਕਾਫੀ ਨਿਗਾਹ ਰੱਖਦਾ ਤੇ ਸਾਡੇ ਸਰੋਤੇ ਵੀ ਨਿਗਾਹ ਰੱਖਦੇ ਨੇ ਬੜੇ ਸੂਝਵਾਨ ਨੇ ਪਰ ਮੈਂ ਨਹੀਂ ਪਹਿਲੀ ਵਾਰੀ ਸੁਣ ਰਿਹਾ ਤੁਹਾਡੇ ਤੋਂ ਪਰ ਤੁਸੀਂ ਕਿਉਂਕਿ ਬੜੀ ਘੋਖ ਰੱਖਦੇ ਹੋ ਇਹ ਜੋ ਹੁਣ ਆਉਣ ਵਾਲੇ ਸਮੇਂ ਦੀ 2022 ਤੱਕ ਨਾ ਇਹ ਬਸ ਇੱਦਾਂ ਹੀ ਫੁੱਟਬਾਲ ਜਿਹੜਾ ਚੱਲਦਾ ਰਹੇਗਾ ਕਦੇ ਫੁੱਟਬਾਲ ਉੱਧਰ ਅਤੇ ਕਦੇ ਉੱਧਰ ਅਖੀਰ ਨੂੰ ਲੱਗਦਾ ਇਉਂ ਹੈ ਕਿ ਬਾਦਲ ਸਰਕਾਰ ਬਾਦਲ ਜਿਹੜੀ ਪੋਲੀਟੀਕਲ ਪਾਰਟੀ ਅਕਾਲੀ ਦਲ ਹੈ ਉਹ ਆਪਣੇ ਬਚਾਅ ਦੇ ਲਈ ਪੈਂਤੜੇ ਮਾਰ ਰਹੀ ਹੈ ਅਤੇ ਕਾਂਗਰਸ ਜਿਹੜੀ ਆ ਉਹ ਉਹਨਾਂ ਨੂੰ ਹਰਾਉਣ ਦੇ ਲਈ ਪੈਂਤੜੇ ਮਾਰਨਗੀ ਪਰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਿੱਟਾ ਸਾਹਿਬ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਸ ਵੇਲੇ ਜਿਹੜੀ ਸਰਕਾਰ ਸੀ ਉਹ ਅਕਾਲੀ ਦਲ ਬਾਦਲ ਦੀ ਸੀ ਉਹਨਾਂ ਦੀਆਂ ਆਪਣੀਆਂ ਗਲਤੀਆਂ ਨੇ ਪਰ ਜਿਹੜੀ ਬਰਗਾੜੀ ਗੋਲੀਕਾਂਡ ਦਾ ਵੱਖਰਾ ਐਪੀਸੋਡ ਹੈ ਪਰ ਜਿਹੜੀ ਬੇਅਦਬੀ ਹੈ ਜਿਹੜੀ ਕਰਵਾਈ ਹੈ ਅਸਲੀ ਮੁੱਦਾ ਉਹ ਹੈ ਉਹ ਅਕਾਲੀ ਦਲ ਨੇ ਨਹੀਂ ਸੀ ਕੀਤਾ ਆਪ ਉਹ ਸਾਨੂੰ ਸਾਰਿਆਂ ਨੂੰ ਹੀ ਪਤਾ ਆ ਠੀਕ ਹੈ ਨਾ ਅਸੀਂ ਇਸ ਗੱਲ ਨੂੰ ਨਖੇੜ ਕੇ ਦੇਖੀਏ ਕਿ ਦੋ ਕਾਂਡ ਨੇ ਇੱਕ ਗੋਲੀਕਾਂਡ ਹੈ ਇੱਕ ਬੇਅਦਬੀ ਹੈ ਬੇਅਦਬੀ ਨੂੰ ਭੁਲਾ ਦਿੱਤਾ ਗਿਆ ਹੁਣ ਤਾਂ ਬੇਅਦਬੀ ਦੀ ਤਾਂ ਗੱਲ ਹੀ ਨਹੀਂ ਨਾ ਹੋ ਰਹੀ ਹੁਣ ਤਾਂ ਬਸ ਇਕੱਲੇ ਬਸ ਗੋਲੀਕਾਂਡ ਨੂੰ ਹਾਈਲਾਈਟ ਕਰਕੇ ਉੱਤੇ ਹੀ ਬਸ ਫੁੱਟਬਾਲ ਇੱਧਰ ਉੱਧਰ ਚੱਕੀ ਜਾ ਰਹੇ ਨੇ ਸੋ ਸਾਡੇ ਜਿਹੜੇ ਸਰੋਤੇ ਨੇ ਸਾਡੇ ਲੋਕ ਨੇ ਬੜੇ ਸੂਝਵਾਨ ਨੇ ਇਸ ਦੇ ਉੱਤੇ 2022 ਦੀਆਂ ਇਲੈਕਸ਼ਨਾਂ ਲੜੀਆਂ ਜਾਣਗੀਆਂ ਗੋਲੀਕਾਂਡ ਦੇ ਉੱਤੇ ਬੇਅਦਬੀ ਕਾਂਡ ਦੇ ਉੱਤੇ ਨਹੀਂ ਗੋਲੀਕਾਂਡ ਦੇ ਉੱਤੇ ਸੋ ਆਪਾਂ ਠੀਕ ਆ ਉਹ ਦੁੱਖ ਵਾਲੀ ਗੱਲ ਹੈ ਪਰ ਇਹ ਪੋਲੀਟਿਕਸ ਨਹੀਂ ਹੋਣੀ ਚਾਹੀਦੀ ਦੋਨਾਂ ਹੀ ਸਰਕਾਰਾਂ ਜਿਹੜੀਆਂ ਨੇ ਉਹਨਾਂ ਨੇ ਕੋਈ ਹੱਲ ਨਹੀਂ ਕੱਢਣਾ ਨਾ ਹੀ ਕੱਢਿਆ ਅਤੇ ਨਾ ਹੀ ਕੱਢਣਾ ਆ ਸੋ ਆਪਾਂ ਇਹ ਮੁੱਦਿਆਂ 'ਤੇ ਨਹੀਂ ਆਉਣਾ ਮੁੱਦੇ ਹੋਰ ਬੜੇ ਨੇ ਪੰਜਾਬ ਦੇ ਵਿੱਚ ਸਕੂਲਾਂ ਦਾ ਮੁੱਦਾ ਹੈ ਹੈਲਥ ਦੇਖੋ ਕਲੈਪਸ ਹੋਈ ਪਈ ਆ ਸਪਲਾਈਜ਼ ਕਲੈਪਸ ਹੋਈ ਪਈ ਆ ਕਿਸਾਨੀ ਦੇ ਮੁੱਦੇ ਨੇ ਕਿੰਨੇ ਮੁੱਦੇ ਨੇ ਇਨਵਾਇਰਮੈਂਟ ਦੇ ਮੁੱਦੇ ਨੇ ਪਾਣੀਆਂ ਦੇ ਮੁੱਦੇ ਨੇ ਉਹ ਸਾਰੇ ਭੁਲਾ ਕੇ ਇੱਕ ਡੀ ਜੀ ਪੀ ਸਸਪੈਂਡ ਹੋ ਗਿਆ ਅਤੇ ਉਹਨੂੰ ਲੈ ਕੇ ਹੁਣ ਉਹਦੇ ਹਾਰ ਪੈ ਰਹੇ ਨੇ ਠੀਕ ਹੈ ਉਹ ਆਪਣੇ ਆਪ ਹੀ ਰਿਜ਼ਾਈਨ ਕਰ ਗਏ ਇਹ ਕੋਈ ਮੁੱਦੇ ਨਹੀਂ ਬਿੱਟਾ ਸਾਹਿਬ ਤੁਹਾਨੂੰ ਕੀ ਲੱਗਦਾ ਕਿ ਇੱਕ ਮਤਲਬ ਸਕੇਲ ਫਰੋਮ 1 ਟੂ 10 ਇਹ ਡੀ ਜੀ ਪੀ ਦੇ ਰਸਾਈਨ ਕਰਨ ਦਾ ਕਿੰਨਾ ਕਿੱਡਾ ਕੁ ਵੱਡਾ ਮੁੱਦਾ ਹੋਣਾ ਚਾਹੀਦਾ ਹੈ? ਇਹ
ਦੇਖੋ ਬੜੀ ਬੇਸ਼ਰਮੀ ਦੇ ਨਾਲ ਜਿਹੜਾ ਅਤੁਲ ਨੰਦਾ ਐਡਵੋਕੇਟ ਜਨਰਲ ਪੰਜਾਬ
ਜੀ,
ਜਿਹਦੇ ਕੋਲ ਸਾਰੇ ਪੰਜਾਬ ਦੇ ਕੇਸ ਹੈ, ਜਦੋਂ ਉਹਨੂੰ ਕਿਹਾ ਪ੍ਰਤਾਪ ਸਿੰਘ ਬਾਜਵਾ ਨੇ, ਸੁਨੀਲ ਜਾਖੜ ਨੇ, ਸੁਖਜਿੰਦਰ ਸਿੰਘ ਰੰਧਾਵਾ ਨੇ ਔਰ ਚਰਨਜੀਤ ਸਿੰਘ ਚੰਨੀ ਨੇ
ਜੀ,
ਵੀ ਤੁਸੀਂ ਸਾਰੇ ਕੇਸ ਹਾਰੀ ਜਾਂਦੇ ਹੋ
ਜੀ,
ਵੀ ਕੋਈ ਇੱਕ ਕੇਸ ਜਿੱਤਿਆ ਤਾਂ ਦਿਖਾਓ ਚਿੱਟਾ ਹੱਥੀ, ਅਸੀਂ ਬੰਨ ਛੱਡਿਆ, ਇੰਨੀ ਇੰਨੇ ਤਨਖਾਹਾਂ ਲੈਂਦੇ ਹੋ। ਕੁੰਵਰ ਵਿਜੇ ਪ੍ਰਤਾਪ ਨੇ ਵੀ ਆਖਿਆ ਕਿ ਮੇਰੀ 3 ਸਾਲ ਦੀ ਤਨਖਾਹ ਇੱਕ ਦਿਨ ਦੀ ਇਹ ਵਕੀਲਾਂ ਨੂੰ ਦਿੰਦੇ ਰਹੇ ਤੇ ਮੈਂ ਇਹਨਾਂ ਨੂੰ ਕਹਿੰਦਾ ਰਿਹਾ ਵੀ ਇਹ ਮੈਨੂੰ ਕੇਸ ਹਰਾਉਣਗੇ, ਤਾਂ ਉਹ ਕਹਿੰਦੇ ਆ ਕਿ ਮੈਨੂੰ ਕੈਪਟਨ ਅਮਰਿੰਦਰ ਸਿੰਘ ਕਹਿ ਦੇਣ ਤੇ ਮੈਂ ਇੱਕ ਮਿੰਟ ਨੀ ਲਾਉਂਦਾ, ਮੈਂ ਦੂਜੇ ਮਿੰਟ ਅਸਤੀਫਾ ਦੇ ਦੂੰਗਾ। ਕੈਪਟਨ ਅਮਰਿੰਦਰ ਸਿੰਘ ਕਿਉਂ ਨੀ ਕਹਿ ਰਹੇ, ਕੀ ਕਾਰਨ ਹੈ, ਇਹ ਰੱਬ ਜਾਣਦਾ ਵੀ ਉਹ ਅਸਤੀਫਾ ਕਿਉਂ ਨੀ ਦਿੰਦੇ। ਦੂਜੀ ਗੱਲ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਹਾਲਾਤ ਕੀ ਨੇ, ਹਾਲਾਤ ਕੀ ਬਣੇ ਹੋਏ ਨੇ, ਜਦੋਂ ਅਤੁਲ ਨੰਦਾ ਵਕੀਲਾਂ ਦੀ ਫੌਜ ਖੜੀ ਕਰਕੇ ਕੇਸ ਲੜਦਾ, ਕੇਸ ਲੜਦਾ ਤੇ ਉਸ ਤੋਂ ਬਾਅਦ ਹੁੰਦਾ ਕੀ ਹੈ, ਨਿਕਲਦਾ ਕੀ ਹੈ, ਜੀਰੋ। ਪ੍ਰਤਾਪ ਸਿੰਘ ਬਾਜਵਾ ਪਿੱਟ ਕੇ ਮਰ ਜਾਂਦਾ, ਕੋਈ ਮਸਲਾ ਨੀ ਹੱਲ ਹੁੰਦਾ। ਇਹਦੇ ਨਾਲ ਹੀ ਤੁਸੀਂ ਸ਼ਮਸ਼ੇਰ ਸਿੰਘ ਦੁੱਲੋ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਤੇ ਸੁਨੀਲ ਜਾਖੜ, ਇੰਨੇ ਬੰਦੇ ਜੇ ਇਹ ਕਹਿਣ ਕਿ ਭਾਈ ਤੁਸੀਂ ਕਰਦੇ ਕੀ ਹੋ, ਤਾਂ ਉਦੋਂ ਅਤੁਲ ਨੰਦਾ ਇਹ ਕਵੇ ਕਿ ਮੈਨੂੰ ਮੁੱਖ ਮੰਤਰੀ ਤੋਂ ਘਵਾ ਦਿਓ ਤੇ ਮੈਂ ਤੁਹਾਨੂੰ ਅਸਤੀਫਾ ਦੇ ਜੂੰਗਾ, ਤੇ ਨਾ ਮੁੱਖ ਮੰਤਰੀ ਬੋਲਦਾ ਤੇ ਨਾ ਅਤੁਲ ਨੰਦਾ ਬੋਲਦਾ। ਇਹ ਹਾਲਾਤ ਕਿੱਧਰ ਨੂੰ ਜਾ ਰਹੇ ਪੰਜਾਬ ਦੇ, ਇਹਦਾ ਮਤਲਬ ਕੀ ਬਣ ਗਿਆ?
ਮਤਲਬ ਤਾਂ ਓਬਵੀਅਸ ਪਤਾ ਹੈ,
ਮੈਂ ਸ਼ਰਿਆਮ ਪਬਲਿਕਲੀ ਇੱਕ ਜਨਤਕ ਪਲੇਟਫਾਰਮ ਤੇ ਕਹਿ ਰਿਹਾ।
ਬਿੱਟਾ ਸਾਹਿਬ ਚਿੰਤਾਜਨਕ ਹੈ, ਅਤੇ ਚਲੋ ਆਪਾਂ ਥੋੜ੍ਹੀ ਗੱਲ ਲਾਈਟ ਕਰਦੇ ਹਾਂ ਕਿਉਂਕਿ 5 ਮਿੰਟ ਰਹਿ ਗਏ ਨੇ ਪ੍ਰੋਗਰਾਮ ਦੇ ਵਿੱਚ। ਬਹੁਤ ਸਾਰੇ ਸਰੋਤੇ ਸਾਡੇ ਫੀਡਬੈਕ ਦਿੰਦੇ ਨੇ ਔਰ ਉਹ ਦੇ ਵੀ ਸਕਦੇ ਨੇ, ਅਤੇ ਕਈ ਅਗਰ ਡਿਟੇਲ ਦੇ ਵਿੱਚ ਕੋਈ ਜਾਣਕਾਰੀ ਲੈਣਾ ਚਾਹੋ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ। ਬਿੱਟਾ ਸਾਹਿਬ, ਤੁਹਾਨੂੰ ਪਿਛਲੀ ਵਾਰੀ ਨਾ ਸਾਡੇ ਇੱਕ ਸੱਜਣ ਮਿੱਤਰਾਂ ਨੇ ਸਵਾਲ ਪੁੱਛਿਆ ਸੀ ਕਿ ਪਾਕਿਸਤਾਨ ਤੱਕ ਜਥਾ ਆਇਆ ਸੀ 200 ਦਾ, ਉਹਨਾਂ 'ਚ ਪੋਜ਼ਿਟਿਵ ਨਿਕਲੇ, ਫਿਰ ਉਹ ਲੜਕ ਭਿੜ ਕੇ ਚਲੇ ਗਏ, ਉਹ ਕੀ ਮਾਜਰਾ ਸੀ?
ਹਾਂ ਬਿਲਕੁਲ, ਪਾਕਿਸਤਾਨ ਤੋਂ ਜਥਾ ਆਇਆ ਤੇ ਉੱਥੇ ਜਿਹੜਾ ਇਮੀਗ੍ਰੇਸ਼ਨ ਚੈੱਕ ਦੇ ਉੱਤੇ ਕਾਫੀ ਟਾਈਮ ਲੱਗ ਰਿਹਾ ਸੀਗਾ
ਜੀ,
ਤਾਂ ਕਿਉਂਕਿ ਉੱਥੇ ਕੋਵਿਡ ਕਰਕੇ ਸੋਸ਼ਲ ਡਿਸਟੈਂਸ ਦਾ ਵੀ ਸੀਗਾ, ਔਰ ਜਿਹੜੇ ਬੰਦੇ ਪਾਕਿਸਤਾਨ ਦੇ ਵਿੱਚ ਗਏ ਸੀ ਉਹਨਾਂ ਨੇ ਅੱਗੋਂ ਆਪਣੇ ਆਪਣੇ ਪਿੰਡਾਂ ਦੇ ਵਿੱਚ ਵੀ ਪਹੁੰਚਣਾ ਸੀ, ਔਰ ਉਸ ਮੌਕੇ ਦੇ ਉੱਤੇ ਕਾਫੀ ਰਸ਼ ਹੋ ਗਿਆ
ਜੀ।
ਰਸ਼ ਹੋਣ ਤੋਂ ਬਾਅਦ ਕਿਸੇ ਦਾ ਫਾਰਮ ਭਰਿਆ, ਕਿਸੇ ਦਾ ਨਹੀਂ ਭਰਿਆ, ਤੇ ਲੋਕਾਂ ਨੇ ਗੁੱਸੇ ਦੇ ਵਿੱਚ ਆ ਕੇ ਇਹ ਕਹਿ ਦਿੱਤਾ ਕਿ ਅਸੀਂ ਤਾਂ ਬਿਲਕੁਲ ਠੀਕ ਠਾਕ ਗਏ ਸੀ ਪਰਮਾਤਮਾ ਦੀ ਕਿਰਪਾ ਨਾਲ, ਅਸੀਂ ਆਪਣੀ ਆਪ ਚਲੇ ਜਾਵਾਂਗੇ, ਸਾਨੂੰ ਕੋਵਿਡ ਟੈਸਟ ਕਰਾਉਣ ਦੀ ਲੋੜ ਨਹੀਂ
ਜੀ।
ਤੇ ਲੋਕਾਂ ਨੇ ਉੱਥੇ ਫੜ ਕੇ ਕਾਗਜ਼ ਧੱਕੇ ਨਾਲ ਉੱਥੇ ਪਾੜ ਦਿੱਤੇ, ਉਹਨਾਂ ਨੂੰ ਪਿੱਛੇ ਧੱਕ ਦਿੱਤਾ ਤੇ ਉੱਥੇ ਪੈ ਗਿਆ ਰੌਲਾ, ਕਿਉਂਕਿ ਉਹਨਾਂ ਕੋਲ ਸਟਾਫ ਘੱਟ ਸੀ, ਇੱਕ ਤਾਂ ਜਿਹੜੇ ਕੋਵਿਡ ਟੈਸਟ ਵਾਲੇ ਕਰਾ ਰਹੇ ਸੀ, ਦੂਜਾ ਸਟਾਫ ਉੱਥੇ ਪੂਰਾ ਨਹੀਂ ਸੀਗਾ, ਦੂਜਾ ਜਿਹੜੇ ਰੈਪਿਡ ਟੈਸਟ ਹੈ ਕਿੱਟਾਂ ਵੀ ਪੂਰੀਆਂ ਨਹੀਂ ਸੀਗੀਆਂ। ਉਹਨਾਂ ਨੇ ਆਖਿਆ ਕਿ ਜਦੋਂ ਸਾਨੂੰ ਪਤਾ ਵੀ ਇੱਥੇ ਨਹੀਂ ਆਉਣਾ ਤੇ ਤੁਸੀਂ ਪ੍ਰਬੰਧ ਰੱਖੋ,
ਇੰਨੇ ਬੰਦੇ ਆ ਰਹੇ ਆ,
ਬਿਲਕੁਲ ਅਸੀਂ ਜ਼ਿਆਦਾ ਵੇਟ ਨਹੀਂ ਕਰ ਸਕਦੇ, ਤਾਂ ਉਹਨਾਂ ਨੇ ਉੱਥੇ ਇਹ ਰੌਲਾ ਪੈ ਗਿਆ ਤੇ ਉਹਦੀ ਬਾਅਦ ਦੇ ਵਿੱਚ ਉੱਥੇ BSF ਦੇ ਅਧਿਕਾਰੀਆਂ ਨੇ, ਕਸਟਮ ਅਧਿਕਾਰੀਆਂ ਨੇ ਉਹ ਵਿੱਚ ਪੈ ਕੇ ਉਹਨਾਂ ਨੂੰ ਗੱਲ ਨੂੰ ਖਤਮ ਕੀਤਾ, ਠੰਡਾ ਕਰਾਇਆ ਤੇ ਉਹ ਗੱਲ ਉੱਥੇ ਖਤਮ ਹੋ ਗਈ ਤੇ ਉਸ ਤੋਂ ਬਾਅਦ ਉਹਨਾਂ ਨੂੰ ਘਰੋ ਘਰੀ ਆਉਣ ਦਿੱਤਾ। ਇਸੇ ਸੰਬੰਧੀ ਦਿੱਲੀ ਆਪਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਇਸ ਤੇ ਗਿਰਾ ਕੀਤਾ ਸੀ ਤੇ ਬਾਅਦ ਦੇ ਵਿੱਚ ਪ੍ਰਸ਼ਾਸਨ ਨੇ ਆਖਿਆ ਸੀ ਕਿ ਨਹੀਂ ਕੋਈ ਗੱਲ ਨਹੀਂ, ਤੁਸੀਂ ਜਿੱਦਾਂ ਤੁਸੀਂ ਕਹੋਗੇ ਅਸੀਂ ਸ਼ਰਧਾਲੂਆਂ ਦੇ ਮਨਾਂ ਨੂੰ ਕੋਈ ਠੇਸ ਨਹੀਂ ਪਹੁੰਚਾਉਂਦੇ।
ਇਹ ਵੈਸੇ ਕਰਦੇ ਨੇ ਉੱਥੇ, ਮਤਲਬ ਥੋੜ੍ਹੀ ਬੇਸ਼ਰਮੀ ਦੀ ਗੱਲ ਹੁੰਦੀ ਹੈ, ਮੈਂ 1-2 ਐਪੀਸੋਡ ਪਹਿਲਾਂ ਵੀ ਸੁਣਾ ਚੁੱਕਾ ਹਾਂ। ਇੱਦਾਂ ਸਮਝਦੇ ਜਿਹੜੇ ਪਾਕਿਸਤਾਨ ਤੋਂ ਵਾਪਸ ਆ ਰਹੇ ਵੀ ਪਤਾ ਨਹੀਂ ਇਹ ਸਾਰੇ ਉੱਧਰੋਂ ਕਿਤੇ ਕਨਵਰਟ ਹੋ ਕੇ ਤਾਂ ਨਹੀਂ ਆ ਗਏ, ਇਹੋ ਜਿਹੀ ਫੀਲਿੰਗ ਰੱਖਦੇ ਨੇ ਉੱਥੇ ਜਿਹੜੇ ਸਟਾਫ ਵਾਲੇ ਆ।
ਮੈਨੂੰ ਯਾਦ ਹੈ ਜੀ, ਜਦੋਂ ਮੈਨੂੰ ਯਾਦ ਹੈ, ਕਾਫੀ ਪੁਰਾਣੀ ਗੱਲ ਤਾਂ ਨਹੀਂ, ਜਦੋਂ ਇੰਟਰਨੈਸ਼ਨਲ ਨਗਰ ਕੀਰਤਨ ਉੱਧਰੋਂ ਆਇਆ ਤਾਂ ਉਦੋਂ ਵੀ ਇਸ ਤਰ੍ਹਾਂ ਦੀਆਂ ਦਿੱਕਤਾਂ ਆਈਆਂ ਸਨ
ਜੀ,
ਭਾਵੇਂ ਉਦੋਂ ਗੁਰੂ ਸਾਹਿਬ ਦੀ ਕਾਬਿਆ ਦੇ ਵਿੱਚ ਜਿਹੜੇ ਗ੍ਰੰਥੀ ਸਿੰਘ ਬੈਠੇ ਸਨ
ਅਧਿਕਾਰੀ, ਤੇ ਸਾਨੂੰ ਤਾਂ ਇਉਂ ਲੱਗਦਾ ਵੀ ਇੰਡੀਆ ਦੇ ਹੈ ਹੀ ਨਹੀਂ, ਇਹ ਤਾਂ ਚੰਦ ਤੋਂ ਕਿਤੇ ਆਏ ਹੋਏ ਨੇ ਤੰਗ ਕਰਨ ਵਾਸਤੇ। ਤੇ ਬਿੱਟਾ ਸਾਹਿਬ, ਇੱਕ ਜਾਂਦੇ ਜਾਂਦੇ ਥੋੜੀ ਹੋਰ ਵੀ ਖਬਰ ਆ ਰਹੀ ਹੈ ਕਿ ਗਿੱਪੀ ਗਰੇਵਾਲ ਦੇ ਉੱਤੇ ਵੀ ਪੰਜਾਬ ਪੁਲਿਸ ਨੇ ਕੇਸ ਕਰ ਦਿੱਤਾ ਹੈ ਕਰੋਨਾ ਕਾਰਨ, ਤੁਹਾਨੂੰ ਸ਼ਾਇਦ ਤੁਸੀਂ ਪੜ੍ਹ ਵੀ ਲਉਂਗੇ। ਸ਼ੂਟਿੰਗ ਕਰ ਰਹੇ ਸੀਗੇ ਫਿਲਮ ਦੀ ਕਿਸੇ ਦੀ ਸ਼ਾਇਦ।
ਹਾਂਜੀ ਇਹ ਵੀ ਹੋ ਸਕਦਾ ਹੈ ਸ਼ੂਟਿੰਗ ਕਰ ਰਹੇ ਹੁਣ।
ਹਾਂਜੀ ਨਹੀਂ ਖਬਰ ਇਹ ਬਨੂੜ ਦੇ ਲਾਗੇ ਪਿੰਡ ਕਰਾਲਾ ਦੇ ਵਿੱਚ ਨਾ ਫਾਰਮ ਹਾਊਸ 'ਤੇ ਸ਼ੂਟਿੰਗ ਚੱਲ ਰਹੀ ਸੀ ਅਤੇ ਬਹੁਤ ਗੱਡੀਆਂ ਖੜੀਆਂ ਸੀ ਉੱਥੇ, ਤਾਂ ਪੁਲਿਸ ਨੇ ਦੇਖਿਆ ਵੀ ਐਡੀਆਂ ਗੱਡੀਆਂ ਗਏ ਕੁੜੀਆਂ, ਅੰਦਰ ਜਾ ਕੇ ਦੇਖਿਆ ਤਾਂ ਸੈਂਕੜੇ ਲੋਕ ਉੱਥੇ ਮੌਜੂਦ ਸਨ ਫਾਰਮ ਹਾਊਸ 'ਤੇ, ਜੋ ਕਹਿੰਦੇ ਪਿਛਰੇਆਮ ਕੋਵਿਡ ਨਿਯਮਾਂ ਦੀ ਉਲੰਘਣਾ ਕਰ ਰਹੇ ਸੀ। ਅਤੇ ਫਿਰ ਪੁਲਿਸ ਨੇ ਗਿੱਪੀ ਗਰੇਵਾਲ ਦੇ ਵਿਰੁੱਧ ਮਾਮਲਾ ਦਰਜ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਕਹਿੰਦੇ ਜੀ।
ਹਾਂ ਬਿਲਕੁਲ, ਇਹ ਐਪੀਡੈਮਿਕ ਐਕਟ ਹੈ ਜੀ, ਮਹਾਮਾਰੀ ਐਕਟ ਦੇ ਤਹਿਤ ਗ੍ਰਿਫਤਾਰੀ ਹੁੰਦੀ ਹੈ
ਜੀ।
ਮੈਂ ਕੱਲ ਇੱਕ ਡਾਕਟਰ ਨੂੰ ਧਮਕੀ ਦੇ ਕੇ ਆਇਆ ਸੀਗਾ,
ਤੁਸੀਂ ਵੀ ਧਮਕੀ ਦੇ ਲੈਣੇ।
ਮੈਂ ਹਰਪਾਲ ਮੈਨੂੰ ਕਹਿੰਦੀ ਕਿ ਮੇਰੇ ਨਾ ਗੱਲ ਦੇ ਵਿੱਚ ਕੋਈ ਮਾੜਾ ਜਿਹਾ ਦਰਦ ਹੁੰਦਾ, ਤੇ ਮੈਂ ਕਿਹਾ ਆਪਾਂ ਪਿਛਲੇ ਮਹੀਨੇ ਕਰਾਇਆ ਸੀ ਅਲਟਰਾਸਾਊਂਡ ਤੇ ਆਪਾਂ ਕਰਾ ਲੈਂਦੇ ਹਾਂ, ਤੇ ਉਹ ਉੱਥੇ ਰਸ਼ ਬਹੁਤ ਬੜਾ ਜ਼ਿਆਦਾ ਹੁੰਦਾ, ਤੇ ਮੈਂ ਪਹਿਲਾਂ ਹੀ ਡਾਕਟਰ ਨੂੰ ਫੋਨ ਕੀਤਾ, ਮੈਂ ਕਿਹਾ ਵੀ ਮੈਂ ਆ ਰਿਹਾ, ਤੇ ਉਹ ਪਿਛਲੇ ਵਾਰੀ ਜਦੋਂ ਮੈਂ ਗਿਆ ਤੇ ਮੈਂ ਉਸ ਤੋਂ ਬਾਅਦ ਜਾ ਕੇ ਉੱਥੇ ਦੱਸਿਆ ਨਹੀਂ ਕਿ ਉਹ 1.5-2 ਘੰਟੇ ਵੇਟ ਕਰਨੀ ਪਈ।
ਅੱਛਾ,
ਤੇ ਮੈਨੂੰ ਕੱਲ ਤਾਂ ਛੇਤੀ ਉਹਨੇ ਬੁਲਾ ਲਿਆ, ਜਦੋਂ ਮੈਂ ਅੰਦਰ ਵੜਿਆ ਤੇ ਮੈਂ ਡਾਕਟਰ ਸਾਹਿਬ ਨੂੰ ਆਖਿਆ, ਮੈਂ ਕਿਹਾ ਡਾਕਟਰ ਸਾਹਿਬ ਤੁਹਾਡੇ ਤੇ ਪਰਚਾ ਬਣਦਾ ਹੈ।
ਅੱਛਾ,
ਕਹਿੰਦੇ ਜੀ ਕਿਵੇਂ? ਮੈਂ ਕਿਹਾ ਮੈਂ ਫੋਟੋ ਖਿੱਚ ਕੇ ਡੀਸੀ ਸਾਹਿਬ ਨੂੰ ਭੇਜਣ ਲੱਗਾ, ਤੁਹਾਡੇ ਰਸ਼ ਬੜਾ ਹੈ ਤੇ ਸੋਸ਼ਲ ਡਿਸਟੈਂਸ ਦਾ ਤੁਸੀਂ ਖਿਆਲ ਨਹੀਂ ਰੱਖਦੇ, ਤੇ ਉਹ ਹੱਸ ਪਏ ਮੈਨੂੰ, ਕਹਿੰਦੇ ਤੂੰ ਵੀ ਧਮਕੀਆਂ ਦਿੰਦਾ ਮੈਨੂੰ। ਮੈਂ ਕਿਹਾ ਵੀ ਤੁਸੀਂ ਮੇਰੀ ਵੇਟ ਨਾ ਕਰਾਇਆ ਕਰੋ, ਜਦੋਂ ਮੈਨੂੰ ਕੋਈ ਲੋੜ ਹੈ ਮੈਂ ਸਿੱਧਾ ਅੰਦਰ ਆ ਜਾ ਕਰੂੰਗਾ। ਤੇ ਉਹ ਨਾਲ ਦੀ ਨਾਲ ਉਹਨੇ ਆਪਣੀ ਅਟੈਂਡੈਂਟ ਨੂੰ ਆਖਿਆ ਕਿ ਬੇਟਾ ਕੱਲ੍ਹ ਤੋਂ ਇੱਕ ਇੱਕ ਕੁਰਸੀ ਦੇ ਉੱਤੇ ਸਟਿੱਕਰ ਲਾ ਦਿਓ, ਤੇ ਇਹ ਜਿਹੜੇ ਗੱਲ ਕਹਿ ਰਿਹਾ ਇਹ ਗੁੱਸੇ 'ਚ ਕਹਿ ਰਿਹਾ, ਇਹਦਾ ਪਤਾ ਕੋਈ ਨਹੀਂ, ਇਹਨੇ ਜਾ ਕੇ ਗੱਲ ਬਕੂਫ ਮਾਰ ਦੇਣੀ ਹੈ, ਤੇ ਬਾਅਦ 'ਚ ਇਹਨੇ ਰਾਜੀਨਾਮਾ ਕਰਾਉਣਾ ਆਪਣਾ, ਪਰ ਤੁਸੀਂ ਆਪਦਾ ਧਿਆਨ ਰੱਖੋ।
ਠੀਕ ਹੈ ਬੇਟਾ ਸਾਹਿਬ, ਕਾਫ਼ੀ ਚਿੰਤਾਜਨਕ ਸਿਚੁਏਸ਼ਨ ਬਣੀ ਹੋਈ ਹੈ, ਕਾਫ਼ੀ ਫਿਕਰ ਵਾਲੀ ਹੈ, ਪਰ ਉਹ ਜਾਂਦੇ ਜਾਂਦੇ ਚਲੋ ਥੋੜ੍ਹਾ ਹਾਸਾ ਵੀ ਆਪਾਂ ਕਰ ਲਿਆ। ਅੱਜ ਕੱਲ੍ਹ ਹਾਸਿਆਂ ਦੀ ਬੜੀ ਲੋੜ ਹੈ, ਪੋਜ਼ਿਟਿਵਿਟੀ ਦੀ ਬੜੀ ਲੋੜ ਹੈ। ਹਾਂ ਪਰ ਕਰੋਨਾ ਪੋਜ਼ਿਟਿਵ ਨਾ ਹੋ ਜਾਵੇ, ਉੱਦਾਂ ਪੋਜ਼ਿਟਿਵ ਹੀ ਰਹੋ। ਅਤੇ ਬੇਟਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰਾਨਾ ਜਾਂਦੇ ਜਾਂਦੇ ਸਰੋਤਿਆਂ ਵਾਸਤੇ ਕੁਛ
ਜੀ। ਬਸ ਅਰਦਾਸ ਕਰੋ ਕਿ ਸਾਰੇ ਅਸੀਂ ਜਿਹੜੀ ਸਾਹਾਂ ਦੀ ਲੋੜ ਸਾਡੀ ਚੱਲਦੀ ਰਹੇ। ਔਰ ਮੈਨੂੰ ਹੁਣੇ ਇੱਕ ਡਾਕਟਰ ਦਾ ਵੀ ਫੋਨ ਆਇਆ, ਮਾੜੀ ਗੱਲ ਚੰਗੀ ਗੱਲ ਹੈ ਤੁਸੀਂ ਅੰਦਾਜ਼ਾ ਲਾ ਲਓ। ਮੈਂ ਕਿਹਾ ਜੀ ਕੀ ਹਾਲ ਹੈ? ਉਹ ਕਹਿੰਦੇ ਜੀ 200 ਬੈੱਡ ਆਪਣੇ ਕੋਲ ਖਾਲੀ ਪਏ ਆ ਮੁਕਤਸਰ, 100 ਬੈੱਡ ਮੁਕਤਸਰ ਹੈ, 100 ਲੰਬੀ ਹੈ, 100 ਗਜੜਵੇ ਹੈ, ਆਕਸੀਜਨ ਵੀ ਹੈਗੀ ਹੈ, ਰੈਮਡੀਸੀਵਰ ਵੀ ਹੈਗੇ ਹੈ, ਔਰ ਜਿਹੜਾ ਦੂਸਰਾ ਇੱਕ ਟੀਕਾ ਲੱਗਦਾ ਕੋਵੈਕਸਿਨ ਉਹ ਵੀ ਹੈਗਾ। ਤੇ ਮੈਂ ਕਿਹਾ ਜੀ ਦਿੱਲੀਓ ਕੋਈ ਮਰੀਜ਼ ਸੱਦ ਲਾ, ਕਹਿੰਦੇ ਸੱਦ ਲਓ ਜਿਹਦੇ ਮਰਜ਼ੀ, ਦਿੱਲੀ ਬੈੱਡ ਨਹੀਂ ਮਿਲ ਰਹੇ ਸੀਗੇ। ਤੇ ਜੇ ਤੁਹਾਨੂੰ ਕੋਈ ਲੱਗਦਾ ਹੋਵੇ ਕਿ ਕੋਈ ਮਰੀਜ਼ ਖੁਦਾ ਨਾ ਖਾਸਤਾ ਪਰਮਾਤਮਾ ਨਾ ਕਰੇ ਕਿਤੇ ਲੋੜ ਹੈ, ਤਾਂ ਤੁਸੀਂ ਉੱਥੇ ਪੰਜਾਬ ਦੇ ਵਿੱਚ ਅਸੀਂ ਕਿਤੇ ਨਾ ਕਿਤੇ ਇਸ ਤਰ੍ਹਾਂ ਦੀ ਸਹੂਲਤ
ਐਡਜਸਟਮੈਂਟ
ਲੋੜਵੰਦਾਂ ਨੂੰ।
ਠੀਕ ਹੈ ਜੀ ਬੇਟਾ ਸਾਹਿਬ,
ਐਡਜਸਟਮੈਂਟ ਹੋ ਸਕਦੀ ਹੈ
ਬਹੁਤ ਬਹੁਤ ਜੀ। ਸ਼ੁਕਰਾਨਾ ਜੀ, ਬਹੁਤ ਬਹੁਤ ਸਤਿ ਸ਼੍ਰੀ ਅਕਾਲ ਬੇਟਾ ਸਾਹਿਬ
ਜੀ,
ਸਤਿ ਸ਼੍ਰੀ ਅਕਾਲ। ਸੋ ਦੋਸਤੋ, ਬੇਟਾ ਸਾਹਿਬ ਮੁਕਤਸਰ ਸਾਹਿਬ ਤੋਂ ਜੁੜਦੇ ਨੇ ਅਤੇ ਹਰੇਕ ਹਫ਼ਤੇ ਸਾਡੇ ਨਾਲ ਜੁੜਦੇ ਨੇ। ਅਗਰ ਡਿਟੇਲ ਦੇ ਵਿੱਚ ਤੁਸੀਂ ਕੋਈ ਗੱਲ ਜਾਣਨਾ ਚਾਹੁੰਦੇ ਹੋ ਤਾਂ ਸਟੱਡੀ ਕਰਕੇ ਅਸੀਂ ਤੁਹਾਡੇ ਨਾਲ ਸਾਂਝੀ ਕਰ ਸਕਦੇ ਹਾਂ। ਕਈ ਵਾਰੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਨਹੀਂ ਪਤਾ ਹੁੰਦੀਆਂ ਪਰ ਲੱਭੀਆਂ ਜਾ ਸਕਦੀਆਂ ਨੇ। ਮੈਂ ਵੀ ਹੁਣ ਵਿਦਾ ਲੈਂਦਾ ਅੱਜ ਦੇ ਪ੍ਰੋਗਰਾਮ ਦੇ ਵਿੱਚੋਂ, ਬਹੁਤ ਸਾਰੇ ਸੁਨੇਹੇ ਆਏ ਹੋਏ ਨੇ, ਆਪਾਂ ਪੜ੍ਹਾਂਗੇ ਲਵਾਂਗੇ ਵੀ, ਅਤੇ ਇਹ ਅਸੀਂ ਪ੍ਰੋਗਰਾਮ ਥੋੜ੍ਹਾ ਟਿਕ ਟਕਾ ਕੇ ਕਰਦੇ ਹਾਂ ਤਾਂ ਕਿ ਗੱਲਬਾਤ 'ਚ ਸਾਡੇ ਕੋਲ ਵਿਘਨ ਨਾ ਪਵੇ। ਅਸੀਂ ਆਪਸ 'ਚ ਹੀ ਬਹੁਤ ਇੱਕ ਦੂਜੇ ਨੂੰ ਟੋਕੀ ਰੋਕੀ ਜਾਈਦਾ ਹੈ। ਸੋ ਇੰਨਾ ਕੁਛ ਕਹਿੰਦੇ ਮੈਂ ਤੁਹਾਡੇ ਤੋਂ ਵਿਦਾ ਲੈਂਦਾ। ਇਹ ਪ੍ਰੋਗਰਾਮ ਠੀਕ 15 ਮਿੰਟ ਬਾਅਦ ਪੋਡਕਾਸਟ 'ਤੇ ਮਿਲ ਜਾਏਗਾ, ਤੁਸੀਂ ਸ਼ੇਅਰ ਵੀ ਕਰ ਸਕਦੇ, ਦੁਬਾਰਾ ਵੀ ਸੁਣ ਸਕਦੇ ਹੋ। ਆਪਣਾ ਰੱਖਿਓ ਖਿਆਲ, ਰੱਬ ਰਾਖਾ ਜੀ।